ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਨਾ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਔਰ ਅੱਜ ਦਾ ਦਿਹਾੜਾ ਆਪ ਦੇ ਲਈ ਸ਼ੁੱਭ ਹੋਵੇਗਾ, ਇਹ ਸਾਡੀ ਮਨੋਕਾਮਨਾ ਹੈ। ਸੋ ਅੱਜ ਤਰੀਕ 9 ਹੋ ਚੁੱਕੀ ਹੈ, ਮਹੀਨਾ ਜਨਵਰੀ ਚੱਲ ਰਿਹਾ ਅਤੇ 2022 ਸ਼ੁਰੂ ਹੋ ਚੁੱਕਾ ਹੈ। ਦਿਨ ਐਤਵਾਰ ਅਤੇ 8:02 ਦੋ ਮਿੰਟ ਹੋਣ ਵਾਲੇ ਨੇ ਸੁਬਾਹ ਦੇ ਘੜੀ ਦੇ ਉੱਤੇ ਔਰ ਇਸ ਵੇਲੇ ਬ੍ਰਿਸਬਨ ਦੇ ਵਿੱਚ 7:02 ਹੋ ਗਏ ਨੇ, ਐਡਲੇਡ ਦੇ ਵਿੱਚ 7:32 ਹੋ ਗਏ ਨੇ, ਪਰਥ ਦੇ ਵਿੱਚ 5:02 ਤੜਕੇ ਦੇ ਨੇ, ਨਵੀਂ ਦਿੱਲੀ ਦੇ ਵਿੱਚ 2:32 ਨੇ ਔਰ 8 ਜਨਵਰੀ ਚੱਲ ਰਿਹਾ ਹਜੇ ਸ਼ਨਿਚਰਵਾਰ ਰਾਤ। ਲੰਡਨ ਦੇ ਵਿੱਚ 9:02, ਨਿਊਯਾਰਕ ਅਤੇ ਟੋਰੋਂਟੋ 'ਚ 4:02 ਹੋਏ ਨੇ ਸ਼ਾਮ ਦੇ, ਅਤੇ ਦੁਪਹਿਰਾ ਚੱਲ ਰਿਹਾ ਵੈਨਕੂਵਰ ਅਤੇ LA ਦੇ ਵਿੱਚ ਪੱਛਮੀ ਅਮਰੀਕਾ ਦੇ ਕੋਸਟ ਦੇ ਉੱਤੇ 1:02। ਸੋ ਪਿਆਰਿਓ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਸਵਾਗਤ ਹੈ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ। ਹੁਣ ਇਹ ਨਹੀਂ ਪਤਾ ਕਿ ਸਿਡਨੀ ਤੋਂ ਹੋਣਗੇ ਜਾਂ ਕਿਸੇ ਹੋਰ ਸ਼ਹਿਰ ਤੋਂ ਹੋਣਗੇ, ਇਹ ਉਹਨਾਂ ਨੂੰ ਪੁੱਛਾਂਗੇ। ਅਤੇ ਇਹੀ ਹਾਲ ਬਿੱਟਾ ਭਾਅ ਜੀ ਦਾ ਹੁੰਦਾ ਕਿ ਉਹ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਹੁੰਦੇ ਨੇ ਰਿਪੋਰਟਿੰਗ ਕਰ ਰਹੇ, ਸੋ ਉਹ ਵੀ ਸਾਡੇ ਨਾਲ ਜੁਆਇਨ ਇਨ ਕਰਨਗੇ ਅਤੇ ਅਸੀਂ ਡਿਟੇਲ ਦੇ ਵਿੱਚ ਜੋ ਘਟਨਾਕ੍ਰਮ ਵਾਪਰ ਰਿਹਾ ਪੰਜਾਬ ਦੇ ਵਿੱਚ ਉਸ ਦੀ ਗੱਲ ਕਰਾਂਗੇ। ਨਰਿੰਦਰ ਮੋਦੀ ਹੋਣਾਂ ਦੀ ਜੋ ਰੈਲੀ ਸੀ, ਉਹਨਾਂ ਦਾ ਜਿਹੜਾ ਸਿਕਿਉਰਿਟੀ ਬਰੀਚ ਕਹਿ ਰਹੇ ਨੇ ਉਹਦੀ ਗੱਲ ਹੋਏਗੀ। ਇਸ ਤੋਂ ਇਲਾਵਾ ਚੋਣਾਂ ਡਿਕਲੇਅਰ ਹੋ ਚੁੱਕੀਆਂ ਨੇ, ਕਿਹੜੀ ਕਿਹੜੀ ਪਾਰਟੀ ਕੀ ਕਰ ਰਹੀ ਆ, ਇਹਨਾਂ ਸਾਰਿਆਂ ਦੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ ਅਤੇ ਗਿਆਨੀ ਜੀ ਉਹਨਾਂ ਦੇ ਨਾਲ ਚਿੰਤਨ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋਇਆ। ਸਾਡਾ ਤੁਹਾਡਾ ਸਾਥ ਬਣਦਾ ਹੈ, ਮਾਫ਼ ਕਰਨਾ, ਟੈਲੀਗ੍ਰਾਮ ਦੇ ਰਾਹੀਂ ਜਾਂ ਫਿਰ ਈਮੇਲ ਦੇ ਰਾਹੀਂ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਭੇਜਣੇ ਅਤੇ ਸ਼ਾਮਿਲ ਹੋਣਾ ਪ੍ਰੋਗਰਾਮ ਦੇ ਵਿੱਚ। ਵੈਸੇ ਛੁੱਟੀਆਂ ਤਾਂ ਹੁਣ ਖਤਮ ਹੋ ਚੁੱਕੀਆਂ ਨੇ ਕੰਮਕਾਰ ਦੀਆਂ, ਕਿਉਂਕਿ ਵਾਪਸ ਕੰਮਕਾਰ ਸ਼ੁਰੂ ਹੋ ਗਏ ਨੇ, ਸਕੂਲ ਹੋਲੀਡੇਜ਼ ਚੱਲ ਰਹੀਆਂ ਨੇ, ਬਹੁਤ ਸਾਰੇ ਵਿਜ਼ਿਟਰ ਇਸ ਇਲਾਕੇ 'ਚ ਆਉਂਦੇ ਨੇ ਅਤੇ ਮਿਲਣ ਦਾ ਮੌਕਾ ਮਿਲਦਾ। ਸੋ ਪਿਆਰਿਓ ਅੱਜ ਨਾਨਕ ਸ਼ਾਹੀ ਕੈਲੰਡਰ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ, ਉਸਦੇ ਮੁਤਾਬਕ 10ਵੇਂ ਪਾਤਸ਼ਾਹ ਦਾ ਜਨਮ ਪੁਰਬ ਮਨਾਇਆ ਜਾ ਰਿਹਾ। ਵੈਸੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 5 ਜਨਵਰੀ ਨੂੰ ਸੀ, ਖੈਰ 10ਵੇਂ ਪਾਤਸ਼ਾਹ ਦਾ ਜਨਮ, ਆਪ ਸਭ ਨੂੰ ਜਨਮ ਦਿਨ ਗੁਰਪੁਰਬ ਮੁਬਾਰਕ ਹੋਵੇ। ਔਰ ਅੱਜ ਇਸ ਮੌਕੇ 'ਤੇ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ ਸ਼ੁਰੂਆਤ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦੁਨੀਆ ਦੇ ਉੱਤੇ ਆਉਣਾ, ਉਹਨਾਂ ਦਾ ਇਤਿਹਾਸ ਬਦਲਦਾ ਹੈ ਅਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਮਨੁੱਖਤਾ ਗੁਜ਼ਰ ਰਹੀ ਸੀ ਉਸ ਟਾਈਮ ਦੇ ਵਿੱਚ, ਉਹਨਾਂ ਦਾ ਜਨਮ ਲੈਣਾ, ਉਸ ਤੋਂ ਉਪਰੰਤ ਉਹਨਾਂ ਦਾ ਜੀਵਨ ਕਾਲ 42 ਸਾਲ ਦਾ ਨਕਸ਼ਾ ਬਦਲ ਕੇ ਰੱਖਤਾ, ਸੋਚ ਬਦਲ ਕੇ ਰੱਖਤੀ। ਕੀ ਸੋਚ ਬਦਲੀ, ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਬੱਚਿਆਂ ਦੀ ਕਵਿਤਾ ਹੈ। ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ, ਗਾਈ ਜਾਂਦੀ ਹੈ ਅਤੇ ਬੜੇ ਜੋਸ਼ ਨਾਲ ਬੱਚੇ ਗਾਉਂਦੇ ਨੇ। ਕਿਹਨੇ ਗਿੱਦੜ ਕੀਤੇ ਸ਼ੇਰ, ਗੁਰੂ ਗੋਬਿੰਦ ਸਿੰਘ ਜੀ ਨੇ। ਕਿਹਨੇ ਜ਼ਾਲਮ ਮਾਰੇ ਘੇਰ, ਗੁਰੂ ਗੋਬਿੰਦ ਸਿੰਘ ਜੀ ਨੇ। ਕਿਹਨੇ ਛੱਡੀ ਮੇਰ ਤੇ ਤੇਰ, ਗੁਰੂ ਗੋਬਿੰਦ ਸਿੰਘ ਜੀ ਨੇ। ਕਿਹਨੇ ਸਾਧੂ ਕੀਤੇ ਦਲੇਰ, ਗੁਰੂ ਗੋਬਿੰਦ ਸਿੰਘ ਜੀ ਨੇ। ਜਿਹਨੇ ਅੰਮ੍ਰਿਤ ਕੀਤਾ ਤਿਆਰ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਵਾਰਿਆ ਸਭ ਪਰਿਵਾਰ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਦਾਸ ਕਰੇ ਸਰਦਾਰ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਰੱਬ ਬਣਾਇਆ ਯਾਰ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਘਾਈਓ ਕਵੀ ਬਣਾਏ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਨੀਚੋਂ ਊਚ ਕਰਾਏ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਚਿੜੀਓ ਬਾਜ਼ ਤੁੜਾਏ, ਗੁਰੂ ਗੋਬਿੰਦ ਸਿੰਘ ਸੀ ਉਹ। ਜਿਹਨੇ ਹਨੇਰੇ ਰਾਹ ਰੁਸ਼ਰਾਏ, ਗੁਰੂ ਗੋਬਿੰਦ ਸਿੰਘ ਸੀ ਉਹ। ਜੀ ਇਹ ਸੋਚ ਬਦਲੀ। ਗਿੱਦੜਾਂ ਤੋਂ ਸ਼ੇਰ, ਜ਼ਾਲਮਾਂ ਨੂੰ ਘੇਰ ਘੇਰ ਮਾਰਨਾ, ਮੇਰ ਤੇ ਤੇਰ ਛੱਡਤੀ, ਸਾਧੂ ਦਲੇਰ ਕਰਤੇ, ਅੰਮ੍ਰਿਤ ਤਿਆਰ ਕਰਤਾ, ਪਰਿਵਾਰ ਵਾਰਤਾ ਸਾਰਾ ਕੁਛ, ਦਾਸਾਂ ਤੋਂ ਸਰਦਾਰ ਕਰਤੇ, ਰੱਬ ਦਾ ਯਾਰ ਸੀ ਉਹ, ਰੱਬ ਦੇ ਬਹੁਤ ਨੇੜੇ ਸੀ ਉਹ। ਘਾਹ ਖੋਤਣ ਵਾਲੇ ਕਵੀ ਬਣਾ ਤੇ, ਨੀਚੋਂ ਊਚ ਕਰਾ ਤੇ, ਚਿੜੀਓਂ ਬਾਜ ਤੁੜਾ ਤੇ, ਅਤੇ ਹਨੇਰੇ ਹੋਏ ਜਿਹੜੇ ਰਾਹ ਸੀ ਉਹ ਰੁਸ਼ਨਾ ਤੇ, ਇੱਕ ਲਾਈਟ ਇੱਕ ਹੋਪ ਦੇ ਤੀ ਉਸ ਕੌਮ ਨੂੰ, ਉਸ ਖਿੱਤੇ ਨੂੰ ਜਿਹੜੇ ਪਿਛਲੇ 1000 ਸਾਲ ਤੋਂ ਕੁੱਟ ਖਾ ਰਹੇ ਸੀ, ਜ਼ੁਲਮ ਸਹਿ ਰਹੇ ਸੀ, ਆਦੀ ਹੋ ਚੁੱਕੇ ਸੀ ਜ਼ੁਲਮ ਸਹਿਣ ਦੇ। ਉਹਨਾਂ ਦੇ ਹੱਥ ਦੇ ਵਿੱਚ ਉਹ ਸ਼ਮਸ਼ੀਰ ਫੜਾ ਦਿੱਤੀ, ਜਿਹਨੇ 100 ਸਾਲ ਫਿਰ ਉਹ ਸ਼ਮਸ਼ੀਰ ਵਾਹ ਕੇ, ਗੁਰੂ ਗੋਬਿੰਦ ਸਿੰਘ ਜੀ ਦੀ ਸੇਧ ਲੈ ਕੇ, ਉਹਨਾਂ ਦੇ ਚਾਨਣ ਜਿਹੜਾ ਉਹਨਾਂ ਨੇ ਪਰਿਵਾਰ ਵਾਲ ਕੇ ਦਿੱਤਾ ਸਾਨੂੰ, ਉਸ ਚਾਨਣ ਦੇ ਅੰਦਰ ਰਹਿ ਕੇ ਆਜ਼ਾਦ ਕਰਾਇਆ, ਫਿਰ ਆਪਣਾ ਰਾਜ ਕਾਇਮ ਕੀਤਾ, ਆਪਣੀ ਇੱਜ਼ਤ ਕਾਇਮ ਕੀਤੀ। ਉਹਨਾਂ ਸਾਰਿਆਂ ਨੂੰ ਵਾਪਸ ਉੱਥੇ ਹੀ ਭੇਜਿਆ ਜਿੱਥੋਂ ਆ ਰਹੇ ਸੀ। ਇਹ ਕਮਾਲ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਅਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਜਨਮ ਪੁਰਬ ਨੂੰ। ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਥੋੜ੍ਹਾ ਡਿਟੇਲ ਦੇ ਵਿੱਚ ਇਸ ਦੇ ਬਾਰੇ ਉਹਨਾਂ ਤੋਂ ਜਾਣਾਂਗੇ। ਪਰ ਅੱਜ ਆਪਾਂ ਜਿਹੜੀ ਸੋਚ ਹੈ, ਸੋਚ ਦੇ ਸ਼ੁਰੂ ਦੇ ਵਿੱਚ ਜਿਹੜਾ ਵਿਚਾਰ ਕਰ ਰਹੇ ਹਾਂ, ਉਹਦੇ ਬਾਰੇ ਆਪਾਂ ਥੋੜ੍ਹਾ ਚਿੰਤਨ ਕੀਤਾ ਵੀ ਆ, ਕਰ ਵੀ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਦਾੜ੍ਹੀ ਰੱਖਣ ਦਾ ਹੁਕਮ ਨਹੀਂ ਸੀ, ਤੁਸੀਂ ਦਾੜ੍ਹੀ ਨਹੀਂ ਰੱਖ ਸਕਦੇ, ਤੁਸੀਂ ਘੋੜੇ 'ਤੇ ਨਹੀਂ ਚੜ੍ਹ ਸਕਦੇ, ਘੋੜੇ ਦੀ ਸਵਾਰੀ ਨਹੀਂ ਕਰ ਸਕਦੇ, ਤੁਸੀਂ ਹਥਿਆਰ ਨਹੀਂ ਰੱਖ ਸਕਦੇ, ਤਾਂ ਕਰ ਕੀ ਸਕਦੇ ਆ? ਸਿਰਫ ਤੇ ਸਿਰਫ ਮਿਹਨਤ ਕਰੋ, ਕੰਮ ਕਰੋ, ਖੇਤਾਂ ਵਿੱਚ ਜਾਓ, ਅੰਨ ਉਗਾਓ, ਅਸੀਂ ਫਿਰ ਆਵਾਂਗੇ ਆਪਣੀ ਮਰਜ਼ੀ ਦੇ ਨਾਲ, ਤੁਹਾਡੇ ਖਾਣ ਜੋਗਾ ਛੱਡ ਜਾਵਾਂਗੇ, ਬਾਕੀ ਲੈ ਜਾਵਾਂਗੇ। ਤੁਹਾਡੀ ਕੋਈ ਧੀ ਭੈਣ ਕੋਈ ਸੋਹਣੀ ਆ, ਵਿਆਹਣ ਵਾਲੀ ਉਮਰੇ ਆ, ਉਹਨਾਂ ਨੂੰ ਅਸੀਂ ਜ਼ਬਰਦਸਤੀ ਉਹਨੂੰ ਚੱਕ ਕੇ ਲੈ ਜਾਵਾਂਗੇ। ਇਹ ਸੀ ਹਾਲਾਤ ਸਾਡੇ ਖਿੱਤੇ ਦੇ ਕੀਤੇ ਹੋਏ ਧਾੜਵੀਆਂ ਨੇ, ਅੱਜ ਵੀ ਇਹੀ ਕੁਛ ਤਾਂ ਚਾਹੁੰਦੇ ਨੇ, ਅੱਜ ਵੀ ਸਾਰੇ ਇਹੀ ਚਾਹੁੰਦੇ ਨੇ ਹਰ ਥਾਂ, ਕਿ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਣ ਕਿ ਮਿਹਨਤ ਕੋਈ ਹੋਰ ਕਰੇ ਅਤੇ ਖਾਈਏ ਫਿਰ ਅਸੀਂ। ਡੱਖਾ ਨਹੀਂ ਤੋੜਨਾ ਸੀ, ਨਾ ਨਾ ਨਾ, ਬਸ ਗੁਲਾਮੀ ਵੱਲ ਨੂੰ ਧੱਕਣਾ ਆ, ਨਿਰਵਸਤਰ ਕਰ ਦੇਣੀ ਆ ਇੱਜ਼ਤ, ਹਥਿਆਰ ਨਹੀਂ ਉਹਨਾਂ ਨੂੰ ਵਰਤਣ ਦੇਣਾ, ਕੋਈ ਵਧੀਆ ਸੋਚ ਵੀ ਨਹੀਂ ਉਹਨਾਂ ਨੂੰ ਪੜ੍ਹਨ ਦੇਣੀ, ਆਜ਼ਾਦੀ ਦੀ ਤਾਂ ਗੱਲੇ ਨਾ ਕਰੋ। ਇਹ ਸੋਚ ਹੈ ਗੁਲਾਮੀ ਮਾਨਸਿਕਤਾ ਦੇਣ ਵਾਲਿਆਂ ਦੀ, ਖੁੱਲ੍ਹ ਕੇ ਗੱਲ ਨਹੀਂ ਕਹਿ ਸਕਦੇ। ਯਕੀਨ ਕਰੋ, ਅੱਜ ਮੈਂ ਜਿਹੜੀਆਂ ਆਹ ਗੱਲਾਂ ਕਰ ਰਿਹਾ, ਇਹਦਾ ਵੀ ਵਿਰੋਧ ਕਰਨੇ ਸਾਡੇ 'ਚੋਂ ਬਹੁਤ ਸਾਰਿਆਂ ਦੀ ਮਾਨਸਿਕਤਾ ਇੱਦਾਂ ਦੀ ਬਣਾ ਦਿੱਤੀ ਹੋ ਹੈ ਕਿ ਜਿਹੜਾ ਕੋਈ ਆਜ਼ਾਦੀ ਦੀ ਗੱਲ ਕਰਦਾ, ਫਰੀ ਮੈਨ ਦੀ ਗੱਲ ਕਰਦਾ, ਆਜ਼ਾਦ ਬੰਦੇ ਦੀ ਗੱਲ ਕਰਦਾ ਹੈ ਨਾ, ਉਹਨੂੰ ਕਹਿੰਦੇ ਆ ਉਹ ਇਹ ਤਾਂ ਜੀ ਖਾਲਿਸਤਾਨੀ ਹੈ, ਇਹ ਤਾਂ ਜੀ ਵੱਖਵਾਦੀ ਹੈ, ਇਹ ਤਾਂ ਜੀ ਅੱਤਵਾਦੀ ਹੈ, ਸੋਚ ਹੀ ਇੱਦਾਂ ਦੀ ਕਰ ਦਿੱਤੀ ਹੈ। ਨਹੀਂ ਜੀ ਨਹੀਂ, ਸਾਨੂੰ ਅਸੀਂ ਜਿਸ ਦੇਸ਼ ਵਿੱਚ ਰਹਿੰਦੇ ਹਾਂ ਉੱਦਾਂ ਉਹਦਾ ਮੰਨਣਾ ਪੈਣਾ ਆ, ਜ਼ਰੂਰੀ ਨਹੀਂ ਮੰਨਣਾ ਪੈਣਾ ਹੈਗਾ। ਜੇ ਕਾਨੂੰਨ ਹੀ ਗਲਤ ਬਣਾਈ ਜਾਂਦੇ, ਕਾਨੂੰਨ ਘਾੜੇ, ਤਾਂ ਕਿਉਂ ਮੰਨੀਏ, ਕਿਉਂ ਮੰਨਣਾ ਆ? ਨਹੀਂ, ਜਿੰਨੀ ਦੇਰ ਕਾਨੂੰਨ ਲੋਕ ਹਿੱਤ ਹੈ ਉੱਨੀ ਦੇਰ ਮੰਨੋ, ਜਿੰਨੀ ਦੇਰ ਨਹੀਂ ਹੈਗਾ ਉੱਨੀ ਦੇਰ ਨਹੀਂ ਮੰਨਣਾ, ਬਸ ਇਹ ਸਾਡੇ ਗੁਰੂ ਸਾਹਿਬ ਨੇ ਕਹਿ ਦਿੱਤਾ ਆ। ਪਰ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਦੇ ਜੀਵਨ ਨੂੰ ਨਹੀਂ ਪੜ੍ਹਦੇ, ਉਹ ਪੜ੍ਹਨਾ ਹੀ ਨਹੀਂ ਚਾਹੁੰਦੇ, ਉਹ ਪੜ੍ਹਨਾ ਹੀ ਨਹੀਂ ਚਾਹੁੰਦੇ। ਉਹ ਜਿਹੜੇ ਆਜ਼ਾਦ ਖਿਆਲ ਰੱਖਦੇ ਨੇ, ਰੂਹਾਨੀਅਤ ਰੱਖਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਨਹੀਂ ਨਹੀਂ ਇਹ ਤਾਂ ਭੁੱਲੇ ਹੋਏ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਕਿਉਂਕਿ ਲੋਕਾਂ ਨੇ ਆਪਣੇ ਆਪ ਨੂੰ ਨਾ ਇਸ ਲਾਈਫ ਟਾਈਮ ਦੇ ਵਿੱਚ ਲਿਮਿਟ ਕਰ ਲਿਆ ਹੈ ਕਿ ਬਸ ਅਸੀਂ ਬਸ ਇੰਨੀ ਕੁ ਲਾਈਫ ਹੈ, ਲੈ ਲਓ ਜਿਹੜਾ ਨਜ਼ਾਰਾ। ਪੱਛਮ ਦਾ ਜਿਹੜਾ ਰੂਹਾਨੀਅਤ ਹੈ ਉਹਨੂੰ ਮੰਨਦੇ ਨੇ, ਪੱਛਮ ਦੇ ਵੀ ਨਹੀਂ ਹੈਗੀ ਵੈਸੇ ਤਾਂ, ਇਹ ਨਾਸਤਿਕਤਾ ਹੀ ਆ ਕਿ ਜੋ ਹੈਗਾ ਖਾ ਲਓ, ਨਜ਼ਾਰੇ ਲਓ, ਬਾਅਦ 'ਚੋਂ ਕਿਹਨੇ ਦੇਖਿਆ। ਪਰ ਸਾਡੀ ਫਿਲੋਸਫੀ ਇਹ ਕਹਿੰਦੀ ਆ, ਗੁਰੂ ਸਾਹਿਬ ਦੀ ਫਿਲੋਸਫੀ ਇਹ ਕਹਿੰਦੀ ਆ, ਉਹਨਾਂ ਦਾ ਦਰਸ਼ਨ ਇਹ ਕਹਿੰਦਾ ਆ ਗੁਰੂ ਗ੍ਰੰਥ ਸਾਹਿਬ ਦਾ, ਕਿ ਲਾਈਫ ਕਿੰਨੇ ਟ੍ਰਿਲੀਅਨ ਸਾਲ ਪਹਿਲਾਂ ਸਹਿ ਭੰਗ ਤੋਂ ਸ਼ੁਰੂ ਹੋਈ ਸੀ, ਅਤੇ ਅਸੀਂ ਉਦੋਂ ਦੇ ਹੀ ਵਿਛੜੇ ਹੋਏ ਹਾਂ, ਸਾਡਾ ਅੰਸ਼ ਜਿਹੜਾ ਸਾਡੀ ਆਤਮਾ ਹੈ ਅੰਦਰ, ਅਤੇ ਹੁਣ ਇਹ ਸੁਨਹਿਰੀ ਮੌਕਾ ਇਸ ਜੀਵਨ ਦੇ ਵਿੱਚ ਕਿ ਸਾਨੂੰ ਸਮਝ ਆਈ ਹੈ, ਬੁੱਧੀ ਹੈ ਸਾਡੇ ਕੋਲ, ਮੱਤ ਹੈ ਉਸ ਨੇ ਦਿੱਤੀ ਹੋਈ ਇਸ ਨੂੰ ਸਮਝਣ ਦੇ ਲਈ, ਅਤੇ ਆਓ ਫਿਰ ਆਪਾਂ ਉਸ ਬੁੱਧੀ ਅਤੇ ਮੱਤ ਨੂੰ ਵਰਤਦੇ ਹੋਏ ਸੁਚਾਰੂ ਤਰੀਕੇ ਦੇ ਨਾਲ, ਰੂਹਾਨੀਅਤ ਦੇ ਨਾਲ ਆਪਾਂ ਆਪਣਾ ਮੋਕਸ਼ ਪ੍ਰਾਪਤ ਕਰੀਏ। ਇਹ ਜਿਹੜੀ ਲਾਈਫ ਹੈ, ਇਟਸ ਮੱਚ ਬਿਗਰ ਦੈਨ ਵਟ ਵੀ ਥਿੰਕ, ਸਾਡੀ ਬੁੱਧੀ 'ਚ ਨਹੀਂ ਆ ਸਕਦੀ। ਸੋ ਪਿਆਰਿਓ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ। ਅਤੇ ਕੁਲਦੀਪ ਮਾਣਕ ਨਹੀਂ, ਸੋਰੀ, ਇਹ ਪਾਲੀ ਦੇਤ ਵਾਲੀ ਇਹਨੇ ਗੀਤ ਗਾਇਆ ਸੀ, ਬੜਾ ਸਪੀਕਰਾਂ 'ਚ ਚੱਲਦਾ ਹੁੰਦਾ ਸੀ ਗੁਰਪੁਰਬ ਦੇ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਇਹ ਗੀਤ ਸੁਣ ਕੇ ਤੁਹਾਨੂੰ ਯਾਦ ਆਏਗੀ ਪਿੰਡ ਦੀ।
ਚੜਿਆ ਲੋਕੀ ਖੁਸ਼ੀਆਂ ਮਨਾਉਣ ਹਜ਼ਾਰਾਂ, ਪਟਨੇ ਚ ਚੰਨ ਚੜਿਆ ਲੋਕੀ ਖੁਸ਼ੀਆਂ ਮਨਾਉਣ ਹਜ਼ਾਰਾਂ, ਸੇਵਤਿਆਂ ਨੇ ਫੁੱਲ ਪਰਸਾਏ, ਸੇਵਤਿਆਂ ਨੇ ਫੁੱਲ ਪਰਸਾਏ, ਪਰੀਆਂ ਪਰੀਆਂ ਆ ਕੇ ਮੰਗਲ ਗਾਏ, ਰਾਈ ਰਾਈ ਗੁਜਰੀ ਦਾ ਚੰਨ ਬਣ ਕੇ ਰੱਬੀ ਜੋਤ ਪਟਣੇ ਵਿੱਚ ਆਈ, ਗੁਜਰੀ ਦਾ ਚੰਨ ਬਣ ਕੇ ਰੱਬੀ ਜੋਤ ਪਟਣੇ ਵਿੱਚ ਆਈ, ਰੱਬੀ ਜੋਤ ਅਕਾਲੀ ਜਾਪੇ, ਰੱਬੀ ਜੋਤ ਅਕਾਲੀ ਜਾਪੇ, ਸਾਰੇ ਜਗਤ ਦਾ ਵਾਲੀ ਜਾਪੇ, ਸਾਰੇ ਜਗਤ ਦਾ ਵਾਲੀ ਜਾਪੇ, ਆਈਆਂ ਆਈਆਂ ਮਾਮੇ ਕਿਰਪਾਲ ਚੰਦ ਨੂੰ ਸੱਬੇ ਨਰ ਨਰ ਦੇਵ ਦੇ ਵਧਾਈਆਂ, ਉਹ ਮਾਮੇ ਕਿਰਪਾਲ ਚੰਦ ਨੂੰ ਕਿਰਪਾਲ ਚੰਦ ਨੂੰ ਸੱਬੇ ਨਰ ਨਰ ਦੇਵ ਦੇ ਵਧਾਈਆਂ, ਤੀਖ ਮਸ਼ਾਨੇ ਆਪ ਪਛਾਣਿਆ, ਤੀਖ ਮਸ਼ਾਨੇ ਆਪ ਪਛਾਣਿਆ, ਜਿਸਨੇ ਰੂਪ ਖੁਦਾ ਦਾ ਜਾਣਿਆ, ਜਿਸਨੇ ਰੂਪ ਖੁਦਾ ਦਾ ਹੱਥ ਰੱਖ ਕੇ ਸੱਤ ਗੁਰਾਂ ਨੇ ਨਤਾਰਿਆ ਦੁੱਧੋਂ ਪਾਣੀ, ਕੁੱਜੀਆਂ ਤੇ ਹੱਥ ਰੱਖ ਕੇ ਸੱਤ ਗੁਰਾਂ ਨੇ ਨਤਾਰਿਆ ਦੁੱਧੋਂ ਪਾਣੀ, ਜ਼ੁਲਮ ਜ਼ਬਰ ਦੇ ਤੋੜੂ ਸੰਗਲ ਜ਼ੁਲਮ ਜ਼ਬਰ ਦੇ ਤੋੜੂ ਸੰਗਲ ਬਾਸਰ ਕੇ ਦਾ ਸੱਚ ਕੇ ਮੰਗਲ ਬਾਸਰ ਕੇ ਦਾ ਸੱਚ ਕੇ ਮੰਗਲ ਕੀਤਾ ਕੀਤਾ ਗੁਮਾਨਪੁਰੀ ਈਖ ਮਸ਼ਾ ਜੀ ਨੇ ਸਜਦਾ ਗੁਰਾਂ ਨੂੰ ਕੀਤਾ ਗੁਮਾਨਪੁਰੀ ਈਖ ਮਸ਼ਾ
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਜੀ ਆਇਆਂ ਨੂੰ ਸਭ ਨੂੰ ਜਿਹੜੇ ਹੁਣੇ ਹੁਣੇ ਜੁਆਇਨ ਕਰ ਰਹੇ ਨੇ ਅੱਜ ਐਤਵਾਰ ਵਾਲੀ ਸਵੇਰ ਨੂੰ ਵੈਲਕਮ ਜੀ ਅਤੇ ਵੈਦਰ ਤੋਂ ਸ਼ੁਰੂ ਕਰਦੇ ਹਾਂ ਮੌਸਮ ਦੀ ਜਾਣਕਾਰੀਆਂ ਤੋਂ ਅੱਜ ਆਸਟ੍ਰੇਲੀਆ ਦੇ ਵਿੱਚ 21 ਡਿਗਰੀ ਤੋਂ ਲੈ ਕੇ 27 ਡਿਗਰੀ ਹੁਣ ਇਸ ਵੇਲੇ 21 ਡਿਗਰੀ ਹੈ ਸਿਡਨੀ ਦੇ ਵਿੱਚ ਗਰਜੇ ਨਾਲ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਮੈਲਬਨ ਦੇ ਵਿੱਚ 23 ਡਿਗਰੀ ਵੱਧ ਤੋਂ ਵੱਧ ਇਸ ਵੇਲੇ 16 ਡਿਗਰੀ ਹੈ ਬ੍ਰਿਸਬਨ ਦੇ ਵਿੱਚ ਇਸ ਵੇਲੇ 24 ਡਿਗਰੀ ਹੈ ਅਤੇ ਵੱਧ ਤੋਂ ਵੱਧ 29 ਡਿਗਰੀ ਹਲਕਾ ਮੀਂਹ ਅਤੇ ਐਡਲੇਡ ਦੇ ਵਿੱਚ ਦਿਨ ਸਾਫ਼ ਰਹੇਗਾ ਗਰਮ 31 ਡਿਗਰੀ ਕੈਨਬਰਾ ਦੇ ਵਿੱਚ 27 ਡਿਗਰੀ ਇਸ ਵੇਲੇ 18 ਹੈ ਪਰਥ ਦੇ ਵਿੱਚ 27 ਡਿਗਰੀ ਵੱਧ ਤੋਂ ਵੱਧ ਇਸ ਵੇਲੇ 16 ਹੈ ਅਤੇ ਹੋਬਾਰਟ ਦੇ ਵਿੱਚ 23 ਡਿਗਰੀ ਡਾਰਵਿਨ ਦੇ ਵਿੱਚ 34 ਡਿਗਰੀ ਗਰਮ ਮੀਂਹ ਉਹ ਤਾਂ ਪੈਣਾ ਹੀ ਪੈਣਾ ਵੈਟ ਸੀਜ਼ਨ ਚੱਲ ਰਿਹਾ ਅਤੇ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਮੀਂਹ ਕਾਫ਼ੀ ਪੈ ਰਹੇ ਨੇ ਇਸ ਸਾਲ ਅਤੇ ਵੈਟ ਸੀਜ਼ਨ ਰੁਕਿਆ ਹੀ ਨਹੀਂ ਸਾਰਾ ਸਿਆਲ ਤੋਂ ਲੈ ਕੇ ਹੁਣ ਤੱਕ ਮੀਂਹ ਨੇ ਬਹੁਤ ਨੁਕਸਾਨ ਕੀਤਾ ਫਸਲਾਂ ਦਾ ਅਤੇ ਉਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 12 ਡਿਗਰੀ ਇਸ ਵੇਲੇ ਦੱਸਿਆ ਜਾ ਰਿਹਾ ਹੈ ਅਤੇ ਦਿਨਾਂ ਨੂੰ 16 ਡਿਗਰੀ ਠੰਡ ਦੱਸੀ ਜਾ ਰਹੀ ਹੈ ਜਨਵਰੀ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਲੋਹੜੀ ਵੀ ਆਉਣ ਵਾਲੀ ਹੈ ਅਤੇ ਲੋਹੜੀ ਤੱਕ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਤਕਰੀਬਨ 1 ਘੰਟੇ ਦਾ ਫਰਕ ਪੈ ਜਾਂਦਾ ਹੈ ਸੂਰਜ ਦਾ ਸੋ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ ਭਾਰਤ ਦੇ ਵਿੱਚ ਇੱਧਰ ਆਸਟ੍ਰੇਲੀਆ ਦੇ ਵਿੱਚ ਛੋਟੇ ਹੋਣੇ ਸ਼ੁਰੂ ਹੋ ਗਏ ਨੇ ਜੀ ਸੁਖਜੀਵਨ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਅੱਜ ਕਹਿੰਦੇ ਲਾਈਵ ਸੁਣਾਂਗੇ ਠੀਕ ਹੈ ਜੀ ਆਓ ਜੀ ਆਇਆਂ ਨੂੰ ਕੱਲ੍ਹ ਦੀ ਵੀ ਜੀ ਸਤਿ ਸ਼੍ਰੀ ਅਕਾਲ ਕਿਉਂਕਿ ਪ੍ਰੋਗਰਾਮ ਸਾਊਂਡ ਕਲਾਊਡ ਸੁਣਿਆ ਸੀ ਕੱਲ੍ਹ ਦੇ ਪੋਡਕਾਸਟ ਕੁਛ ਤਕਨੀਕੀ ਖਰਾਬੀ ਸੀ ਵਾਰ ਵਾਰ ਰੁਕ ਰਿਹਾ ਸੀ ਮੈਂ ਗੂਗਲ ਅਤੇ ਸਾਊਂਡ ਦੋਨੇ ਚੈੱਕ ਕੀਤੇ ਸੀ ਦੇਖਦੇ ਹਾਂ ਜੀ ਮੈਂ ਦੁਬਾਰਾ ਚੈੱਕ ਕਰ ਲੈਂਦਾ ਵੈਸੇ ਹੋਣੀ ਚਾਹੀਦੀ ਨਹੀਂ ਦੁਬਾਰਾ ਫਿਰ ਅੱਜ ਚੈੱਕ ਕਰਦੇ ਹਾਂ ਜੀ ਇਸ ਦੇ ਬਾਰੇ ਸੋ ਪਿਆਰਿਓ ਤੁਸੀਂ ਵੀ ਸੁਨੇਹਾ ਭੇਜ ਸਕਦੇ ਅੱਜ ਥੋੜ੍ਹੇ ਨਾ ਠੰਡੇ ਸੁਨੇਹੇ ਆ ਰਹੇ ਨੇ ਠੰਡੇ ਨਹੀਂ ਮਤਲਬ ਬਹੁਤ ਘੱਟ ਆ ਰਹੇ ਨੇ ਮੈਨੂੰ ਲੱਗਦਾ ਗਰਮੀਆਂ ਦੇ ਵਿੱਚ ਠੰਡ ਲੱਗ ਰਹੀ ਹੈ ਬਹੁਤ ਸਾਡੇ ਸੱਜਣ ਮਿੱਤਰ ਸਾਨੂੰ ਸਾਇਲੈਂਟਲੀ ਸੁਣਦੇ ਨੇ ਹਰੇਕ ਪਾਸਿਓਂ ਹਰੇਕ ਕੰਟਰੀ ਦੇ ਵਿੱਚੋਂ ਅਤੇ ਕਈ ਵਾਰੀ ਮਿਲਦੇ ਨੇ ਤਾਂ ਕਹਿੰਦੇ ਨੇ ਕਿ ਅਸੀਂ ਸੁਣਦੇ ਹਾਂ ਸੋ ਸਾਰਿਆਂ ਦਾ ਸਵਾਗਤ ਅਤੇ ਇੱਕ ਅਮਨ ਧਾਲੀਵਾਲ ਸਾਡੇ ਮਿੱਤਰ ਪਿਆਰੇ ਉਹ ਵੀ ਪਹਿਲਾਂ ਹਿੰਦੀ ਗੀਤਾਂ ਦੀ ਫਰਮਾਇਸ਼ ਕਰਦੇ ਹੁੰਦੇ ਸੀ ਹੁਣ ਮੈਨੂੰ ਲੱਗਦਾ ਉਹਨਾਂ ਦੇ ਕੰਮ ਦੇ ਕਰਕੇ ਉਹ ਪੋਡਕਾਸਟ 'ਚ ਸੁਣਦੇ ਨੇ ਅਤੇ ਮਾਵੀ ਸਾਹਿਬ ਹੋਣੀ ਉੱਧਰੋਂ ਅਤੇ ਮੰਗਟ ਅੰਕਲ ਹੋਣਾਂ ਦੀ ਮੈਨੂੰ ਲੱਗਦਾ ਈਮੇਲ ਨਹੀਂ ਚੱਲੀ ਹਜੇ ਅਤੇ ਉਹ ਵੀ ਸਾਨੂੰ ਸੁਣਦੇ ਨੇ ਨਿੱਜਰ ਭਾਅ ਜੀ ਬ੍ਰਿਸਬਨ ਤੋਂ ਕੱਲ੍ਹ ਜਿਹੜਾ ਮਸਲਾ ਕਾਫੀ ਉਲਝ ਗਿਆ ਆ ਜਿਹੜਾ ਸਿੱਖ ਡਾਕਟਰਾਂ ਦਾ ਕੁਈਨਜ਼ਲੈਂਡ ਦੇ ਵਿੱਚ ਅਤੇ ਮੈਂ ਬੇਨਤੀ ਕਰਦਾ ਕੁਈਨਜ਼ਲੈਂਡ ਦੇ ਵਿੱਚ ਅਗਰ ਕੋਈ ਸਿੱਖ ਡਾਕਟਰ ਹੋਣ ਤਾਂ ਉਹਨਾਂ ਦਾ ਸੰਪਰਕ ਸਾਡੇ ਨਾਲ ਜ਼ਰੂਰ ਕਰਾਓ ਕਿਉਂਕਿ ਉੱਥੇ ਇੱਕ ਟੀਮ ਬਣ ਰਹੀ ਹੈ ਜਿਹੜੀ ਕਿ ਇਸ ਮਸਲੇ ਨੂੰ ਸੋਲਵ ਕਰਾਏਗੀ ਦਾੜੀ ਵਾਲੇ ਮਸਲੇ ਨੂੰ ਨਿਊ ਸਾਊਥ ਵੇਲਜ਼ ਦੇ ਵਿੱਚ ਮਸਲਾ ਸੋਲਵ ਕਰ ਲਿਆ ਗਿਆ ਸੀ ਲਓ ਜੀ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਪਿਆਰਿਓ ਅਤੇ ਜਸਵੰਤ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਉਹ ਵੀ ਗੁਰਪੁਰਬ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ ਜੀ ਅਤੇ ਵਿਜੇ ਵਿਰਦੀ ਜੀ ਵੀ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਫੋਟੋ ਭੇਜ ਰਹੇ ਨੇ ਫੁੱਲਾਂ ਦੀ ਮੈਂ ਕਰਦਾ ਜੀ ਸ਼ੇਅਰ ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਜੀ ਕੀ ਹਾਲ ਚਾਲ ਹੈ ਅਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਅਤੇ ਅਮਰੀਕਾ ਤਾਂ ਬਰਫ਼ ਨੇ ਦੱਬ ਲਿਆ ਕਾਫੀ ਬਰਫ਼ ਪੈ ਰਹੀ ਹੈ ਜੀ ਮੈਂ ਦੇਖਿਆ ਖਬਰਾਂ ਦੇ ਵਿੱਚ ਅਤੇ ਉੱਧਰ ਗੌਰਵ ਸ਼ਰਮਾ ਹੋਣਾਂ ਨੇ ਵੀ ਫੋਟੋਆਂ ਭੇਜੀਆਂ ਸੀ ਅਤੇ ਉਹ ਵੀ ਚਿੰਤਾਜਨਕ ਹੈ ਖੈਰ ਤੁਹਾਡੇ ਲਈ ਤਾਂ ਸ਼ਾਇਦ ਨੋਰਮਲ ਹੋਵੇ ਪਰ ਬਰਫ਼ ਦੀਆਂ ਫੋਟੋਆਂ ਦੇਖ ਕੇ ਸਾਡੀ ਤਾਂ ਜਾਨ ਨਿਕਲ ਜਾਂਦੀ ਹੈ ਕਿਉਂਕਿ ਅਸੀਂ ਠੰਡ ਨੂੰ ਯੂਜ਼ ਟੂ ਨਹੀਂ ਹੈਗੇ ਅਤੇ ਕੋਈ ਗੱਲ ਨਹੀਂ ਜੀ ਆਇਆਂ ਨੂੰ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਕੀ ਹਾਲ ਚਾਲ ਹੈ ਹਾਂਗਕਾਂਗ ਵਾਲੇ ਉਹ ਪਿਆਰੇ ਉਹ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਅਤੇ ਹਰਿਸ਼ ਅਰੋੜਾ ਜੀ ਵੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਸਭ ਨੂੰ ਬੁਲਾ ਰਹੇ ਨੇ ਅਤੇ ਹਾਜ਼ਰ ਹੈ ਜੀ, ਕਹਿੰਦੇ ਚੱਲੀ ਚੱਲੋ। ਹਾਂਜੀ ਹਾਂਜੀ, ਮੈਨੂੰ ਪਤਾ ਤੁਸੀਂ ਸਾਡੇ ਨਾਲ ਹੋ, ਹਮ ਆਪਕੇ ਸਾਥ ਸਾਥ ਹੈ, ਪਰ ਫਿਰ ਵੀ ਮੈਨੂੰ ਥੋੜ੍ਹਾ ਇੱਦਾਂ ਹੋ ਜਾਂਦਾ ਕਿ ਹੌਸਲਾ ਜਿਹਾ ਮਿਲ ਜਾਂਦਾ ਕਿ ਗੱਲ ਗਾਂਹ ਤੁਰ ਪੈਂਦੀ ਆ। ਥੋੜ੍ਹੀ ਜਿਹੀ ਖਬਰਾਂ ਸਾਂਝੀਆਂ ਕਰਦੀ ਹੈ ਕਿ ਕਰੋਨਾ ਵਾਇਰਸ ਜਿਹੜੀ ਆ, ਜਿੱਦਾਂ ਜਿਹੜਾ ਵੀ ਉਹਦਾ ਨਾਮ ਰੱਖਿਆ ਗਿਆ ਆ, ਕਦੇ ਓਮੀਕਰੋਨ, ਕਦੇ ਡੈਲਟਾ, ਅਤੇ ਇਹ ਵਧਿਆ ਜਾ ਰਿਹਾ। ਕੁਈਨਜ਼ਲੈਂਡ ਦੇ ਵਿੱਚ ਰਿਕਾਰਡ, ਸੋਰੀ, ਵਿਕਟੋਰੀਆ ਦੇ ਵਿੱਚ ਰਿਕਾਰਡ ਤੋੜ ਕੇਸ ਹੋਏ ਨੇ 51,356, ਅਤੇ ਨਿਊ ਸਾਊਥ ਵੇਲਸ ਦੇ ਵਿੱਚ 45,098। ਅਮਰੀਕਾ ਦੇ ਵਿੱਚ ਡੇਲੀ ਕਹਿੰਦੇ ਕੇਸ ਮਿਲੀਅਨ ਹੋ ਰਿਹਾ ਹੈ, ਮਿਲੀਅਨ ਤੋਂ ਉੱਤੇ। ਪਰ ਚੰਗੀ ਖਬਰ ਇਹ ਹੈ ਕਿ ਕਰੋਨਾ ਵਾਲਿਆਂ ਦੀ ਇਸ ਦੀ ਡੈਲ ਜਿਹੜਾ ਇਹ ਵਾਇਰਸ ਹੈ ਓਮੀਕਰੋਨ, ਕਿ ਜਿੰਨੀ ਛੇਤੀ ਫੈਲਦਾ ਅਤੇ ਉੱਨੀ ਛੇਤੀ ਇਹ ਬੰਦ ਵੀ ਹੋ ਜਾਂਦਾ ਹੈ। ਇਹ ਹੈਲਥ ਅਫੀਸ਼ੀਅਲਸ ਨੇ ਕਿਹਾ ਕਿ ਕੇਸ ਵਧਣਗੇ, ਵੱਧ ਕੇ ਇੱਕਦਮ ਘੱਟ ਜਾਣਗੇ। ਚਲੋ, ਥੋੜ੍ਹੀ ਜਿਹੀ ਚੰਗੀ ਖਬਰ ਹੈ। ਦੂਜੇ ਪਾਸੇ ਜਿਹੜਾ ਟੈਨਿਸ ਪਲੇਅਰ ਹੈ ਉਹਦੇ ਵੀਜ਼ੇ ਦੀ ਪ੍ਰੋਬਲਮ ਆਈ ਪਈ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਉਹ ਤੋਂ ਵੀ ਆਪਾਂ ਉਹਦੇ ਬਾਰੇ ਵੀ ਥੋੜ੍ਹਾ ਖੁਲਾਸਾ ਕਰਾਂਗੇ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਕੈਨੇਡਾ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਲਬਰਟਾ ਦੇ ਵਿੱਚ ਕੱਲ੍ਹ ਦੱਸ ਰਹੇ ਸੀ, ਕਹਿੰਦੇ -45°। ਕਿਆ ਬਾਤ ਹੈ ਸਿਰਾ ਜੀ। ਭੁਪਿੰਦਰ ਸਿੰਘ ਹੁਣੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਨੇ। ਅਤੇ ਬਾਕੀ ਨਰਿੰਦਰ ਚੌਲ ਭਾਅ ਜੀ, ਸਤਿ ਸ਼੍ਰੀ ਅਕਾਲ, ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਵੀਡੀਓ ਦੇਖਿਆ ਸੀ ਜੀ, ਭੈਣ ਜੀ ਹੁਣਾਂ ਦਾ, ਮੌਲੀ ਭੈਣ ਜੀ ਦਾ, ਬਹੁਤ ਸੋਹਣਾ ਵੀਡੀਓ, ਅੰਗੂਰਾਂ ਦੀ ਪ੍ਰੂਨਿੰਗ ਕਰਦੇ ਆ, ਟਰੈਕਟਰ 'ਤੇ ਚਲਾ ਰਹੇ ਨੇ। ਅਤੇ ਗੁਰਿੰਦਰ ਹੁਣੀ ਇਹ ਵੀ ਕਹਿ ਰਹੇ ਨੇ ਕਿ ਅਮਰੀਕਾ 'ਚ ਬਹੁਤ ਸਾਰੇ ਇਲਾਕੇ ਜਿਹੜੇ ਬਿਜਲੀ ਨੂੰ ਤਰਸਦੇ ਨੇ। ਹਾਂਜੀ ਹਾਂਜੀ, ਉਹਦੇ ਡਿਸਟਰਪਸ਼ਨ ਹੋ ਜਾਂਦੀ ਨਾ, ਹੀਟ ਪ੍ਰੋਬਲਮ ਹੁੰਦੀ ਆ, ਗੈਸ ਦੀ ਸਪਲਾਈ ਨਹੀਂ ਜਾਂਦੀ। ਅਤੇ ਗੌਰਵ ਸ਼ਰਮਾ ਜੀ, ਤੁਹਾਡਾ ਇਹ ਸੁਨੇਹਾ ਆਪਾਂ ਬਿੱਟਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਪੜ੍ਹਾਂਗੇ, ਪੋਲੀਟੀਕਲ ਹੈ। ਸੋ ਖਬਰਾਂ ਵੀ ਆਪਾਂ ਕਰ ਲਈਆਂ ਅਤੇ ਸੁਨੇਹੇ ਵੀ ਆਪਾਂ ਲੈ ਰਹੇ ਹਾਂ। ਸੋ ਪਿਆਰਿਓ, ਕੋਈ ਵੀ ਤੁਹਾਡੇ ਦਿਲ ਦੀ ਗੱਲ ਹੈ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਕੱਲ੍ਹ ਦੇਖੋ ਕਿੰਨੇ ਮਸਲੇ ਸੀ, ਸਾਰੇ ਆਪਾਂ ਹੱਲ ਕੀਤੇ ਆ, ਘਰ ਘਰ ਚੱਲੀ ਗੱਲ, ਅਤੇ ਆਪਾਂ ਸਾਰੇ ਕਰਦੇ ਮਸਲਿਆਂ ਦੇ ਹੱਲ। ਹੁਣ ਇਹ ਸਾਡੀ ਜਿਹੜੀ ਟੈਗ ਲਾਈਨ ਹੈ, ਇਹ ਚੰਨੀ ਸਾਹਿਬ ਨੇ ਵੀ ਚੱਕ ਲਈ ਆ, ਅਤੇ ਸਾਡੇ ਐਕਚੁਅਲੀ ਪ੍ਰੋਗਰਾਮ ਦਾ ਨਾਮ ਹਿੰਦੀ 'ਚ PM ਸਾਹਿਬ ਨੇ ਵੀ ਚੱਕ ਲਿਆ ਸੀ, ਮਨ ਕੀ ਬਾਤ, ਪਰ ਆਪਾਂ ਉੱਥੇ ਦੇ ਉੱਥੇ ਹਾਂ। ਇਹ ਚਾਹੇ ਬਦਲ ਜਾਣ, ਆਪਾਂ ਚੱਲੀ ਜਾਣਾ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਹੱਲ ਤਾਂ ਅਸੀਂ ਦੇਖੋ, ਮਸਲੇ ਹੁੰਦੇ ਨੇ, ਉਹਦਾ ਜਿਹੜਾ ਹੱਲ ਹੈ ਉਹਦੇ ਵਿੱਚ ਹੀ ਹੁੰਦਾ ਆ। ਮਸਲੇ ਦੀ ਗੱਲ ਆਪਾਂ ਕਈ ਵਾਰ ਵਿਚਾਰਾਂ 'ਚ ਦੱਸੀ ਹੈ ਕਿ ਇਹ ਮਸੋਲਾ ਤੋਂ ਬਣਿਆ, ਗੁਰਬਾਣੀ ਵਿੱਚ ਵੀ ਆਉਂਦਾ ਆ। ਅਗਰ ਬਾਬਰ ਬਾਣੀ ਪੜ੍ਹੋ ਤਾਂ ਜਿਹੜੇ ਬਹੁਤ ਸਾਰੇ ਮਸੋਲੇ ਜਿਹੜੇ ਨੇ ਉਹ ਲਿਖੇ ਹੋਏ ਨੇ ਕੁਰਾਨ ਸ਼ਰੀਫ ਦੇ ਵਿੱਚ, ਸ਼ਰੀਅਤ ਦੇ ਵਿੱਚ। ਮਸੋਲੇ ਕੀ ਹੁੰਦੇ ਨੇ ਕਿ ਇਹ ਸ਼ਾਇਦ 9ਵੀਂ ਸਦੀ ਤੋਂ ਸ਼ੁਰੂ ਕੀਤੇ ਸੀ ਤੁਰਕੀ ਦੇ ਵਿੱਚ, ਕੇਸ ਸੋਲਵ ਕਰਨ ਦੇ ਲਈ, ਟੈਸਟ ਕੇਸ ਜਿਹਨੂੰ ਕਹਿੰਦੇ ਨਾ, ਕਿ ਇੱਕ ਆ ਜੀ ਕੇਸ ਕਰਨ ਲੱਗੇ ਹੈ, ਇਹਦਾ ਜੀ ਆਧਾਰ ਆਹ ਕੇਸ ਹੈ, ਵੀ ਉਦੋਂ ਜੱਜ ਨੇ ਇਸ ਬੇਸ ਦੇ ਉੱਤੇ ਆਹ ਇਹਦਾ ਦਿੱਤਾ ਸੀ। ਜੱਜ ਵੀ ਪੜ੍ਹਦੇ ਆ ਕਿ ਪਹਿਲਾਂ ਇਹੋ ਜਿਹੇ ਕੇਸ ਹੋਏ ਸੀ ਤਾਂ ਉਹਦਾ ਹੱਲ ਕੀ ਕੱਢਿਆ ਸੀ, ਉਹਨੂੰ ਮਸੋਲਾ ਕਹਿੰਦੇ ਆ, ਮਸਲਾ ਪਲੱਸ ਹੱਲ, ਮਸੋਲਾ। ਸੋ ਮਸਲਾ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਹੈ ਅਤੇ ਆਨਸਰ ਹੈ, ਹੱਲ ਵੱਖਰਾ ਨਹੀਂ ਹੁੰਦਾ, ਉਹ ਪਾਰਟ ਹੁੰਦਾ ਮਸਲੇ ਦਾ। ਸੋ ਮਸਲਾ ਮਸਲ ਪਲੱਸ ਹੱਲ। ਸੋ ਇਸ ਕਰਕੇ ਜਿਹੜੇ ਮਸਲੇ ਆ ਆਪਾਂ ਉਹ ਸ਼ੇਅਰ ਕਰਦੇ ਹਾਂ, ਟੈਸਟ ਕੇਸ, ਰੀਅਲ ਗਰਾਊਂਡ ਲੈਵਲ ਦੇ ਜਿਹੜੀਆਂ ਰਿਐਲਿਟੀਜ਼ ਹੈ ਕਿ ਕੀ ਹੋ ਸਕਦਾ। ਕੱਲ੍ਹ ਟਰੋਲੀਆਂ ਦਾ ਇਸ਼ੂ ਸੀ, ਮੈਂਟਲ ਹੈਲਥ ਦੇ ਵੀ ਗੱਲ ਕਰਨ ਨੂੰ ਕਿਹਾ, ਉਹ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਅਤੇ ਸਟ੍ਰੋਬਰੀਆਂ, ਬਲੂਬੈਰੀਆਂ ਦੀ ਲੌਂਗ ਲਾਈਫ ਦਾ ਸੀਗਾ, ਗਾਰਡਨਿੰਗ ਦਾ ਇੱਕ ਮੈਨੂੰ ਬਾਅਦ 'ਚ ਫੋਨ ਆਇਆ, ਬਖਤਾਵਰ ਹੋਣੀ ਸਾਡੇ ਪਿਆਰੇ ਵੀਰ ਮਿੱਤਰ ਨੇ, ਉਹ ਪੇ ਗਾਰਡਨਿੰਗ ਦੀ ਵੀ ਥੋੜ੍ਹੀ ਗੱਲ ਕਰਿਆ ਕਰੋ। ਇਹ ਵੀ ਇੱਕ ਮਸਲਾ ਆ ਕਿ ਕਿਹੜਾ ਕਿਹੜਾ ਫੁੱਲ ਬੂਟਾ, ਫਰੂਟ ਲਾਉਣਾ ਹੈ, ਸਬਜ਼ੀ ਲਾਉਣੀ ਹੈ। ਸੋ ਸਾਰੀਆਂ ਗੱਲਾਂ ਕਰਾਂਗੇ। ਭੁਪਿੰਦਰ ਸਿੰਘ ਜੀ ਕਹਿ ਰਹੇ ਨੇ ਇੱਕ ਵਧੀਆ ਪ੍ਰੋਗਰਾਮ ਚੱਲ ਰਿਹਾ। ਜਸਵਿੰਦਰ ਕੌਰ, ਜਸਵਿੰਦਰਪਾਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਪਿੰਜ ਕੀ ਹਾਲ ਚਾਲ ਹੈ। ਇਹ ਵੀ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਪਰਮਜੀਤ ਸਿੰਘ ਧਾਲੀਵਾਲ ਆ ਗਏ ਨੇ ਕੁਈਨਜ਼ਲੈਂਡ ਦੇ ਵਿੱਚ, ਅਤੇ ਕਹਿੰਦੇ ਸਿੱਧੂ ਸਾਹਿਬ ਸਾਡਾ ਕੁਈਨਜ਼ਲੈਂਡ ਤਾਂ ਪਾਣੀ ਪਾਣੀ ਹੋਇਆ ਪਿਆ ਜੀ। ਬਿਲਕੁਲ ਬਿਲਕੁਲ, ਮੀਂਹ ਬਹੁਤ ਪੈ ਰਹੇ ਨੇ ਜੀ, ਤੇ ਚਾਲ ਸਾਹਿਬ ਵੀ ਆ ਗਏ ਨੇ ਪ੍ਰੋਗਰਾਮ ਚ, ਗੁਰਪੁਰਬ ਦੀਆਂ ਵਧਾਈਆਂ ਦੇ ਰਹੇ ਨੇ। ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਸਭ ਨੂੰ ਫਤਿਹ ਬੁਲਾ ਰਹੇ ਨੇ। ਤੇ ਬਾਕੀ ਸੁਖਜੀਵਨ ਕਹਿੰਦੇ ਨੇ ਕਿ ਪ੍ਰੋਗਰਾਮ ਸੁਣਦੇ ਹੁੰਦੇ ਪਰ ਕਈ ਵਾਰੀ ਮੈਸੇਜ ਨਹੀਂ ਪਾ ਹੁੰਦਾ। ਹਾਂਜੀ ਹਾਂਜੀ, ਇਹ ਵੱਡੀ ਪ੍ਰੋਬਲਮ ਹੈ ਜੀ, ਤੇ ਇਸ ਤਰ੍ਹਾਂ ਹੋ ਜਾਂਦਾ। ਇਕਬਾਲ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਸ਼ੁਕਰਾਨਾ ਜੀ ਤੁਹਾਡਾ, ਭੁਪਿੰਦਰ ਜੰਡੂ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਕੁਇਕਰ ਹਿਲਸ ਤੋਂ, ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਕੱਲ੍ਹ ਪ੍ਰੋਗਰਾਮ ਦੇ ਵਿੱਚ ਰਮਨਦੀਪ ਅਟਵਾਲ ਜੀ, ਅਟਵਾਲ ਫੈਮਿਲੀ, ਪਿਆਰਾ ਸਿੰਘ ਹੁਣੀ ਰਿਵਰਲੈਂਡ ਤੋਂ ਉਹ ਜੁੜਦੇ ਨੇ, ਅਤੇ ਉਹਨਾਂ ਦਾ ਸੁਨੇਹਾ ਪੜ੍ਹ ਨਹੀਂ ਸੀ ਹੋਇਆ, ਮੈਂ ਮਾਫ਼ੀ ਚਾਹੁੰਦਾ। ਉਹ ਹੁਣ ਵੀ ਪ੍ਰੋਗਰਾਮ ਸੁਣਦੇ ਹੋਣੇ ਆ, ਅਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ। ਅਤੇ ਦੇਖੋ ਇੱਕ ਹੋਰ ਪੇਮੈਂਟ ਆ ਗਈ ਹੈ 750 ਦੀ, ਪੈਂਡੈਮਿਕ ਲੀਵ ਡਿਜ਼ਾਸਟਰ ਪੇਮੈਂਟ, ਵਨ ਆਫ ਪੇਮੈਂਟ ਹੈ। ਅਤੇ ਜਿਹੜੇ ਆਈਸੋਲੇਟ ਕਰ ਰਹੇ ਨੇ ਹਫ਼ਤੇ ਲਈ ਜਾਂ ਕੁਛ, ਅਤੇ ਦੇਖੋ ਸਰਕਾਰ ਕਿੰਨੇ ਪੈਸੇ ਦੇ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਘਰ ਬੈਠਣ ਦੇ ਵੀ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਘਰ ਬਹਿ ਲਓ ਅਤੇ ਫਿਰ ਤੁਸੀਂ ਕੰਮ 'ਤੇ ਵਾਪਸ ਆ ਜਾਇਓ। ਔਰ ਅਸੀਂ ਪ੍ਰੋਗਰਾਮ ਅੱਗੇ ਤੋਰਦੇ ਹਾਂ ਅਤੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਪੰਮੇ ਦੁੰਮੇ ਵਾਲ ਦੀ ਆਵਾਜ਼ ਦੇ ਵਿੱਚ। ਇਹ ਅੱਜ ਕੱਲ੍ਹ ਮੈਂ ਕਾਫ਼ੀ ਸੁਣਿਆ ਗੀਤ, ਕਿਉਂਕਿ ਨਵੇਂ ਨਵੇਂ ਗੀਤ ਆਉਂਦੇ ਨੇ, ਅਤੇ ਪੰਮੇ ਦੁੰਮੇ ਵਾਲ ਦਾ ਗੀਤ ਬਹੁਤ ਵਧੀਆ ਆ। ਉਸ ਤੋਂ ਬਾਅਦ ਆਪਣੇ ਕੱਲ੍ਹ ਵੀ ਆਪਾਂ ਸੁਣਾਇਆ ਰਣਜੀਤ ਬਾਵੇ ਦੇ ਦੋ ਗੀਤ ਬੜੇ ਜ਼ਬਰਦਸਤ ਆਏ ਨੇ। ਸਾਡੇ ਹੀਰੋ ਪ੍ਰੋਗਰਾਮ ਆਇਆ ਆ, ਨੋ ਗਰੰਟੀ ਪ੍ਰੋਗਰਾਮ ਆਇਆ, ਅਤੇ ਆਓ ਸੋਰੀ ਗੀਤ ਆਇਆ ਪ੍ਰੋਗਰਾਮ ਨਹੀਂ ਆਇਆ, ਸੁਣਦੇ ਹਾਂ ਪੰਮੇ ਦੁੰਮੇ ਵਾਲ ਦਾ ਝੂਠ ਵਿਕਦਾ।
ਸਾਡੀ ਨਿੱਕੀ ਸੋਚ ਤੇ ਧੰਨ ਸਰਕਾਰਾਂ ਸਾਡੀਆਂ, ਵਾਂਗ ਡੰਗਰਾਂ ਦੇ ਸਾਨੂੰ ਹੱਕੀ ਫਿਰਦੇ, ਫੜ ਕੇ ਮੁਹਾਰਾਂ ਸਾਡੀਆਂ, ਓ ਫੜ ਕੇ ਮੁਹਾਰਾਂ ਸਾਡੀਆਂ। ਸੋਨਾ ਮੰਡੀਆਂ ਚ ਰੁਲਦਾ ਕਿਸਾਨ ਦਾ, ਇੱਥੇ ਪਸ਼ੂਆਂ ਦਾ ਮੂਤ ਵਿਕਦਾ, ਕਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਪੁੱਛਦਾ ਕਿ ਕਿੱਥੇ ਤੇਰੇ ਘਰ ਨੇ, ਮਿੱਤਰੋ ਗਰੀਬ ਬੰਦੇ ਨੂੰ, ਅੱਜ ਬੰਦਾ ਹੀ ਏ ਬੰਦੇ ਤਾਂ ਹੀ ਮਾਰਦਾ, ਨਹੀਂ ਮਾਰਦੇ ਨਸੀਬ ਬੰਦੇ ਨੂੰ, ਨਹੀਂ ਮਾਰਦੇ ਨਸੀਬ ਬੰਦੇ ਨੂੰ। ਕਚਹਿਰੀ ਚ ਗਵਾਹ ਪਏ ਨੇ ਵਿਕਦੇ, ਥਾਣੇ ਚ ਸਬੂਤ ਵਿਕਦਾ, ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ। ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜੱਗ ਤੋਂ, ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜੱਗ ਤੋਂ, ਹੋ ਗਏ ਨੇ ਗੁਮਨਾਮ ਜੱਗ ਤੋਂ। ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ, ਜਿਹਦਾ ਲੱਗੇ ਸੂਤ ਵਿਕਦਾ, ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਇੱਥੇ ਹੱਥੋਂ ਹੱਥੀ ਝੂਠ ਵਿਕਦਾ, ਹੱਥੀ ਝੂਠ ਵਿਕਦਾ, ਹੱਥੋਂ ਹੱਥੀ ਝੂਠ ਵਿਕਦਾ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ, ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤਾਇਆ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਚੇਤਾ ਯਾਦ ਨੀ ਰਹਿੰਦੀਆਂ ਚੀਜ਼ਾਂ, ਉਹ ਕੇ ਜਨਮ ਗੁਰਾਂ ਦਾ, ਪਟਨੇ ਸਾਹਿਬ ਦਾ, ਚਲੋ ਸਿੱਖੋ ਚਲੋ ਸਹੀਓ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ, ਜਨਮ ਗੁਰਾਂ ਦਾ, ਪਟਨੇ ਸਾਹਿਬ ਦਾ, ਆਨੰਦਪੁਰ ਡੇਰੇ ਲਾਏ ਨੇ। ਹਾਂਜੀ, ਹੇਠ ਉਹਨਾਂ ਦੇ ਨੀਲਾ ਘੋੜਾ, ਹੱਥ ਵਿੱਚ ਬਾਜ ਸੁਹਾਏ ਨੇ, ਚਲੋ ਸਹੀ ਹੋ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ।
ਤਾਇਆ ਜੀ ਅਸੀਂ ਜਦੋਂ ਨਨਕਾਣਾ ਸਾਹਿਬ ਗਏ ਸੀਗੇ ਤੇ ਉੱਥੇ ਨਾ ਸਾਡੇ ਬੀਬੀਆਂ ਕਾਫੀ ਨਾਲ ਸੀਗੀਆਂ, ਇੱਥੋਂ ਵੀ ਸਿਡਨੀ ਤੋਂ ਵੀ, ਤੇ ਉਹ ਨਾ ਜਦੋਂ ਆਪਾਂ ਕਿਸੇ ਵੀ ਗੁਰਧਾਮ ਤੇ ਜਾਂਦੇ ਸੀ, ਗੁਰਦੁਆਰਾ ਸੱਚਾ ਸੌਦਾ ਜਾਂਦੇ ਸੀ ਜਾਂ ਲਾਹੌਰ ਤੋਂ ਨਨਕਾਣਾ ਸਾਹਿਬ ਜਾਂਦੇ ਸੀ ਪੰਜਾਬ, ਤੇ ਰਾਸ ਦੇ ਵਿੱਚ ਨਾ ਉਹ ਇਹ ਜਿਹੜੇ ਧਾਰਮਿਕ ਗੀਤ ਆ, ਧਾਰਨਾਵਾਂ ਨੇ, ਉਹ ਗਾਉਂਦੀਆਂ ਸੀ, ਬਹੁਤ ਚੰਗਾ ਲੱਗਦਾ। ਮੈਂ ਰਿਕਾਰਡਿੰਗ ਵੀ ਕੀਤੀ ਹੋਈ ਆ ਤੇ ਬਹੁਤ ਮਤਲਬ ਚੰਗਾ ਲੱਗਦਾ ਹੁੰਦਾ, ਚੰਗਾ ਲੱਗਦਾ ਆ ਇਹ ਚੀਜ਼ਾਂ। ਤੇ ਖੈਰ ਤਾਇਆ ਜੀ ਆਪਾਂ ਗੱਲ ਗਾਂਹ ਤੋਰਦੇ ਹਾਂ, ਤੇ ਆਪ ਸਭ ਨੂੰ ਪਹਿਲਾਂ ਤਾਂ ਮੁਬਾਰਕਾਂ ਵਧਾਈਆਂ ਗੁਰੂ ਸਾਹਿਬ ਗੁਰਪੁਰਬ ਦੇ ਉੱਤੇ। ਤੇ ਮੈਂ ਪਹਿਲਾਂ ਦੱਸ ਵੀ ਚੁੱਕਾ ਹਾਂ ਆਪਣੇ ਰੂਹਾਨੀਅਤ ਦੇ ਐਂਗਲ ਤੋਂ, ਪਰ ਤਾਇਆ ਜੀ ਅਸੀਂ ਜਦੋਂ ਦੇਖਦੇ ਹਾਂ ਨਾ, ਮੈਂ ਇੱਕ ਥੋੜ੍ਹੀ ਤੁਹਾਡੇ ਨਾਲ ਗੱਲ ਸਾਂਝੀ ਕਰਦਾ। ਪਿੱਛੇ ਜੇ ਨਾ ਛੁੱਟੀਆਂ ਦੇ ਵਿੱਚ, ਹੁਣ ਵੀ ਸੰਗਤ ਬਹੁਤ ਆ ਰਹੀ ਆ, ਤੇ ਇੱਕ ਨਾ ਨੌਜਵਾਨ ਜੋੜਾ ਆਇਆ ਗੁਰੂ ਘਰ ਦੇ ਵਿੱਚ, ਤੇ ਉਹਨਾਂ ਦੇ ਬੱਚੇ ਸੀ, ਕਹਿ ਲਓ ਕਿ 10-11 ਸਾਲ ਦੇ ਮਤਲਬ ਦੋ ਬੱਚੇ ਸੀਗੇ, ਦੋ ਲੜਕੇ ਸੀ, ਤੇ ਮੈਨੂੰ ਲੱਗਦਾ ਸੀਗਾ ਵੀ ਉਹ ਕਿਸੇ ਹੋਰ ਸਟੇਟ ਦੇ ਹੋਣੇ ਆ, ਕਿਉਂਕਿ ਥੋੜ੍ਹਾ ਜਿਹਾ ਉਹਨਾਂ ਦੇ ਹਿੰਦੀ ਜਿਹੜੀ ਟੱਚ ਸੀਗਾ ਗੱਲ 'ਚ। ਤੇ ਉਹ ਲੰਗਰ ਵਰਤਾਇਆ, ਲੰਗਰ ਛਕਿਆ ਉਹਨਾਂ ਨੇ, ਤੇ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ, ਜਾਂ ਛੱਕ ਰਹੇ ਸੀ ਨਾ, ਮੈਂ ਵਰਤਾ ਰਿਹਾ ਸੀ। ਕਹਿੰਦੇ ਅਸੀਂ ਪਟਨਾ ਸੇ ਆਏ ਹਾਂ, ਤੇ ਮੈਂ ਕਿਹਾ ਪਟਨਾ ਸੇ, ਮੈਂ ਕਿਹਾ ਅੱਛਾ, ਕਹਿੰਦੇ ਹਮ ਪਟਨਾ ਸੇ ਹੈ ਲੇਕਿਨ ਆਸਟ੍ਰੇਲੀਆ ਮੇਰਾ, ਮੈਂ ਕਿਹਾ ਅੱਛਾ, ਹਮਾਰੇ ਗੁਰੂ ਸਾਹਿਬ ਕਾ ਜਨਮ ਵਹਾਂ ਹੁਆ ਥਾ। ਕਹਿੰਦਾ ਹਾਂ ਹਾਂ, ਯਹੀ ਤੋ ਮੈਂ ਆਪਣੇ ਬੱਚੋਂ ਕੋ ਬਤਾ ਰਹਾ ਥਾ ਕਿ ਜੋ ਸਿੱਖੋਂ ਕੇ ਗੁਰੂ ਹੈ ਨਾ, ਵੋ ਹਮਾਰੇ ਸ਼ਹਿਰ ਕੇ ਹੈ, ਹਮਾਰੇ ਹੈ ਵੋ। ਤੇ ਕਹਿੰਦਾ ਵੋ ਬੜੇ ਹੈਰਾਨ ਪਰੇਸ਼ਾਨ ਹੋਈ ਜਾ ਰਹੇ ਹੈ। ਤੋ ਉਹ ਕਈਆਂ ਨੂੰ ਸ਼ੌਕ ਲੱਗਦਾ ਹੈ, ਸਾਨੂੰ ਵੀ ਜਦੋਂ ਬਚਪਨ 'ਚ ਹੁੰਦੇ ਸੀਗੇ, ਕਿ ਕਿੱਥੇ ਪੰਜਾਬ ਅਤੇ ਕਿੱਥੇ ਪਟਨਾ ਸਾਹਿਬ ਬਿਹਾਰ, ਵੀ ਅਸੀਂ ਤਾਂ ਇੱਦਾਂ ਸਮਝਦੇ, ਕਿਉਂਕਿ ਅਸੀਂ ਤਾਂ ਆਪਣਾ ਇਲਾਕਾ ਹੀ ਨਹੀਂ ਸੀ ਟੱਪੇ, ਅਸੀਂ ਤਾਂ ਦੇਖਦੇ ਮਤਲਬ ਚੰਡੀਗੜ੍ਹ ਮਸੀਂ ਜਾ ਹੁੰਦਾ ਸੀ ਸਾਥੋਂ, ਤਾਂ ਇੱਦਾਂ ਲੱਗਦਾ ਸੀ ਕਿਤੇ ਦੂਜੀ ਦੁਨੀਆਂ 'ਚ ਜਾਏ ਆਪਾਂ। ਸੋ ਤਾਇਆ ਜੀ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦੱਸੋ ਕਿ 10ਵੇਂ ਪਾਤਸ਼ਾਹ ਦਾ ਜਨਮ ਪਟਨਾ ਸਾਹਿਬ ਦੇ ਵਿੱਚ ਕਿਹੜੇ ਹਾਲਾਤ ਸੀਗੇ ਉਦੋਂ, ਕਿ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ ਤੇ ਉੱਥੇ ਜਾ ਕੇ ਉਹਨਾਂ ਦਾ ਜਨਮ ਹੋਇਆ।
ਇਹ ਦੇਖੋ ਬਹੁਤ ਲੰਮੀਆਂ ਗੱਲਾਂ ਤੇ ਬੜਾ ਇਤਿਹਾਸ ਤੇ ਭਰੇ ਪਏ ਹਜ਼ਾਰਾਂ ਹਜ਼ਾਰਾਂ ਪੰਨੇ। ਇਹ ਉਸ ਵੇਲੇ ਹਾਲਾਤ, ਕਿਉਂਕਿ ਔਰੰਗਜ਼ੇਬ ਦਾ ਰਾਜ ਸੀ ਤੇ ਉਹ ਖੂਨ ਪਰਿਵਾਰਕ ਮੈਂਬਰਾਂ ਦੇ ਖੂਨ ਦੀ ਨਦੀ ਵਿੱਚ ਲੰਘ ਕੇ ਉਹਨੇ ਰਾਜ ਭਾਗ ਪ੍ਰਾਪਤ ਕੀਤਾ, ਤੇ ਫਿਰ ਉਸ ਜ਼ੁਲਮ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਹਨੇ ਆਪਣੇ ਆਪ ਨੂੰ ਇਸਲਾਮ ਦਾ ਸਭ ਤੋਂ ਵੱਡਾ ਰਾਖਾ ਸਾਬਤ ਕਰਨ ਲਈ ਹਿੰਦੁਸਤਾਨ ਦੇ ਜਨਤਾ ਨੂੰ ਮੁਸਲਮਾਨ ਬਣਾਉਣ ਵਾਲੇ ਪਾਸੇ ਤੁਰਿਆ। ਬੜਾ ਜ਼ੁਲਮ ਹੋ ਰਿਹਾ ਸੀ, ਭੈ ਭੀਤ ਹੋ ਰਹੀ ਸੀ ਜਨਤਾ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਫਿਰ ਉਹ ਭੈ ਭੀਤ ਹੋਈ ਜਨਤਾ ਨੂੰ ਪੰਜਾਬ ਤੋਂ ਬਾਹਰ ਯਾਤਰਾਵਾਂ ਕਰਕੇ ਤੇ ਉਹਨਾਂ ਦੇ ਵਿੱਚ ਹੌਸਲਾ ਭਰਿਆ ਕਿ ਭਾਈ ਖੜੇ ਹੋਵੋ ਜਿਵੇਂ ਦਰੋਪਦੀ ਦੇ, ਅਜਾਮਲ ਦੇ, ਗਾਜਕ ਦੇ, ਇਹੋ ਜਿਹੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚੋਂ ਤੁਹਾਨੂੰ ਮਿਸਾਲਾਂ ਆਉਣਗੀਆਂ। ਉਹ ਮਿਸਾਲਾਂ ਦੇ ਦੇ ਕੇ ਹਿੰਦੂ ਪੁਰਾਤਨ ਇਤਿਹਾਸ ਦੀਆਂ ਗੱਲਾਂ ਦੇ ਰਾਹੀਂ ਲੋਕਾਂ ਦੇ ਵਿੱਚ ਭਰ ਰਹੇ ਸੀਗੇ। ਤੇ ਉਸ ਹਾਲਾਤ ਵਿੱਚ ਪਰਿਵਾਰ ਜਿਹੜਾ ਸੀ ਪੰਜਾਬ ਦੇ ਵਿੱਚੋਂ ਨਾਲ ਲੈ ਕੇ ਤੁਰੇ, ਪਰ ਪਟਨੇ ਦੇ ਵਿੱਚ ਸੰਗਤ ਉਸ ਵੇਲੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਕੇ ਸਿੱਖ ਸਮਰੱਥਾਵਾਨ ਵਪਾਰੀ ਕੀ ਜੌਹਰੀ, ਮੈਨੂੰ ਨਾਂ ਭੁੱਲ ਜਾਂਦਾ, ਦੱਸਿਓ ਜੌਹਰੀ ਦਾ ਕੀ ਨਾਂ ਹੈ?
ਸਾਲਸਰਾਏ
ਜੌਹਰੀ, ਬੜਾ ਸਾਲਸਰਾਏ ਜੌਹਰੀ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਉਸਦੇ ਜੌਹਰੀ ਦੇ ਨੌਕਰ ਅਧਿਕੇ ਨੂੰ ਹੀ ਉੱਥੇ ਮਸੰਦ ਥਾਪਿਆ ਸੀਗਾ। ਚਲੋ ਉਸ ਹਾਲਾਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਧੰਨ ਧੰਨ ਮਾਤਾ ਗੁਜਰੀ ਜੀ, ਕਿਉਂਕਿ ਧੰਨ ਤੇ ਸਤਿਗੁਰੂ ਨਾਨਕ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾਦੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਵੀ ਨਾਲ ਸਨ, ਤੇ ਮਾਮਾ ਕਿਰਪਾਲ ਚੰਦ ਜੀ ਜੋ ਮਾਤਾ ਗੁਜਰ ਕੌਰ ਜੀ ਦੇ ਭਰਾ ਸਨ, ਤੇ ਉਹਨਾਂ ਦੀ ਅਗਵਾਈ ਹੇਠਾਂ ਪਰਿਵਾਰ ਹੋਰ ਸਿੱਖ ਸੰਗਤਾਂ ਦੇ ਨਾਲ ਇੱਥੇ ਸੀਗਾ। ਤੇ ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੋ ਆਪਣਾ ਬਾਣੀ ਆ ਨਾ ਉਹਦੀ ਬਰਚਿੱਤਰ ਨਾਟਕ ਇਹਦੇ ਵਿੱਚ ਜਦ ਹੀ ਕਲਗੀਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਉਸ ਵੇਲੇ ਕਿੱਥੇ ਸੀ, ਉਹ ਤ੍ਰਿਵੇਣੀ ਵਿੱਚ ਸੀ ਅਲਾਹਾਬਾਦ, ਤੇ ਉਹਦੇ ਵਿੱਚ ਮਹਾਰਾਜ ਆਪ ਲਿਖਦੇ ਨੇ ਤੇ ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ। ਤੋ ਇਹ ਸਾਨੂੰ ਇਤਿਹਾਸਕ ਹਵਾਲਾ ਗੁਰੂ ਕਲਗੀਧਰ ਪਾਤਸ਼ਾਹ ਦੀ ਆਪਣੀ ਕਲਮ ਤੋਂ ਮਿਲਦਾ ਹੈ, ਜੋ ਸਾਡਾ ਵਿਸ਼ਵਾਸ ਹੈ, ਸਾਡੀ ਸ਼ਰਧਾ ਹੈ, ਸਾਡਾ ਯਕੀਨ ਹੈ। ਤੇ ਉਸ ਵੇਲੇ ਸਤਿਗੁਰੂ ਕਲਗੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉੱਥੋਂ ਪਟਨੇ ਦੀ ਸੰਗਤ ਦੇ ਨਾਂ ਹੁਕਮਨਾਮਾ ਵੀ ਭੇਜਿਆ, ਚਿੱਠੀ ਜਿਸ ਨੂੰ ਅੱਜ ਦੀ ਬੋਲੀ ਚਿੱਠੀ ਕਹਿ ਸਕਦੇ ਹਾਂ, ਸਤਿਗੁਰਾਂ ਦੇ ਕਰ ਕਮਲਾਂ ਦੁਆਰਾ ਲਿਖੀਆਂ ਹੋਈਆਂ ਚਿੱਠੀਆਂ ਨੂੰ ਅਸੀਂ ਹੁਕਮਨਾਮੇ ਕਹਿੰਦੇ ਹਾਂ। ਤੇ ਉਹ ਹੈਰਾਨੀ ਹੋਏਗੀ ਆਪ ਨੂੰ ਇਹ ਜਾਣ ਕੇ ਕਿ ਆਪਾਂ ਗੁਰੂ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਆਮ ਕਰਕੇ ਇਤਿਹਾਸ ਪ੍ਰਸਿੱਧ ਆ, ਪਰ ਉਹ ਇੱਕ ਹੁਕਮਨਾਮੇ ਦੇ ਮੈਂ ਦਰਸ਼ਨ ਕੀਤੇ ਉਹ ਚ ਗੋਬਿੰਦ ਦਾਸ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮਨਾਮੇ ਵਿੱਚ। ਸੋ ਕੋਈ ਨਾ ਕੋਈ ਵੀ ਹੋਵੇ ਏਡੇ ਸਾਰੇ ਤੇ ਇਤਿਹਾਸਕਾਰਾਂ ਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਰ ਪੁਕਾਰ ਕੀਤੇ ਨੇ, ਜੋ ਉਹਨਾਂ ਦੇ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਆ, ਅਸੀਂ ਉਹਦੇ ਵੱਲ ਜਾਣਾ ਆ। ਇਹ ਇਤਿਹਾਸਕ ਡਿਟੇਲ ਦੀਆਂ ਵਿੱਚ ਵਿਦਵਾਨ ਜਿਹੜੇ ਆਪਸ ਦੀ ਬਹਿਸ ਦੇ ਰਹਿਣ
ਜੀ।
ਸੋ ਸਤਿਗੁਰੂ ਜੀ ਨੇ ਵੇਖੋ ਹੈਰਾਨੀ ਵਾਲੀ ਗੱਲ ਕਿ ਪ੍ਰਗਟ ਪ੍ਰਕਾਸ਼ ਉਹਨਾਂ ਦਾ ਹੋਇਆ ਪੂਰਬੀ ਹਿੰਦੁਸਤਾਨ ਵਿੱਚ ਪਟਨੇ ਸ਼ਹਿਰ, ਪਾਟਲੀ ਪੁੱਤਰ ਜੀ ਦਾ ਨਾਂ ਸੀ, ਗੰਗਾ ਦੇ ਕਿਨਾਰੇ ਤੇ ਇਹ ਰਾਜਧਾਨੀ ਸੀ ਆਪਣਾ, ਕੀ ਉਹਨੂੰ ਕਹਿੰਦੇ ਨੇ ਜਿਹੜਾ ਚੰਦਰ ਗੁਪਤ ਮੌਰੀਆ ਦੀ ਇਹ ਰਾਜਧਾਨੀ, ਹਾਂ ਪਾਟਲੀ ਪੁੱਤਰ ਚਾਣਕਿਆ ਵੀ ਇੱਥੋਂ ਦਾ, ਜਿਹਦੇ ਚਾਣਕਿਆ ਦੀ ਨੀਤੀ ਦੇ ਨਾਲ ਹੀ ਉਹ ਪਾਟ ਜਿਹੜਾ ਸੀਗਾ ਚੰਦਰ ਗੁਪਤ ਮੌਰੀਆ ਰਾਜਾ ਬਣਿਆ ਸੀ ਹਿੰਦੁਸਤਾਨ। ਪੰਜਾਬ ਵੀ ਅੱਜ ਦਾ ਪਾਕਿਸਤਾਨ ਵੀ ਉਹਦੇ ਕਬਜ਼ੇ ਸੀ, ਇਹ ਆਪਣਾ ਗ੍ਰੀਕਿਆਂ ਤੋਂ ਯੂਨਾਨੀਆਂ ਤੋਂ ਖੋਇਆ ਸੀ ਉਹਨੇ ਆਪਣਾ ਚੰਦਰ ਗੁਪਤ ਮੌਰੀਆ ਨੇ। ਜੋ ਰਾਜਾ ਮਹਾਰਾਜਾ ਅਸ਼ੋਕ ਦੀ ਵੀ ਰਾਜਧਾਨੀ ਇਹ ਸੀ। ਜਦੋਂ ਆ 16 ਦੇ ਵਿੱਚ ਸਾਨੂੰ ਕੁਝ 94 ਸਿੱਖਾਂ ਨੂੰ ਸੱਦਿਆ ਨਾ ਬਿਹਾਰ ਸਰਕਾਰ ਨੇ ਨਿਤਿਸ਼ ਕੁਮਾਰ ਨੇ, ਤੇ ਉਹ ਇੱਕ ਦਿਨ ਸਾਨੂੰ ਸਾਈਡ ਸੀਟ, ਪਹਿਲਾਂ ਤੇ ਹਰੇਕ ਨੂੰ ਡਰਾਈਵਰ ਡਰਿਵਨ ਕਾਰ ਦਿੱਤੀ ਹੁੰਦੀ ਸੀ, ਉਹ ਸਵੇਰੇ ਹੀ ਹੋਟਲ ਵਿੱਚ ਆ ਜਾਂਦਾ ਸੀ ਤੇ ਰਾਤ ਤੱਕ ਉਸ ਕਾਰ ਦੇ ਵਿੱਚ ਵੀ ਵਿਦਾਸ ਨੂੰ ਵੀ ਸਾਰੇ ਪਾਸੇ ਜਿਹੜੇ ਸ਼ਹਿਰ ਦੇ ਵਿੱਚ ਗੁਰੂ ਧਾਮਾਂ ਦੀ ਯਾਤਰਾ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਿੰਨੀਆਂ ਗੱਲਾਂ ਨੇ ਚੇਤੇ ਨਹੀਂ ਰਹਿੰਦੀਆਂ ਬਚਪਨ ਦੀਆਂ। 5 ਸਾਲ ਦਾ ਸਮਾਂ ਉਹਨਾਂ ਨੇ ਪੂਰਬੀ ਹਿੰਦੁਸਤਾਨ ਚ ਬਿਤਾਇਆ ਤੇ ਫਿਰ ਵੱਡਾ ਭਾਗ ਜੋ ਕਿਸ਼ੋਰ ਅਵਸਥਾ ਦਾ ਤੇ ਜਵਾਨੀ ਦਾ ਸੀ ਉਹ ਉਹਨਾਂ ਨੇ ਪੰਜਾਬ ਦੇ ਵਿੱਚ ਬਿਤਾਇਆ, ਤੇ ਅਖੀਰਲਾ ਸਮਾਂ ਜਿਹੜਾ ਸੀ ਉਹ ਦੱਖਣੀ ਭਾਰਤ ਵਿੱਚ ਨਾਂਦੇੜ ਸ਼ਹਿਰ ਦੇ ਨਜ਼ਦੀਕ ਅੱਜ ਜਿਸ ਨੂੰ ਅਸੀਂ ਹਜ਼ੂਰ ਸਾਹਿਬ ਦੇ ਨਾਂ ਨਾਲ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ हाँ जी वो अवचल नगर के नी याद करते हैं। सो गुरु साहब एक पंजाब नाल जां सिखां नाल ही संबंधित नहीं सन, वो मनुखता के पैगंबर सन, ते जिन्ना जो कोई किसी इलाके ते देश ते सूबे की हदबंदी विच नहीं सन। तो पुरातन इतिहास पढ़िए ते पता लगता है कि चंद चढ़िया जिहड़ा पटने दे विच सतगुरु जी प्रगट होए ने, ते पंजाब दे विच रहण वाला कुड़ाम दे शहर दा पीर भीखण शाह उसने सिजदा जिहड़ा सी पूर्व वल मूह करके कीता। तुसी जानदे हो, अपने स्रोते भी जानदे ने कि पछम दे मुसलमान जदों सिजदा करदे ने जां नमाज पढ़दे ने ते ओह पछम वल मूह करके पढ़दे ने, ते पछम वल नूं मूह करके सिजदा सिर। हाँ पछम, पछम मतलब मक्का, क्योंकि मक्का उधर काबा उधर आ ना पछम वाले हिंदुस्तान तो पछम वाले पासे। पर इस भीखण शाह ने उस दिन नमाज पढ़ के मूह कीता, नमाज पढ़ समय ते सिजदा करन समय पूर्व वल
जी,
ते उहदे चेलियां ने जिहड़े सीगे मुर्शिदा ने अपना चेलियां ने सवाल कीता ते उहने दस्सिया भी अज अल्लाह दा नूर दा प्रकाश पूर्व वल होया। तो पंजाब तो ज्यों चलिया मुरीदा दे नाल ते पटना विच पहुंचिया ते हाथ विच दो कुजियां लैके गया सी कि इह मुसलमाना दा हमैती होएगा कि हिंदुआं दा हमैती होएगा। ते हां ते माता अपना, क्योंकि उस वेले हालात भी इहो जिहे सी, दूसरे मत नूं मन्नण वाला मन्निया होया फकीर आया है ते उह बाल गोबिंद जी दे दर्शन करना चाहुंदा आ, ते हालात उस वेले सहज सुभा ही विचार आउंदी है कोई हुकूमत की साजिश ना होवे, ते नाले बच्चा छोटा है बहुत, ते मातावां ने ना करती दर्शन कराउण तों, ते उह इतिहास दसदा कि धरना मार के बैठ गया। तो किन्ने दिनां बाद फिर मामा कृपाल चंद जी बाल गोबिंद नूं लै के आए ते दर्शन उसने सिर झुकाया सिजदा कीता, ते उह दो बर्तन कुजियां कह लो कौलियां कह लो जो लैके आया सी, एक दे विच दुध सी ते एक दे विच पानी सी। दिल दे विच उसदी श्रद्धा सी कि जे उसने पानी नूं हाथ लाया ते असीं समझांगे कि ओह मुसलमानां दी रखवाली वास्ते आया, जे दुध वाली नूं हाथ लाए क्योंकि हिंदुआं दी रखवाली वास्ते आया। ते बाल गोबिंद जी ने दोनों दे उपर ही हाथ रख दिता, उहनां वास्ते बचपन तों ही मजहबी वखेवियां तों उपर सन सतगुरु सच्चे पातशाह। भाई संतोख सिंह ने ते बहुत सोहना कवित उहनां बारे लिखे आ
जी,
जो देवी देव देवरे संतोख सिंघा दूर होते, दूर मिट जाती बेदल पुराण की, जो पावन पूर्त गुरु गोबिंद सिंह सूरत न होती जो पै करना निधान की। तो उस वेले उहनां दा किसी भी मजहब नाल किसी भी बोली दे नाल कोई झगड़ा नहीं सी, उन्हां ते बचपन तो ही सारा जीवन ही जिहड़ा है, क्योंकि उन्होंने अपनी कलम नाल लिखिया सांढ पयो मैं जोर कर बचन कहा सिर ने आए, पंथ जब आए प्रभु मोह कियो, पंथ चलिया तब जगत में जब तुम कम करो सहाय, ते यही काज तरह हम जन्मंग समझ लियो साधु सब मनमंग, धर्म चलावन संत उबारन दुष्ट सबन को मूल उपारण, चाहे वह दुष्ट मुसलमान सी ते चाहे दुष्ट हिंदू सी ते चाहे वह दुष्ट सिख सी, मसंदा दे रूप दे विच उन्होंने सब नूं बण दी सजा दिती मजहबी विदगियां तों उपर उठ के। ते बचपन आपां क्योंकि ते सारा इतिहास आपां पढ़दे ते सुणदे आ रहे हां कि बचपन दे विच ही 5 साल की उम्र तक ही सतगुरु सच्चे पातशाह पटने दियां गंगा दे खास करके गंगा दे किनारियां उपर नजदीक दे जंगलां दे विच ते ढाणियां बना के बालकां नूं ते ओह युद्ध विद्या दा अभ्यास करदे सन। मामा कृपाल चंद जी ने उहनां नूं तलवार तीर चलाउणी घोड़ सवारी 5 साल की उम्र विच ही सिखा दित्ती होई सी, ते साथी बच्चियां नूं वी जिवें खेडां करी दियां आ दो टोलियां दे विच वंड के ते धर्म युद्ध वास्ते तैयार कर रहे सन, उहनां दियां मौक लड़ाइयां वी करवाया करदे सन। एक वारी पटने दा नवाब जिहड़ा सी ओह हाथी ते चढ़ के सवारी जा रही सी ते अग्गे अग्गे आवाज देण वाले नकीब जिहड़े हुंदे आ ਨਾ ਬਦੌਲਤ ਜੇ ਆ ਰਹੇ ਹੈ ਕਰਦੇ ਹੁੰਦੇ
ਨਾ
ਸਮੇਂ ਆ ਕੇ ਫਿਲਮਾਂ ਦੇ ਵਿੱਚ ਤੇ ਉਹ ਉਹਨੂੰ ਨਕੀਬ ਕਹਿੰਦੇ ਅੱਗੇ ਅੱਗੇ ਚੋਬ ਲੈ ਕੇ ਚੋਬਦਾਰ ਤੁਰਨ ਵਾਲਾ ਉਸ ਵੇਲੇ ਜਦ ਬਾਲਕੋ ਸਜਦਾ ਕਰੋ ਨਵਾਬ ਸਾਹਿਬ ਆ ਰਹੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੰਦ ਖਰਾ ਕੇ ਤੇ ਦੌੜ ਗਏ ਸਨ ਤੇ ਇਸ ਤਰ੍ਹਾਂ ਹੀ ਚੋਜ ਕਿਉਂਕਿ ਮਾਤਾ ਜੀ ਦੇ ਜਿੱਥੇ ਹਵੇਲੀ ਵਿੱਚ ਰਹਿ ਰਹੇ ਸਨ ਸਾਲ ਸਰਾਏ ਜੋਹਰੀ ਦੀ ਉਹੀ ਪਟਨਾ ਸਾਹਿਬ ਜਿਹੜਾ ਤਖ਼ਤ ਗੁਰਦੁਆਰਾ ਇਸ ਵੇਲੇ ਉਹਨੇ ਹਰਿਮੰਦਰ ਜੀ ਪਟਨਾ ਸਾਹਿਬ ਉਹ ਉਸ ਜੋਹਰੀ ਦੀ ਹਵੇਲੀ ਹੈ ਤੇ ਉਹੀ ਗੁਰਦੁਆਰਾ ਬਣਿਆ ਤੇ ਉਹਦੇ ਨਾਲ ਲਗਵੀਂ ਜਿਵੇਂ ਤੁਸੀਂ ਜਾਣਦੇ ਹੋ ਦੱਸਿਆ ਵੀ ਆ ਤੇ ਕੰਧ ਸਾਂਝੀ ਜੈਨ ਮੰਦਿਰ ਵੀ ਆ ਇਹ ਜੈਨ ਬੈਕਗਰਾਊਂਡ ਤੋਂ ਸੀ ਇਹ ਆਪਾਂ ਸਮਝ ਲਈਏ ਕਿ ਓਵਰਵੈਲਮਿੰਗ ਮੈਜੋਰਟੀ ਸਿੱਖਾਂ ਨੇ ਜਿਨ੍ਹਾਂ ਨੇ ਧਾਰਨਾ ਕੀਤੀ ਹੈ ਉਹ ਹਿੰਦੂ ਸਮਾਜ ਵਿੱਚ ਉਹ ਸਨ ਇਹ ਸਾਨੂੰ
ਪੈਗੰਬਰ ਹੋਏ ਨੇ ਮਹਾਵੀਰ ਜੀ ਉਹਨਾਂ ਦਾ ਜਨਮ ਵੀ ਪਟਨੇ ਦਾ ਹੀ ਆ ਤੇ ਉਹ ਵੀ 2600 ਸਾਲ ਹਾਂਜੀ ਹਾਂਜੀ 2600 ਸਾਲ ਪਹਿਲਾਂ ਉਹ ਬਿਹਾਰ ਚ ਜਨਮ ਹੋਏ ਸੀ ਪਟਨਾ ਦੇ ਵਿੱਚ ਤੇ ਇਹ ਜੋ ਸਾਲਿਸ ਰਾਏ ਜੈਨ ਸੀਗੇ ਨਾ ਇਹਨਾਂ ਨੇ ਮਤਲਬ ਉਹ ਕੰਧ ਦੇ ਨਾਲ ਜਿੱਦਾਂ ਦੀ ਹਵੇਲੀ ਸੀ ਉਹ ਸਾਰਾ ਥਾਂ ਜਿਹੜਾ ਆ ਉਹ ਧਰਮਸ਼ਾਲਾ ਦੇ ਵਿੱਚ ਕਨਵਰਟ ਕਰਤਾ ਸੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਚੋਂ ਤੇ ਉਹ ਧਰਮਸ਼ਾਲਾ ਦੇ ਨਾਂ ਕਰਦਾ ਸੀ ਤੇ ਬਿਲਕੁਲ ਕੰਧ ਦੇ ਨਾਲ ਦੂਜੇ ਥਾਂ ਦੇ ਉੱਤੇ ਉਹਨਾਂ ਨੇ ਜੈਨ ਮੰਦਿਰ ਬਣਾਇਆ ਸੋ ਜੈਨ ਮੰਦਿਰ ਤੇ ਧਰਮਸ਼ਾਲਾ ਦੋਨੋਂ ਇਕੱਠੇ ਨੇ ਇਸ ਵੇਲੇ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਤੇ ਇਸ ਕਰਕੇ ਥੋੜਾ ਜ਼ਿਕਰ ਕਰਦੇ ਤਾਇਆ ਜੀ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਨਾ ਉਹ ਸੁਨੇਹੇ ਭੇਜ ਰਹੇ ਨੇ ਆਪਾਂ ਉਹਨਾਂ ਦੀਆਂ ਵੀ ਗੱਲ ਉਹਨਾਂ ਨੇ ਇੱਕ ਦੋ ਗੱਲਾਂ ਪੁੱਛੀਆਂ ਤੁਹਾਡੇ ਤੋਂ ਆਪਾਂ ਉਹ ਪੁੱਛ ਲਈਏ ਤੇ ਪਹਿਲਾਂ ਤਾਂ ਵਿਜੇ ਵਿਰਦੀ ਹੁਣਾਂ ਨੇ ਧੰਨਵਾਦ ਕੀਤਾ ਤਾਇਆ ਜੀ ਤੁਹਾਡਾ ਕਿ ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਗੁਰਪੁਰਬ ਦੇ ਬਾਰੇ ਧੰਨਵਾਦ ਹੈ ਤੇ ਸਾਡੇ ਨੌਜਵਾਨ ਨੇ ਪੁਸ਼ਪਿੰਦਰ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਬਾਬਾ ਜੀ ਤੁਹਾਨੂੰ ਵੀ ਤੇ ਮੈਨੂੰ ਵੀ ਤੇ ਅੱਜ ਦਾ ਪ੍ਰੋਗਰਾਮ ਸਾਰਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਕਰਿਓ ਜੇ ਹੋ ਸਕਿਆ ਹਾਂਜੀ ਅਸੀਂ 15-20 ਮਿੰਟ ਹੋਰ ਕਰਾਂਗੇ ਗੱਲਬਾਤ ਤੇ ਹਰਪ੍ਰੀਤ ਸਿੰਘ ਐਡਲੇਟ ਤੋਂ ਵੀ ਗੁਰਪੁਰਬ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ ਤੇ ਪ੍ਰੋਗਰਾਮ ਬਹੁਤ ਅਸੀਂ ਕਹਿੰਦੇ ਸੁਣਦੇ ਹਾਂ ਜੀ ਹਰਪ੍ਰੀਤ ਸਿੰਘ ਐਡਲੇਟ ਤੋਂ ਰਾਜਨਦੀਪ ਕੈਨਬਰਾ ਤੋਂ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅੰਮ੍ਰਿਤਪਾਲ ਸਿੰਘ ਕੋਬਰਮ ਤੋਂ ਵੀ ਕਹਿੰਦੇ ਅਸੀਂ ਸਾਰੇ ਸੁਣ ਰਹੇ ਹਾਂ ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਤਾਇਆ ਜੀ ਇੱਕ ਸਵਾਲ ਪੁੱਛਦੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਗੱਲ ਆਉਂਦੀ ਹੈ ਤਾਂ ਫਿਰ ਹੇਮਕੁੰਟ ਦੀ ਵੀ ਗੱਲ ਵਿੱਚ ਆ ਜਾਂਦੀ ਹੈ ਇਹਦੇ ਬਾਰੇ ਕਹਿੰਦੇ ਮਤਲਬ ਤੁਹਾਡਾ ਕੀ ਵਿਚਾਰ ਹੈ ਕਿ ਜਿਹੜਾ ਮਤਲਬ ਕਿ ਹੇਮਕੁੰਟ ਦਾ ਕੀ ਲਿੰਕ ਹੈ ਜਨਮ ਦੇ ਨਾਲ
ਇਹ ਦੇਖੋ ਜੀ ਇਹ ਤੇ ਵਿਦਵਾਨਾਂ ਦੀ ਖੋਜ ਦੀ ਗੱਲ ਆ ਹੇਮਕੁੰਟ ਪਰਬਤ ਹੈ ਜਾਂ ਸ਼ਬਦ ਸਿਰੰਗ ਤੇ ਸੋਭਤ ਹੈ ਤਾਂ ਸ਼ਬਦ ਸਿੰਘ ਤੇ ਨਾਮ ਕਹਾਵਾ ਪੰਡ ਰਾਜ ਜਾਂ ਜੋ ਕਮਾਵਾ ਤਹਿ ਮਧਕ ਤਪੱਸਿਆ ਸਾਧੀ ਮਹਾਂਕਾਲ ਕਾਲ ਕਾ ਰਾਧੀ ਇਹ ਵਿਦ ਕਰ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਯੋ ਇਹ ਆਉਂਦਾ ਹੈ ਵਿਚਿੱਤਰ ਨਾਟਕ ਨਾਮ ਦੀ ਬਾਣੀ ਦੇ ਵਿੱਚ ਤੇ ਇਹਦੇ ਬਾਰੇ ਵਿਦਵਾਨਾਂ ਦੇ ਵਿੱਚ ਮਤ ਭੇਦ ਹੈ ਪਰ ਸਾਡੇ ਵਾਸਤੇ ਜਿੰਨੀ ਕੁ ਸਾਨੂੰ ਲੋੜ ਆ ਤੇ ਸਾਡੀ ਸੂਝ ਆ ਕੰਮ ਕਰਦੀ ਭਾਈ ਸਾਨੂੰ ਤੇ ਪੋਹ ਸੁਧੀ ਸਤਵੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਗੋਦ ਦੇ ਵਿੱਚ ਭਾਗ ਲਾਏ ਜਿਸ ਬਾਲ ਗੋਬਿੰਦ ਰਾਏ ਜੀ ਨੇ ਸਾਡਾ ਉਸ ਗੁਰੂ ਜੀ ਨਾਲ ਸੰਬੰਧ ਆ ਤੇ ਜੋ ਸਰੀਰਕ ਤੌਰ ਤੇ 7 ਅਕਤੂਬਰ 1708 ਦੇ ਵਿੱਚ ਨਾਦੇੜ ਵਿੱਚ ਉਹ ਜੋਤੀ ਜੋਤ ਸਮਾ ਗਏ ਜਾਂ ਅਲੋਪ ਹੋ ਗਏ ਕਹਿ ਲਓ ਕੁੱਝ ਵੀ ਸਾਡੇ ਵਾਸਤੇ ਉਹ ਗੁਰੂ ਕਲਗੀਧਰ ਗੋਬਿੰਦ ਸਿੰਘ ਜੀ ਨੇ ਉਸ ਤੋਂ ਪਿਛਲੇ ਜਨਮ ਵਿੱਚ ਉਹ ਕੀ ਸੀ ਅਗਲਾ ਜਨਮ ਦਾ ਉਹਨਾਂ ਦਾ ਕੀ ਸੀ ਇਹਦੇ ਸਾਨੂੰ ਚੱਕਰਾਂ ਦੇ ਵਿੱਚ ਕੋਈ ਲੋੜ ਨਹੀਂ ਮੈਂ ਇਹੋ ਜਿਹੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਤੇ ਇਸ ਲਈ ਇਹ ਵਿਦਵਾਨਾਂ ਦਾ ਮਸਲਾ ਹੈ ਉਹ ਨਿੱਟੀ ਚਿੱਠੀ ਜਾਣ ਦੇਖੋ ਇੱਕ ਸੋਹਣ ਸਿੰਘ ਸੈਲਾਨੀ ਨੇ ਉਹ ਜਗ੍ਹਾ ਲੱਗੀ ਲੱਭੀ ਸ਼ਬਦ ਸਰਿੰਗ ਚੀਫ ਖਾਲਸਾ ਦੀਵਾਨ ਦੀ ਅਗਵਾਈ ਹੇਠਾਂ ਉੱਥੇ ਹਰ ਸਾਲ ਯਾਤਰੂ ਜਾਂਦੇ ਆ ਤੇ ਚਲੋ ਧੰਨ ਭਾਗ ਉਹਨਾਂ ਦੇ ਜਾਣ ਦੇ ਬੜਾ ਸੋਹਣਾ ਕਹਿੰਦੇ ਦੱਸਦੇ ਨੇ ਮੈਨੂੰ ਨੀ ਅਜੇ ਸੁਭਾਗ ਪ੍ਰਾਪਤ ਹੋਇਆ ਜੇ ਹੋ ਸਕਿਆ ਤੇ ਮੈਂ ਵੀ ਚਲਿਆ ਜਾਊਂਗਾ ਯਾਤਰਾ ਕਰ ਆਊਂਗਾ ਤੇ ਉੱਥੇ ਜਾਂਦੇ ਨੇ ਧਾਰਮਿਕ ਭਾਵ ਪੈਦਾ ਹੁੰਦੇ ਨੇ ਯਾਤਰਾ ਦਾ ਆਪਣਾ ਉਤਸ਼ਾਹ ਪ੍ਰਾਪਤ ਹੁੰਦਾ ਆ ਤੇ ਇਹਦੇ ਵਿੱਚ ਕੋਈ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ, ਉੱਥੇ ਜਾ ਕੇ ਠੰਡੇ ਪਾਣੀ ਬਰਫੀਲੇ ਪਾਣੀ ਵਿੱਚ ਇਸ਼ਨਾਨ ਕਰਦੇ ਨੇ ਸੰਗਤਾਂ ਦੇ ਵਿੱਚ, ਬੜਾ ਆਪਸ ਵਿੱਚ ਦੀ ਪ੍ਰੇਮ ਪਿਆਰ ਤੇ ਸ਼ਰਧਾ ਪੈਦਾ ਹੁੰਦੀ ਹੈ, ਇਹਦੇ ਵਿੱਚ ਕੋਈ ਗਲਤ ਗੱਲ ਹੈ ਨਹੀਂ, ਤੇ ਵਾਹਿਗੁਰੂ ਮਿਹਰ ਕਰੇ। ਤੇ ਆਪਾਂ ਗੱਲ ਚੱਲ ਰਹੀ ਸੀ ਵੀ ਕਲਗੀਧਰ ਪਾਤਸ਼ਾਹ ਨੇ ਚੋਜ ਬਚਪਨ ਤੱਕ 5 ਸਾਲ ਦੀ ਉਮਰ ਤੱਕ ਹੀ ਇੰਨੇ ਪਟਨੇ ਦੇ ਵਿੱਚ ਕੀਤੇ ਕਿ ਉੱਥੇ ਇੱਕ ਮੁਸਲਮਾਨਾਂ ਦਾ ਬੜੇ ਘਨਾੜ ਸੀਗੇ ਤੇ ਉਹਨਾਂ ਦਾ ਬਾਗ ਸੀ, ਉਹਨਾਂ ਨੇ ਬਾਗ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਂ ਲਵਾ ਤਾ, ਤੇ ਉੱਥੇ ਰਾਜਾ ਮੈਣੀ ਜੋ ਸੀ ਉਸਦੀ ਰਾਣੀ ਦੇ ਘਰ ਪੁੱਤਰ ਨਹੀਂ ਸੀ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਉਸਦੀ ਗੋਦ ਵਿੱਚ ਬਿਰਾਜ ਕੇ ਤੇ ਉਹਨੂੰ ਪੁੱਤਰ ਵਰਗਾ ਸਤਿਗੁਰੂ ਜੀ ਨੇ ਸਨੇਹ ਬਖਸ਼ਿਸ਼ ਕੀਤਾ, ਤੇ ਉਹ ਸਤਿਗੁਰੂ ਜੀ ਆਪਣੇ ਸਾਥੀਆਂ ਦੇ ਨਾਲ ਉਹ ਤੇ ਜਾ ਕੇ ਤੇ ਛੋਲੇ ਪੂਰੀਆਂ ਦਾ ਉਹ ਵਰਤਾਇਆ ਕਰਦੀ ਸੀ ਸਾਰੇ ਬੱਚਿਆਂ ਨੂੰ, ਤੇ ਉਹ ਅੱਜ ਵੀ ਉੱਥੇ ਛੋਲੇ ਪੂਰੀਆਂ ਦਾ ਸ਼ਨਿਚਰਵਾਰ ਨੂੰ ਜਿਹੜਾ ਉਹ ਲੰਗਰ ਵਰਤਾਇਆ ਜਾਂਦਾ ਹੈ। ਤੇ ਉਹ ਜੋ ਮੈਨੂੰ ਉਹ ਕਾਰ ਦਿੱਤੀ ਹੋਈ ਸੀ 16 ਵਿੱਚ ਸਰਕਾਰ ਨੇ, ਇਹਨਾਂ ਸਾਰੇ ਗੁਰੂ ਧਾਮਾਂ ਦੀ ਯਾਤਰਾ ਕੀਤੀ, ਪਰ ਸਾਰਾ ਕੁੱਝ ਹੁਣ ਬੁਰਦ ਹੋ ਗਿਆ ਨਾ, ਯਾਦ ਨਹੀਂ ਰਹਿੰਦਾ। ਤੇ ਉਹ ਗੰਗਾ ਦੇ ਕਿਨਾਰੇ ਤੇ ਉਹ ਜਿੱਥੇ ਕਲਗੀਧਰ ਪਾਤਸ਼ਾਹ ਨੇ ਚੋਜ ਕੀਤਾ ਬਾਈ ਖੇਡ, ਕਿਉਂਕਿ ਗੁਰੂ ਕੇ ਸਿੱਖ ਸੰਗਤਾਂ ਬੜੇ ਵੱਡੇ ਵੱਡੇ ਧਨਵਾਨ ਤੇ ਸਮਰੱਥਾਵਾਨ ਤੇ ਰਾਜੇ ਤੇ ਰਈਸ ਲੋਕ ਵੀ, ਵੱਡੇ ਵਪਾਰੀ ਲੋਕ ਵੀ, ਜੌਹਰੀ ਲੋਕ ਵੀ ਗੁਰੂ ਸਾਹਿਬਾਨ ਦੇ ਸ਼ਰਧਾਲੂ ਸਨ, ਤੇ ਆਪਣੀ ਆਪਣੀ ਸ਼ਰਧਾ ਦੇ ਨਾਲ ਉਹ ਗੁਰੂ ਸਾਹਿਬ ਨੂੰ ਭੇਟਾ ਲਿਆ, ਗਹਿਣੇ ਵਸਤਰ ਆਦਿਕ ਭੇਟਾ ਕਰਿਆ ਕਰਦੇ ਸਨ। ਤੇ ਉਹ ਇਸ ਤਰ੍ਹਾਂ ਸੰਗਤਾਂ ਵੱਲੋਂ ਭੇਟਾ ਕੀਤੇ ਹੋਏ ਦੋ ਅਤ ਕੀਮਤੀ ਕੜੇ ਸਤਿਗੁਰੂ ਦੇ ਸੋਹਣੇ ਹੱਥਾਂ ਦੇ ਵਿੱਚ ਗੁੱਟਾਂ ਵਿੱਚ ਸੁਭਾਏਵਾਨ ਸਨ, ਤੇ ਉਹ ਇੱਕ ਕੜਾ ਕਿਤੇ ਖੇਡਦਿਆਂ ਲਾ ਕੇ ਮੌਜ ਵਿੱਚ ਆਇਆ, ਕਲਗੀਧਰ ਪਾਤਸ਼ਾਹ ਨੇ ਬਾਲ ਗੋਬਿੰਦ ਰਾਏ ਜੀ ਨੇ ਗੰਗਾ ਦੇ ਵਿੱਚ ਸੁੱਟ ਦਿੱਤਾ, ਤੇ ਜਦੋਂ ਵੇਖਿਆ ਘਰ ਆਏ ਮਾਤਾਵਾਂ ਨੇ ਵੀ ਵੇਖਿਆ, ਕਿਉਂਕਿ ਮਾਤਾਵਾਂ ਤੇ ਬੀਬੀਆਂ ਜਿਹੜੀਆਂ ਹੁੰਦੀਆਂ ਇਹਨਾਂ ਦਾ ਗਹਿਣੇ ਵਸਤਰਾਂ ਦੇ ਨਾਲ ਬਹੁਤ ਲਗਾਅ ਹੁੰਦਾ ਆ, ਤੇ ਬੱਚੇ ਦੇ ਹੱਥ ਦੇ ਵਿੱਚ ਜਦੋਂ ਕੜਾ ਨਹੀਂ ਵੇਖਿਆ ਤੇ ਕਿੱਥੇ ਗਿਆ ਵੀ ਇਹ ਗੰਗਾ ਦੇ ਵਿੱਚ, ਤੇ ਮਾਤਾ ਬਾਬਾ ਆਪਣਾ ਮਾਮਾ ਕਿਰਪਾਲ ਚੰਦ ਜੀ ਬਾਲ ਗੋਬਿੰਦ ਰਾਏ ਜੀ ਨੂੰ ਲੈ ਕੇ ਉਸ ਨਦੀ ਦੇ ਕਿਨਾਰੇ ਤੇ ਗਏ। ਬੜਾ ਸੋਹਣਾ ਇਹ ਬਚਪਨ ਵਾਲਾ ਦ੍ਰਿਸ਼ ਆ, ਸੁਣਾਉਣ ਵਾਲੇ ਤਾਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਸੁਣਾ ਕੇ ਬੜੀ ਸ਼ਰਧਾ ਤੇ ਉਤਸ਼ਾਹ ਸੰਗਤ ਦੇ ਵਿੱਚ ਸਰੋਤਿਆਂ ਚ ਪੈਦਾ ਕਰ ਦਿੰਦੇ ਨੇ। ਤੇ ਆਪਾਂ ਸੰਖੇਪ ਜੀ ਦੇ ਵਿੱਚ ਗੱਲ ਕਰਨੀ ਆ, ਤੇ ਗੰਗਾ ਦੇ ਕਿਨਾਰੇ ਤੇ ਜਦ ਦੱਸਦੇ ਨੇ ਭਈ ਮਾਮਾ ਜੀ ਨੇ ਪੁੱਛਿਆ ਤੇ ਬਾਲ ਜੀ ਕਿੱਥੇ ਸੁੱਟਿਆ ਸੀ ਕੜਾ, ਤੇ ਅਸ਼ੋਕ ਲੈ ਜੇ ਦੂਜੇ ਹੱਥ ਵਾਲਾ ਕੜਾ ਉਤਾਰ ਕੇ ਤੇ ਵਗਾ ਕੇ ਨਦੀ ਵਿੱਚ ਮਾਰਿਆ ਤੇ ਉੱਥੇ ਸੁੱਟਿਆ ਸੀ। ਤੋ ਇਹੋ ਜਿਹੇ ਚੋਜ ਫਿਰ ਜਿਹੜੇ ਗੁਰੂ ਸਾਹਿਬ ਦੇ ਉਹ ਹਵੇਲੀ ਜਿੱਥੇ ਰਹਿੰਦੇ ਸਨ ਉੱਥੇ ਖੂਹ ਸੀ, ਜਿਸ ਖੂਹ ਦਾ ਪਾਣੀ ਮਿੱਠਾ, ਕਿਉਂਕਿ ਹਰ ਥਾਂ ਮਿੱਠਾ ਪਾਣੀ ਪੀਣ ਯੋਗ ਪਾਣੀ ਨੀ ਧਰਤੀ ਤੋਂ ਨਿਕਲਦਾ, ਪਰ ਉਸ ਖੂਹ ਤੋਂ ਪਾਣੀ ਭਰਨਾ ਆਉਂਦੀਆਂ ਹੁੰਦੀਆਂ ਸੀ ਬੀਬੀਆਂ, ਤੇ ਸਤਿਗੁਰੂ ਜੀ ਖੇਡ ਦੇ ਵਿੱਚ ਖੇਡ ਖੇਡ ਜੀ ਗੁਲੇਲਾ ਮਾਰਨਾ, ਕਿਸੇ ਦਾ ਘੜਾ ਤੋੜ ਦੇਣਾ, ਤੇ ਮਾਤਾ ਜੀ ਕੋਲ ਸ਼ਿਕਾਇਤ ਆਉਣੀ, ਉਹਨਾਂ ਨੇ ਉਹਨਾਂ ਨੂੰ ਪਿੱਤਲ ਦੀਆਂ ਗਾਦਰਾਂ ਲੈ ਤੀਆਂ, ਉਹ ਤੀਰ ਭਰਾਉਣ ਲੱਗ ਪਏ। ਤੋ ਇਹ ਬਚਪਨ ਦੇ ਚੋਜ ਨੇ ਇਤਿਹਾਸਕਾਰਾਂ ਨੇ ਬੜੇ ਆਨੰਦ ਨਾਲ ਲੈ ਕੇ ਬੜੀ ਸ਼ਰਧਾ ਦੇ ਨਾਲ ਤੇ ਬੜੇ ਕਾਵਕ ਗੁਣਾ ਭਰਪੂਰ ਕਵਿਤਾ ਦੇ ਵਿੱਚ ਇਹਨਾਂ ਇਤਿਹਾਸਾਂ ਨੂੰ ਲਿਖਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਇੰਨੇ ਚੋਜ, ਤੇ ਇਹ ਵੀ ਵੇਖੋ ਵੀ ਜਦੋਂ ਜਮੁਨਾ ਤੋਂ ਇਹ ਸੀ ਨਾ ਗੰਗਾ ਦੇ ਕਿਨਾਰੇ ਤੇ, ਤੇ ਜਵਾਨ ਅਵਸਥਾ ਚ ਜਮੁਨਾ ਪਾਰ ਹੋਣ ਵੇਲੇ ਉਹ ਜਿਹੜਾ ਸੀ ਮਲਾਹ ਸਤਿਗੁਰੂ ਜੀ ਨੂੰ ਪਾਰ ਕੀਤਾ, ਤੇ ਸਤਿਗੁਰੂ ਜੀ ਉਹਨੂੰ ਬਖਸ਼ਿਸ਼ ਕਰਨ ਲੱਗੇ ਵੀ ਕਿਉਂਕਿ ਉਹ ਉਹਦਾ ਰੁਜ਼ਗਾਰ ਸੀ, ਕਿਰਾਇਆ ਸੀ ਉਹਦਾ, ਉਹਨੇ ਲੈਣਾ ਸੀ। ਹੱਥ ਜੋੜੇ ਕਹਿੰਦਾ ਵੀ ਮੈਂ ਤੁਹਾਡੇ ਕੋਲੋਂ ਕਰਾਇਆ, ਕਿਉਂਕਿ ਸੇਮ ਪ੍ਰੋਫੈਸ਼ਨ ਵਾਲੇ ਇੱਕੋ ਕੰਮ ਕਰਨ ਵਾਲੇ ਦੂਜੇ ਤੋਂ ਫੀਸ ਨੀ ਨਾ ਲੈਂਦੇ, ਤੇ ਉਹ ਕਹਿੰਦੇ ਵੀ ਤੇਰੀ ਮੇਰੀ ਜਾਤ ਇੱਕੋ ਹੈ। ਉਹ ਜਿਹੜਾ ਸੀ ਮਲਾਹ ਜਿਹੜਾ ਸੀ ਉਹ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਵੀ ਤੇਰੀ ਮੇਰੀ ਜਾਤ ਇੱਕੋ ਆ,
ਅੱਛਾ
ਇਸ ਤਰ੍ਹਾਂ ਭਾਈ ਮਰਦਾਨੇ ਨੇ ਵੀ ਕਿਹਾ ਨਾ ਕੱਲ ਕੀ ਗੁਰੂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਬਾਬਾ ਤੇਰੀ ਮੇਰੀ ਜਾਤ ਇੱਕੋ ਹੈ, ਤੂੰ ਨਿਰੰਕਾਰ ਦਾ ਡੂਮ ਤੇ ਮੈਂ ਤੇਰਾ ਡੂਮ, ਤੂੰ ਹੀ ਮਰਾਸੀ ਆ ਤੇ ਮੈਂ ਵੀ ਮਰਾਸੀ ਆ। ਸੋ ਇਹ ਇਸ ਤਰ੍ਹਾਂ ਮਲਾਹ ਵੀ ਕਹਿੰਦਾ ਵੀ ਤੇਰੀ ਮੇਰੀ ਜਾਤ ਇੱਕੋ ਆ ਤੇ ਇੱਕੋ ਇੱਕੋ ਪ੍ਰੋਫੈਸ਼ਨ ਵਾਲੇ ਇੱਕੋ ਕਿੱਤੇ ਵਾਲੇ ਦੂਜੇ ਤੋਂ ਫੀਸ ਨੀ ਲੈਂਦੇ ਹੁੰਦੇ।
ਅੱਜ ਉਹ ਦੁਨੀਆਂ ਉਹ ਦੁਨੀਆਂ ਨੂੰ ਪਾਰ ਲੰਘਾਉਂਦਾ ਤੇ ਉਹ ਲੋਕਾਂ ਨੂੰ ਪਾਰ ਲੰਘਾਉਂਦਾ।
ਉਹੀ ਗੱਲ ਉੱਥੇ ਆਉਂਦੇ ਨਾ ਕਹਿੰਦੇ ਵੀ ਅੱਜ ਤੁਸੀਂ ਮੇਰੇ ਘਾਟ ਤੇ ਆਏ ਹੋ ਤੇ ਮੈਂ ਤੁਹਾਨੂੰ ਪਾਰ ਲਾਇਆ ਤੇ ਜਦੋਂ ਮੈਂ ਤੁਹਾਡੇ ਘਾਟ ਤੇ ਜਾਵਾਂਗਾ ਤੁਸੀਂ ਮੈਨੂੰ ਪਾਰ ਲਾ ਦਿਓ,
ਉਦੋਂ ਫੀਸ ਨਾ ਲਿਓ।
ਉਹੀ ਪ੍ਰੋਫੈਸ਼ਨ ਇੱਕੋ ਜਿਹਾ ਹੋ ਗਿਆ ਨਾ। ਸਤਿਗੁਰੂ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਦੇ ਫਿਰ ਵੀ ਵੇਖੋ ਤੇ ਪੁੱਤਰ ਉੱਥੇ ਪੈਦਾ ਹੋਇਆ ਤੇ ਸਤਿਗੁਰੂ ਬਿਹਾਰ ਵਿੱਚ ਤੇ ਸਤਿਗੁਰੂ ਤੇਗ ਬਹਾਦਰ ਜੀ ਯੂਪੀ ਵਿੱਚ ਇਲਾਹਾਬਾਦ ਦੇ ਵਿੱਚ ਸੰਗਤਾਂ ਨੂੰ ਤਾਰ ਰਹੇ ਨੇ ਤੇ ਫਿਰ ਆਪ ਅਨੰਦਪੁਰ ਸਾਹਿਬ ਚਲੇ ਗਏ ਨੇ ਤੇ ਪਰਿਵਾਰ ਤੇ ਬੱਚਾ ਇਹ ਸਤਿਗੁਰੂ ਅਨੰਦਪੁਰ ਸਾਹਿਬ ਇਕੱਲੇ ਸਿੱਖਾਂ ਦੇ ਨਾਲ ਆਪਣੇ ਕਾਫਲੇ ਦੇ ਨਾਲ ਪਹੁੰਚੇ ਨੇ ਤੇ ਫਿਰ 5 ਤੋਂ 4 ਸਾਲ 4 ਸਾਲ ਹੀ ਪਿਤਾ ਪੁੱਤਰ ਦਾ ਸਾਥ ਰਿਹਾ। 9 ਸਾਲ ਦੀ ਉਮਰ ਦੇ ਵਿੱਚ ਕੁਰਬਾਨੀ ਵਾਸਤੇ ਪਿਤਾ ਨੂੰ ਦਿੱਲੀ ਨੂੰ ਖੁਸ਼ੀ ਖੁਸ਼ੀ ਬਾਲ ਗੋਬਿੰਦ ਰਾਏ ਜੀ ਨੇ ਤੋਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ ਤੇ ਭਾਈ ਅੱਜ ਦੁਨੀਆਂ ਭਰ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਗੁਰੂ ਕਾ ਆਗਮਨ ਮਨਾਇਆ ਗਿਆ। 350 ਸਾਲਾਂ ਬਿਹਾਰ ਦੀ ਸਰਕਾਰ ਨੇ ਇੱਕ ਮਿਸਾਲ ਕਾਇਮ ਕੀਤੀ ਸਤਿਗੁਰੂ ਜੀ ਦਾ 350 ਸਾਲਾਂ ਪੁਰਬ ਮਨਾਉਣ ਲਈ ਤੇ ਉਹ ਕੁੱਝ ਗਿਣਵੇਂ ਮਿਣਵੇਂ ਸੁੱਖਾਂ ਚੋਂ ਮੈਨੂੰ ਵੀ ਸੱਦਾ ਉੱਥੇ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਉਸ ਦੇਖੋ ਮੌਰੀਆ ਹੋਟਲ ਦੇ ਥੱਲੇ ਗਰਾਊਂਡ ਫਲੋਰ ਤੇ ਵੱਡੇ ਵਿਸ਼ਾਲ ਦੇ ਵਿੱਚ ਸੀਗਾ ਇਕੱਠ ਹੁੰਦਾ ਰਿਹਾ। 1 23 ਸਤੰਬਰ ਦਾ ਆਫਟਰਨੂਨ ਇਕੱਠ ਦਾ ਮੈਨੂੰ ਉਹਨਾਂ ਨੇ ਸੁਭਾਗ ਬਖਸ਼ਿਆ ਪ੍ਰਿਜ਼ਾਈਡ ਕਰਨ ਲਈ। ਸੋ ਉੱਥੇ ਪਹਿਲਾਂ ਮੈਨੂੰ ਆਵਾਜ਼ ਦਿੱਤੀ ਗਈ ਤੇ ਕੋਈ ਹੈ ਸੱਜਣ ਜਿਹਨੇ ਸਾਡੇ ਜਿਹਨੇ 300 ਸਾਲਾਂ 1666 ਦੇ ਵਿੱਚ ਭਾਗ ਲਿਆ ਹੋਵੇ। ਮੈਂ ਇਕੱਲਾ ਹੀ ਸੀ ਉੱਥੇ ਜਿਹਨੇ ਹੱਥ ਖੜਾ ਕੀਤਾ ਵੀ ਮੈਂ ਪਟਿਆ ਮੈਂ ਉਸ ਵੇਲੇ ਗੰਗਾ ਨਗਰ ਪਹੁੰਚਿਆ ਸੀ ਸਿੰਘ ਸਭਾ ਉੱਥੇ ਦੀਵਾਨ ਵਿੱਚ ਹਾਜ਼ਰੀ ਭਰੀ ਸੀ 300 ਸਾਲਾਂ ਤੇ 350 ਸਾਲਾਂ ਵਿੱਚ ਵੀ ਸੁਭਾਗ ਪ੍ਰਾਪਤ ਹੋਇਆ ਤੇ ਗੁਰੂ ਨਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾਂ ਵਿੱਚ ਵੀ ਤੇ 550 ਸਾਲਾਂ ਵਿੱਚ ਵੀ ਭਾਗ ਲੈਣ ਦਾ ਸ਼ੁਭ ਅਵਸਰ ਪ੍ਰਾਪਤ ਹੋਇਆ। 300-500 ਸਾਲਾਂ ਦੇ ਵਿੱਚ 2 ਥਾਵਾਂ ਤੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਤੇ ਹੁਣ 350-500 ਸਾਲ ਦੇ ਵਿੱਚ ਵੀ ਸਰਕਾਰ ਹਿੰਦ ਸਰਕਾਰ ਦੇ ਸੱਦੇ ਤੇ 65 ਤੇ 70 ਸਿੱਖ ਸਾਰੀ ਦੁਨੀਆਂ ਤੋਂ ਗਏ ਹੋਏ ਸੀਗੇ। ਅੰਮ੍ਰਿਤਸਰ ਸਾਡੀ ਰਿਹਾਇਸ਼ ਹੋਟਲ ਚ ਕੀਤੀ ਸੀ ਤੇ ਸਾਨੂੰ ਕਰਤਾਰਪੁਰ ਸਾਹਿਬ ਦੇ ਉਹ ਜਿੱਦਣ ਲਾਂਘਾ ਖੁੱਲਿਆ ਉਦਣ ਯਾਤਰਾ ਕਰਵਾਈ ਤੇ ਉਹਨਾਂ ਦੇ ਵਿੱਚ ਵੀ ਸੁਭਾਗ ਪ੍ਰਾਪਤ ਹੋਇਆ। ਸਗਲੇ ਸਤਿਗੁਰਾਂ ਦੀ ਵਡਿਆਈ ਹੈ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਜੋ ਸ਼ਬਦ ਤੇ ਸਾਖੀ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਵਿਚਰ ਰਹੇ ਹਾਂ, ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਨਿਰੰਕਾਰ ਦੀ ਜੋਤ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਕਿ ਉਹ ਆਪਣੇ ਸੇਵਕਾਂ ਨਿਮਾਣਿਆਂ ਦੇ ਸਿਰ ਦੇ ਉੱਪਰ ਵੀ ਹੱਥ ਰੱਖ ਕੇ ਇਹਨਾਂ ਇਹਨਾਂ ਮਾਣ ਬਖਸ਼ਦਾ ਹੈ। ਤੇ ਉਹ ਅੱਜ ਸਾਰੀਆਂ ਸੰਗਤਾਂ ਜਿਹੜੀਆਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ, ਅਸੀਂ ਜਨਮ ਗੁਰੂ ਸਾਹਿਬਾਨ ਨੂੰ ਅਸੀਂ ਜਨਮ ਨਹੀਂ ਕਹਿੰਦੇ
ਜੀ,
ਤੇ ਆਪਾਂ ਅਵਤਾਰ ਕਹਿੰਦੇ ਹੁੰਦੇ ਸੀ, ਹੁਣ ਨਵੀਂ ਵਿਦਿਆ ਵਾਲੇ ਕਹਿੰਦੇ ਆ ਨਹੀਂ ਅਵਤਾਰ ਵੀ ਨੀ ਕਹਿਣਾ
ਜੀ।
ਤੇ ਚਲੋ ਫਿਰ ਅਸੀਂ ਮੈਂ ਤੇ ਫਿਰ ਵਿਚਲਾ ਰਾਹ ਕੱਢ ਲਿਆ, ਮੈਂ ਤੇ ਫਿਰ ਪ੍ਰਕਾਸ਼ ਦਿਵਸ ਕਹਿ ਦਿੰਦਾ ਹੁੰਦਾ।
ਬਹੁਤ ਵਧੀਆ। ਜੇ ਦੇਖੋ ਜਿਹੜੀ ਜੋਤ ਹੈ ਤਾਂ ਜਦੋਂ ਆਪਾਂ ਜੋਤ ਮੰਨਦੇ ਹਾਂ ਗੁਰੂ ਸਾਹਿਬ ਨੂੰ ਕਿ ਅਕਾਲ ਪੁਰਖ ਨਿਰੰਕਾਰ ਦੀ ਜੋਤ ਹੈ, ਜੋਤ ਦਾ ਤਾਂ ਪ੍ਰਕਾਸ਼ ਹੀ ਹੁੰਦਾ ਨਾ ਫਿਰ ਜਿਹੜਾ ਸਾਨੂੰ ਦਿਖਾਈ ਦੇ ਰਿਹਾ। ਹਾਂ ਬਹੁਤ ਵਧੀਆ।
ਚਲੋ ਵਡਿਆਈ ਆ ਤੁਸੀਂ ਇਹੋ ਜਿਹੀਆਂ ਮੇਰੀਆਂ ਗੱਲਾਂ ਦੀ ਪ੍ਰੋੜਤਾ ਕਰਕੇ ਤੇ ਮੇਰੇ ਹੋਰ ਮੈਨੂੰ ਫੁਲਾ ਦਿੰਦੇ ਹੋ ਤੇ ਇਹਦਾ ਮਤਲਬ ਵੀ ਮੈਂ ਜਨਮ ਨੂੰ ਛੱਡ ਕੇ ਅਵਤਾਰ ਨੂੰ ਛੱਡ ਕੇ ਜੇ ਪ੍ਰਕਾਸ਼ ਤੇ ਆਇਆ ਤੇ ਮਤਲਬ ਠੀਕ ਹੀ
ਆਇਆ ਬਿਲਕੁਲ ਕੀਤੀ ਦੇਖੋ ਮੈਨੂੰ ਲੌਜੀਕਲੀ ਤਾਂ ਸਹੀ ਲੱਗ ਰਿਹਾ ਰੂਹਾਨੀਅਤ ਦੀ ਕਸਵੱਟੀ ਦੇ ਉੱਤੇ ਬਿਲਕੁਲ ਸਹੀ ਉੱਤਰ ਰਿਹਾ ਇਹ ਸ਼ਬਦ ਤੇ ਪ੍ਰਕਾਸ਼ ਹੋਣਾ ਪ੍ਰਗਟ ਹੋਣਾ ਇਹ ਜੋਤਾਂ ਦੀਆਂ ਨਿਸ਼ਾਨੀਆਂ ਨੇ ਕਿਉਂਕਿ ਇਹ ਅਜੂਨੀ ਹੈ ਜਿਹੜੀ ਜੋਤ ਹੈ ਜੂਨ ਚ ਆ ਹੀ ਨਹੀਂ ਸਕਦੀ ਤੇ
ਵੈਸੇ ਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਸੂਰਜ ਪ੍ਰਕਾਸ਼ ਵਿੱਚ ਲਿਖਿਆ ਤਿੰਨ ਬੇਦੀਆਂ ਨੇ ਕੀ ਕੁੱਲ ਵਿਖਿਆ ਪ੍ਰਗਟੇ ਨਾਨਕ ਰਾਏ
ਕਿਆ ਬਾਤ
ਹੈ ਦੋਹਰਾ ਤਿੰਨ ਬੇਦੀਆਂ ਨੇ ਕੀ ਕੁੱਲ ਵਿਖਿਆ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਿਓ ਜੈ ਤੈ ਭਏ ਸਹਾਏ ਸੋ ਉਹਨਾਂ ਨੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਭਾਈ ਸੰਤੋਖ ਸਿੰਘ ਨੇ ਪ੍ਰਗਟੇ ਲਿਖਿਆ
ਹਾਂਜੀ
ਜਨਮ ਨਹੀਂ ਲਿਖਿਆ ਅਵਤਾਰ ਨਹੀਂ ਲਿਖਿਆ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਭਾਈ ਸੰਤੋਖ ਸਿੰਘ ਤੋਂ ਵੀ ਪਹਿਲਾਂ ਭਾਈ ਗੁਰਦਾਸ ਜੀ ਨੇ ਸਤਿਗੁਰ ਨਾਨਕ ਪ੍ਰਗਟਿਆ ਹੈਜੀ ਮਿੱਟੀ ਧੁੰਦ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ ਹੈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਇਸੇ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਤੱਕ ਇੱਕ ਜੋਤ ਭਿੰਨ ਭਿੰਨ ਸਭ ਕੰਮ ਕਰ ਜਾਣਾ ਏਕ ਜੋਤ ਕਿਨੂੰ ਪਹਿਚਾਨਾ ਜਿਨ ਜਾਣਾ ਤਿੰਨ ਹੀ ਸਿੱਧ ਪਾਈ ਦਿਨ ਸਮਝੇ ਸਿੱਧ ਹਾਥ ਨਾ ਆਈ ਤੋ ਬਹੁਤ ਥੋੜੇ ਲੋਕਾਂ ਨੇ ਇੱਕ ਜੋਤ ਨੂੰ ਗੁਰੂ ਨਿਰੰਕਾਰ ਦੀ ਜੋਤ ਨੂੰ ਗੁਰੂ ਨਾਨਕ ਰਾਹੀਂ ਗੁਰੂ ਕਲਗੀਧਰ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਤੱਕ ਵਿਰਲੇ ਹੀ ਲੋਕਾਂ ਨੇ ਸਮਝਿਆ ਜਿਨ੍ਹਾਂ ਨੇ ਸਮਝਿਆ ਉਹਨਾਂ ਨੂੰ ਸਹੀ ਰਾਹ ਦਾ ਪਤਾ ਲੱਗਿਆ ਤੇ ਬਾਕੀ ਦੁਨੀਆਂ ਇਤਿਹਾਸਕਾਰ ਲਿਖਦੇ ਨੇ ਵੱਖ ਵੱਖ ਆਪਣੇ ਆਪਣੇ ਵਿਚਾਰ ਹਾਂਜੀ ਇਹ ਆਪਣਾ ਬੜੀ ਹਾਂਜੀ ਜ਼ਰੂਰੀ ਗੱਲ ਸੀ ਸਮਾਂ ਵੀ ਆਪਣਾ ਹੋ ਗਿਆ ਹੈ ਤੇ ਉਹ ਬਹੁਤ ਸਾਰੇ ਕਈ ਲੋਕਾਂ ਨੇ ਜਥੇਬੰਦੀਆਂ ਨੇ ਦੇਸ਼ਾਂ ਦੇ ਵਿੱਚ 5 ਜਨਵਰੀ ਨੂੰ ਵੀ ਮਨਾਇਆ ਆ ਸੋ ਇਸ ਚੱਕਰ ਦੇ ਵਿੱਚ ਆਪਾਂ ਨਹੀਂ ਪੈਂਦੇ ਅੱਜ ਜਿਹੜਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਉਹ ਅੱਜ ਦੇ ਦਿਨ ਭਾਰੀ ਲੋਕਾਂ ਨੇ ਜਿਹੜਾ ਖੁਸ਼ੀਆਂ ਮਨਾਈਆਂ ਤੇ ਹਰ ਗੁਰਪੁਰਬ ਦੇ ਸਮੇਂ ਇਹ ਤੋਂ ਇੱਕ ਦਿਨ ਪਹਿਲਾਂ ਗੁਰਪੁਰਬ ਵਾਲੇ ਦਿਨ ਤੋਂ ਪਹਿਲੇ ਦਿਨ ਦੁਪਹਿਰ ਤੋਂ ਸ਼ਾਮ ਤੱਕ ਅੱਜ ਦੀ ਬੋਲੀ ਵਿੱਚ ਮੇਰੇ ਮੂੰਹ ਸੱਚ ਨਿਕਲ ਚੱਲਿਆ ਸੀ ਜੋ ਅਸੀਂ ਕਹਿੰਦੇ ਬਚਪਨ ਸੁਣਦੇ ਆ ਰਹੇ ਹਾਂ ਤੇ ਜਲੂਸ ਨਿਕਲਣਾ ਜਲੂਸ ਨਿਕਲਿਆ ਤੇ ਉਹ ਨਿਕਲ ਹਰ ਵੇਲੇ ਚੇਤੇ ਆ ਜਾਂਦਾ ਕਿਉਂਕਿ ਪੁਰਾਣੀ ਸੋਚ ਹੈ ਨਾ ਪਰ ਅੱਜ ਕੱਲ੍ਹ ਨਵੀਂ ਰੋਸ਼ਨੀ ਵਾਲੇ ਸੱਜਣ ਜ਼ੋਰ ਦਿੰਦੇ ਨੇ ਕਿ ਨਹੀਂ ਉਹਨੂੰ ਨਗਰ ਕੀਰਤਨ ਕਹਿਣਾ ਹੈ ਜਲੂਸ ਨਹੀਂ ਕਹਿਣਾ ਤੇ ਭਾਈ ਅਸੀਂ ਨਗਰ ਕੀਰਤਨ ਕਹਿ ਲਵਾਂਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਿਵੇਂ ਕਹਿੰਦੇ ਗੁਰੂ ਨਾਨਕ ਸਾਹਿਬ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦਾ ਹੁੰਦਾ ਸੀ ਇੱਕ ਕਹਿੰਦਾ ਵੀ ਸ੍ਰੀ ਨਹੀਂ ਲਿਖਣਾ ਮੈਂ ਸ੍ਰੀ ਲਿਖਣੋਂ ਹਟ ਗਿਆ ਤੇ ਇੱਕ ਕਹਿੰਦਾ ਨਹੀਂ ਦੇਵ ਹੀ ਨਹੀਂ ਲਿਖਣਾ ਮੈਂ ਫਿਰ ਸ੍ਰੀ ਵੀ ਕੱਟਤਾ ਤੇ ਦੇਵ ਵੀ ਕੱਟਦਾ ਗੁਰੂ ਨਾਨਕ ਸਾਹਿਬ ਲਿਖਣਾ ਸ਼ੁਰੂ ਕਰ ਦਿੱਤਾ
ਇਹ ਵੀ ਚੰਗਾ
ਕਹਿੰਦਾ ਭਾਈ ਉਹ
ਨਹੀਂ ਫਿਰ ਦਰਜੀਆਂ ਦੇਖੋ ਦੇਖੋ ਦਰਜੀਆਂ ਦੀ ਮੰਨਣੀ ਪੈਂਦੀ ਹੈ ਜੇ ਦਰਜੀ ਦੀ ਨਾ ਮੰਨੋਗੇ ਤਾਂ ਫਿਰ ਤੁਸੀਂ ਪਾਓਗੇ ਕੀ ਜਿਹੜੇ ਸਾਡੇ ਕਈ ਵਿਦਵਾਨ ਨੇ ਨਾ ਉਹ ਦਰਜੀਆਂ ਵਾਂਗਰ ਬਿਹੇਵ ਕਰਦੇ ਨੇ ਉਹਨਾਂ ਦੇ ਆਪਣੇ ਤਾਂ ਪਹਿਨਣ ਦੀ ਆਨੰਦ ਮਾਨਣ ਦੀ ਉਹ ਕੱਪੜੇ ਦੀ ਸ਼ਮਤਾ ਨਹੀਂ ਹੁੰਦੀ ਕਿਉਂਕਿ ਕਿਸੇ ਦੀ ਚੀਜ਼ ਹੁੰਦੀ ਸੋ ਲੋਕਾਂ ਦੇ ਨੁਕਸ ਕੱਢਦੇ ਨੇ ਮੈਂ ਬਹੁਤਿਆਂ ਨੂੰ ਇਹ ਕਹਿੰਦਾ ਹੁੰਦਾ ਵਿਦਵਾਨ ਜਿਹੜੇ ਵੀ ਇਹ ਸਾਡੇ ਕੌਮ ਦੇ ਦਰਜੀ ਨੇ ਸਿਹਾਰੀਆਂ ਬਿਹਾਰੀਆਂ ਦਾ ਖਿਆਲ ਰੱਖੀ ਜਾਣਗੇ ਇੱਧਰੋਂ ਉੱਧਰੋਂ ਹੈ ਨਾ ਤੇ
ਵੈਸੇ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਵਿੱਚ ਨਾ ਜਿਹੜਾ ਫਾਰਸੀ ਅਰਬੀ ਦੇ ਵਿੱਚ ਆਉਂਦਾ ਨਾ ਜ਼ਾ
ਹੋਰ ਤਾਂ ਹੋਰ ਜਿਹੜਾ ਖੱਖੇ ਪੈਰ ਬਿੰਦੀ ਖ ਆ ਜਿਹੜਾ ਖਰ ਖਰ ਵਾਲਾ ਅਰਬੀ ਵਾਲਾ ਖਾ ਉਹਨੂੰ ਜਿਦਾਂ ਸੰਸਕ੍ਰਿਤ ਦੇ ਵਿੱਚ ਉਹਨੂੰ ਸ਼ ਕਹਿੰਦੇ ਆ ਠੀਕ ਹੈ ਤੇ ਹਾਂ ਤੇ ਜਿੱਦਾਂ ਹੁਣ ਪੁਰਖ ਹੋਇਆ ਪੁਰਖ ਪੰਜਾਬੀ ਗੁਰਮੁਖੀ ਚ ਅਸੀਂ ਪੁਰਖ ਕਹਿੰਦੇ ਹਾਂ ਤੇ ਉਹ ਸੰਸਕ੍ਰਿਤ ਚ ਸ਼ਾਹ ਕਹਿੰਦੇ ਆ ਪੁਰਸ਼ ਬਹੁਤ ਸਾਰੇ ਅੱਖਰ ਜਿਹੜੇ ਆ ਜਿੱਦਾਂ ਔਸ਼ਧ ਉਹਦਾ ਔਖਦ ਹੈ ਖੱਖਾ ਵਰਤਿਆ ਹੋਇਆ ਉੱਥੇ
ਮੇਰਾ ਨਾਂ ਜਿਹੜਾ ਆ ਹਿੰਦੀ ਵਿੱਚ ਲਿਖਣਾ ਤੇ ਉਹ ਸੰਤੋਸ਼ ਹੀ ਲਿਖਣ
ਸੰਤੋਸ਼
ਪੇਟ ਕਟਾ ਸ਼ਾਹ ਜਿਹੜਾ ਨਾ ਜਿਹਦੇ ਨਾਲ ਸ਼ੀਰਸ਼ਕ ਸ਼ੀਰਸ਼ਕ ਸ਼ੇਸ਼ ਲਿਖਿਆ ਜਾਂਦਾ ਨਾ ਕਿੰਨੇ ਸਾਰੇ ਸੱਸੇ ਆ ਨਾ ਇਹਨੂੰ ਇਹਨੂੰ ਪੇਟ ਇਹਨੂੰ ਪੇਟ ਕਟਾ ਸਾਹ ਕਹਿੰਦੇ ਆ ਯਾਨੀ ਗੁਰਮੁਖੀ ਦਾ ਸਮਝ ਲਓ ਵੀ ਧੱਦਾ ਪਾ ਕੇ ਤੇ ਵਿੱਚ ਦੀ ਇੱਕ ਤਿਰਛੀ ਲੀਕ ਪਾ
ਦਿੰਦੇ ਆ ਉਹਨੂੰ
ਸ਼ਾਹ ਬੋਲਦੇ ਆ
ਹੁਣ ਏਦਾਂ ਕਰੀਏ ਤਾਇਆ ਸੰਤੋਸ਼ ਸਿੰਘ ਜੀ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈ
ਪਰ ਆਪਾਂ ਪੰਜਾਬੀ ਬੋਲ ਰਹੇ ਆ ਨਾ ਆਪਾਂ ਹਿੰਦੀ ਨਾ ਬੋਲ ਰਹੇ
ਤਾਂ ਫੇਰ ਕੀ ਆ ਆਪਣੀ ਮਾਸੀ ਆ ਆਪਣੀ ਮਾਸੀ ਬੋਲੀ ਆ
ਇਹ ਵਰਡ ਸੰਤੋਖ ਜਿਹੜਾ ਆ ਨਾ ਕਿ ਗੁਰਮੁਖੀ ਚ ਆਪਾਂ ਖਾ ਬਣਾਇਆ ਵਾ ਇਹ ਪੁਰਚੁਗੀਜ਼ ਔਰ ਸਪੈਨਿਸ਼ ਦੇ ਵਿੱਚ ਵੀ ਸੇਮ ਮੀਨਿੰਗ ਵਾਸਤੇ ਇਸ ਤਰ੍ਹਾਂ ਐਸ ਐਨ ਟੀ ਓ ਐਸ ਨਾਲ ਲਿਖਦੇ ਆ
ਠੀਕ ਸੰਤੋਸ਼ ਸੰਤੋਸ਼
ਅੰਗਰੇਜ਼ੀ ਵਿੱਚ ਐਸ ਦੇ ਨਾਲ ਅਸੀਂ ਐਚ ਲਾਉਂਦੇ ਆ ਉਹ ਸੰਤਸ ਬੋਲਦੇ ਆ ਇਹਨੂੰ
ਸੰਤਸ ਸੈਂਟੋਸ ਵੀ ਬੋਲਦੇ ਆ ਇਟਾਲੀਅਨ ਚ ਸੈਂਟੋਸ ਬੋਲਦੇ ਆ ਲੈਟਿਨ ਚ
ਹਾਂ ਉਹ ਤਾਂ ਬੋਲਦੇ ਆ ਅੰਗਰੇਜ਼ੀ ਬੋਲਣ ਵਾਲੇ ਤਾਂ ਨਹੀਂ ਨਾ ਬੋਲ ਸਕਦੇ ਚਲੋ ਰਹੋ ਵਿਚਾਰ ਸੋ ਇਸ ਲਈ ਜੋਗੀ ਭੁੱਲੇ ਦੂਣਾ ਲਾ ਜਿਨ੍ਹਾਂ ਨੇ 5 ਤਰੀਕ ਨੂੰ ਮਨਾਇਆ ਉਹਨਾਂ ਵੀ ਗੁਰੂ ਦੀ ਵਡਿਆਈ ਕੀਤੀ ਜਿਹੜੇ ਅੱਜ 9 ਨੂੰ ਮਨਾ ਰਹੇ ਉਹ ਵੀ ਗੁਰੂ ਦੀ ਵਡਿਆਈ ਕਰ ਰਹੇ ਨੇ ਤੇ ਜਿਹੜੇ ਅਗਲੇ ਵੀਕਐਂਡ ਨੂੰ ਮਨਾਉਣਗੇ ਉਹਨਾਂ ਨੇ ਵੀ ਗੁਰੂ ਦੀ ਵਡਿਆਈ ਕਰਨੀ ਆ ਤੇ ਲਾਭ ਹੀ ਲਾਭ ਹੈ ਸਤਿਗੁਰੂ ਸੱਚੇ ਪਾਤਸ਼ਾਹ ਭਗਤਨ ਸੇਤੀ ਖੋਜ ਕੇ ਜੋ ਕੀਨੇ ਸੋ ਲਾਭ ਕਿਸੇ ਵੀ ਬਹਾਨੇ ਸੰਗਰਾਂਦ ਬਹਾਨਾ ਮੱਸਿਆ ਦਾ ਪੰਚਮੀ ਦਾ ਪੂਰਨਮਾਸ਼ੀ ਦਾ ਗੁਰਪੁਰਬ ਦਾ ਵਿਸਾਖੀ ਦਾ ਦਿਵਾਲੀ ਦਾ ਲੋਹੜੀ ਦਾ ਮਾਘੀ ਦਾ ਕੋਈ ਵੀ ਬਹਾਨੇ ਦੇ ਨਾਲ ਗੁਰੂ ਘਰਾਂ ਚ ਦੀਵਾਨ ਸਜਦੇ ਨੇ ਲੰਗਰ ਪੱਕਦੇ ਨੇ ਸੰਗਤਾਂ ਉਤਸ਼ਾਹ ਦੇ ਨਾਲ ਬਾਣੀ ਸੁਣਦੀਆਂ ਨੇ ਗੁਰੂ ਦੀਆਂ ਸਾਖੀਆਂ ਸੁਣਦੀਆਂ ਨੇ ਲੰਗਰ ਪਕਾਉਂਦੀਆਂ ਨੇ ਲੰਗਰ ਵਰਤਾਉਂਦੀਆਂ ਨੇ ਛਕਦੀਆਂ ਛਕਾਉਂਦੀਆਂ ਨੇ ਇਹ ਲਾਭ ਵਾਲੀ ਗੱਲ ਹੀ ਹੈ ਕਿਸੇ ਵੀ ਬਹਾਨੇ ਹੋ ਜਾਵੇ ਤੇ ਜਿਹੜੇ ਭਾਈ ਵਿਦਵਾਨ ਡਾਂਗਾਂ ਫੜ ਕੇ ਦੀਵਾਲੀ ਦੇ ਮਗਰ ਪਏ ਨੇ ਬਹੁਤ ਸਾਰੇ ਗੁਰਦੁਆਰੇ ਸੰਗਰਾਂਦ ਦੇ ਦੀਵਾਨ ਵੀ ਇਹਨਾਂ ਨੇ ਬੰਦ ਕਰਵਾ ਦਿੱਤੇ ਨੇ ਇੱਥੋਂ ਤੱਕ ਸ਼੍ਰੋਮਣੀ ਕਮੇਟੀ ਵੀ ਇਹਨਾਂ ਦੀ ਵਿਦਵਤਾ ਤੋਂ ਇੰਨੀ ਡਰ ਗਈ ਹੈ ਕਿ ਉਹਨਾਂ ਨੇ ਦੀਵਾਲੀ ਦਾ ਨਾਂ ਬਦਲ ਕੇ ਬੰਦੀ ਸ਼ੋਰ ਰੱਖ ਦਿੱਤਾ ਤੇ ਨਾਲ ਇਹਨੇ ਬਰੈਕਟ ਛੋਟੇ ਅੱਖਰਾਂ ਚ ਦੀਵਾਲੀ ਵੀ ਲਿਖ ਦਿੰਦੇ ਨੇ ਭਾਈ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਸਾਲ ਦੇ ਵਿੱਚ ਕੋਈ ਸਿੱਖ ਕੌਮ ਦੇ ਨਾਲ ਸੰਬੰਧਿਤ ਸਭ ਤੋਂ ਵੱਡਾ ਸਰਬ ਪੱਖੀ ਇਕੱਠ ਹੁੰਦਾ ਆ ਵਿਦਿਅਕ ਧਾਰਮਿਕ ਇਤਿਹਾਸਕ ਰਾਜਸੀ ਭਾਈਚਾਰਕ ਉਹ ਇਕੱਠ ਦੀਵਾਲੀ ਦੇ ਸਮੇਂ ਤੇ ਅੰਮ੍ਰਿਤਸਰ ਦੇ ਵਿੱਚ ਹੁੰਦਾ ਤੇ ਉਹਦਾ ਨਾਂ ਆਪਾਂ ਬੰਦੀ ਸ਼ੋਰ ਰੱਖ ਲਿਆ ਗੱਲ ਤਾਂ ਉੱਥੇ ਹੀ ਆ ਗਈ ਇਹ ਨਵੇਂ ਲਿਖਣ ਵਾਲੇ ਹੋਏ ਹਿੰਦੂਆਂ ਦਾ ਤਿਉਹਾਰ ਆ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੋ ਗੁਰੂ ਸਾਹਿਬਾਨ ਦੇ ਵੇਲੇ ਤੋਂ ਵਿਸਾਖੀ ਦੀਵਾਲੀ ਦੇ ਛਮਾਹੀ ਦੇ ਤਿਉਹਾਰ ਚੱਲੇ ਆ ਰਹੇ ਆ ਉਹਨਾਂ ਨੂੰ ਬੰਦ ਕਰਕੇ ਅਸੀਂ ਕੀ ਡਾਂਗ ਤੇ ਕੀ ਅਸੀਂ ਕੱਦੂ ਚ ਤੀਰ ਮਾਰ ਲਵਾਂਗੇ ਦੀਵਾਲੀ ਦੇ ਪਿੱਛੇ ਡਾਂਗ ਲੈ ਕੇ ਪਏ ਹੋਏ ਨੇ ਉਹ ਸਾਡੀ ਦੀਵਾਲੀ ਜਿਹੜੀ ਸਾਡੀ ਦਾਦੀ ਲੱਗਦੀ ਹੈ ਕਿ ਗੁੱਸੇ ਹੋਈ ਅਸੀਂ ਉਹਨੂੰ ਮਨਾਉਣ ਜਾਣਾ ਇਹ ਤੇ ਸਿੱਖ ਕੌਮ ਦੀ ਇਕੱਤਰਤਾ ਕਰਨ ਦਾ ਇੱਕ ਮਹਾਨ ਇਕੱਠ ਆ ਭਾਈ ਮਨੀ ਸਿੰਘ ਨੇ 18ਵੀਂ ਸਦੀ ਦੇ ਮੁੱਢਲੇ ਸਾਲਾਂ ਦੇ ਵਿੱਚ ਪਹਿਲੀ ਤਿਹਾਈ ਦੇ ਵਿੱਚ ਖਾਲਸੇ ਦਾ ਸਾਲਾਂ ਤੋਂ ਬਾਅਦ ਸਮੇਂ ਦੀ ਹਕੂਮਤ ਨੂੰ ਫੀਸ ਵੀ ਤੇ ਅੰਡਰ ਦੀ ਟੇਬਲ ਕਾਜ਼ੀ ਅਬਦੁਲ ਰਜ਼ਾਕ ਅੰਮ੍ਰਿਤਸਰ ਦਾ ਜੋ ਐਡਮਿਨਿਸਟ੍ਰੇਟਰ ਸੀ ਉਹਨੂੰ ਰਿਸ਼ਵਤ ਦੇਣੀ ਕਰਕੇ ਦੀਵਾਲੀ ਦੇ ਇਕੱਠ ਕਰਨ ਦੀ ਆਗਿਆ ਲਈ
ਜੀ ਤਾਂ ਜੀ ਸਾਨੂੰ ਜਾਣਾ ਪੈਣਾ ਕਿਉਂਕਿ
ਇੱਕ ਮਿੰਟ ਸਮਾਂ ਹੋ ਗਿਆ ਮੈਂ ਬਸ ਤੇ ਉਹ ਕਿਸੇ ਹੋਰ ਦਿਨ ਤੇ ਵੀ ਇਕੱਠ ਕਰ ਸਕਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਵਿਸਾਖੀ ਤੇ ਕਿਸੇ ਦੇ ਉਹਨੇ ਦੀਵਾਲੀ ਤੇ ਕਿਉਂ ਇਕੱਠ ਕੀਤਾ ਤੇ 14ਵੀਂ ਵਾਰ ਦਿੱਲੀ ਨੂੰ ਫਤਿਹ ਕਰਕੇ ਆਪਣਾ ਅਕਤੂਬਰ 1783 ਦੇ ਵਿੱਚ ਦਿੱਲੀ ਨੂੰ ਛੱਡ ਕੇ ਆ ਕੇ ਚਲੋ ਅੰਮ੍ਰਿਤਸਰ ਦੀਵਾਲੀ ਜਾ ਕੇ ਮਨਾਈਏ ਦਿੱਲੀ ਦਾ ਕੀ ਆ ਜਦੋਂ ਮਰਜ਼ੀ ਆਣ ਕੇ ਫੇਰ ਇਹਨੂੰ ਫਤਿਹ ਕਰ ਲਵਾਂਗੇ ਇਸ ਲਈ ਇਹ ਨਾ ਸਾਡਾ ਰਵਾਇਤੀ ਇੱਕ ਸਭ ਤੋਂ ਮਹੱਤਵਪੂਰਨ ਦਿਨ ਜਿਹੜਾ ਚੱਲਿਆ ਆ ਰਿਹਾ ਆ ਉਹਨੂੰ ਬੰਦ ਕਰਵਾ ਕੇ ਤੇ ਆਪਾਂ ਕੀ ਪ੍ਰਾਪਤ ਕਰ ਲਾਂਗੇ ਚਲੋ ਮੈਂ ਗੱਲ ਲੰਮੀ ਕਰ ਲਈ ਨਾ ਸਮਾਂ ਆਪਾਂ ਇਨਕਰੋਚ ਕਰ ਲਿਆ ਇਨਕਰੋਚ ਅਸਲ ਚ ਕੀਤਾ ਨੀ ਗਾ ਮੇਰਾ ਡੇਢ ਘੰਟਾ ਹੁੰਦਾ ਸੀ ਤੁਸੀਂ 60 ਮਿੰਟ ਕੱਟ ਕੇ ਲੋਕਾਂ ਨੂੰ ਦੇ ਤੇ
ਪਾਰਟੀਸ਼ਨ 7-8 ਮਿੰਟ ਵਧੋ ਪਾਰਟੀਸ਼ਨ ਹੋ ਗਈ ਪਾਰਟੀਸ਼ਨ ਵੰਡ ਤਾਂ ਦੋ ਥਾਂ ਕਰਤਾ ਕੰਮ ਠੀਕ ਹੈ ਤਾਇਆ ਜੀ ਬਹੁਤ ਬਹੁਤ ਧੰਨਵਾਦ
ਤੁਸੀਂ ਅਰਧੋ ਅਰਧ ਸਵਾਹ ਕਰਦੇ ਹੋ ਨਾ
ਠੀਕ ਚਲੋ ਮਿਲਦੇ ਹਾਂ ਤਾਇਆ ਜੀ ਅਗਲੇ ਹਫ਼ਤੇ ਫਿਰ थैंक यू बहुत बहुत
वाहिगुरु
जी की फतेह। सो प्यारे हो ताया जी साढ़े नाल जुड़ते हैं तो मलकीत सिंह हुणी भी सत श्री अकाल बुला रहे हैं जी एस चाल हुणी फिगर भेज रहे हैं और कोबरम तो अमृतपाल हुणी कह रहे हैं कि साढ़े सारा शैपटन अद्धे नालों ज़्यादा बीमार पिया जी एक बारी तो फैलना ही फैलना चलो चिंतन होर बहुत हुण करने ने तुहानू इंतजार होगा बिट्टा साहब का तो रेडी ने एक ब्रेक तो बाद फिर मिलते हैं जी।
शर्मा जी की गल अजकल नजर नहीं आते तुसी
ओ यार की दसा ऑफिस दे अकाउंट्स दी सारी जिम्मेदारी हुण मेरे ते ही है टैक्स फाइलिंग दी डेट्स लागी आ गई ने तां मैनू निकलन दा टाइम ही नहीं मिल रहा
लै बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावे तुसी करवाउणी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप जीएसटी एंड बेस लॉजमेंट्स ताऊ दिल्ली आज ही कांटेक्ट करो अमृतपाल सिंह मिन्हास जी नू अपॉइंटमेंट ले हुने कॉल करो 1300-9411-80 1300-9411-80
सुन दे ओ जी आपा अगले महीने इंडिया जाना टिकटा बुक करवा लियो पहला ही
ओ मैं कीता सी पता इंडिया दी टिकट ही बहुत महंगी मिल रही है सारिया वेबसाइट भी चेक कीतिया ने सारिया ते इको रेट ने
friendsflight.com.au चेक कीती
friendsflight.com.au
हां जी friendsflight.com.au ते मिलदियां ने सब तो सस्तियां फ्लाइट टिकटा मेरी फ्रेंड ने सारे परिवार दियां टिकटा उत्थे ही बुक करवाईयां सी
मैं भी बुक करदा आज ही अपनी टिकटा friendsflight.com.au तो
जी हाँ सब तो सस्तियां फ्लाइट टिकटां दे लई आप भी विजिट करो friendsflight.com.au वधेरे जानकारी लई कॉल करो ऑस्ट्रेलिया ऑफिस ते 02974598500 ते या फिर इंडिया ऑफिस ते कॉल करन दे लई नंबर है 7837236236
friendsflight.com.au रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लियाई जाती ऑस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाले स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हैं वधेरे जानकारी लई विजिट करो गरेवाल गोल्डन ग्रेन .com.au या फोन करो 0428-895-564
लक्ष्य माइग्रेशन तो मैं रोहित मोहन
मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7-8 दे विच लाइव होंगे
तुसी सुन रहे हो प्रोग्राम दिल वाली गल इस प्रोग्राम दे स्पॉन्सर ने एच के किड्स बच्चों दे ट्रेडिशन अते वेस्टर्न वीयर ले याद रखो एच के किड्स
दिल नाल दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कितने तरना की बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
जी दुनिया भर दे विच साहिबे कमाल दशमेश पिता जन्म पुरब अज सारे मना रहे हैं तो बहुत सारे आस्ट्रेलिया के गुरुधामों के अज श्री अखंड पाठ साहब के भोग पै रहे हैं या दीवान लग रहे हैं सो जरूर पहुँचने की कृपालता करो जी तो वीकेंड चल रहा दिन एतवार है तो दिन एतवार इस समय जसविंदर सिंह बिट्टा तड़के उठ के साडे नाल जुड़ते हैं भारत तो वह साडे नाल जुड़ चुके उन्होंने प्रोग्राम च लैने तो इस तो पहला साडे नाल जसवीर औलख प्रोग्राम च जुड़े से क्विकर जिल तो सत श्री अकाल बुला रहे सारिआं नूं मैं कहिंदे पहली बारी मैसेज भेज रहा पर हरमन रेडियो ऑलवेज सुनदा गुरपुरब दीआं लख लख वधाईआं होवे आप जी नूं भी सब नूं जी ते होर भी सज्जण मित्र जुड़दे ने ते ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਭਾਅ ਜੀ ਇੱਥੇ ਗੁਰੂ ਘਰ ਦੇ ਵਿੱਚ ਜੇਕਰ ਕੋਈ ਜ਼ਿਆਦਾ ਸਮਾਂ ਮਾਈਕ ਨਹੀਂ ਛੱਡਦਾ ਤਾਂ ਉਸਦਾ ਪਜਾਮਾ ਖਿੱਚਦੇ ਨੇ, ਪਰ ਤਾਏ ਦਾ ਤਾਂ ਪਜਾਮਾ ਵੀ ਨਹੀਂ ਖਿੱਚ ਸਕਦੇ, ਬਸ ਹੁਣ ਚੱਲਣ ਦਿਓ। ਹਾਂਜੀ ਹਾਂਜੀ, ਨਹੀਂ ਕੋਈ ਨਹੀਂ, ਤਾਇਆ ਜੀ ਆਪਣੇ ਸਤਿਕਾਰਤ ਨੇ ਅਤੇ ਬਿੱਟਾ ਸਾਹਿਬ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਬਿੱਟਾ ਸਾਹਿਬ ਜੀ ਆਇਆਂ ਨੂੰ ਗੁੱਡ ਮੋਰਨਿੰਗ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ, ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ
ਜੀ। ਬਿੱਟਾ ਸਾਹਿਬ ਪਿਛਲੇ ਹਫ਼ਤੇ ਮਿਸ ਹੋ ਗਿਆ ਪ੍ਰੋਗਰਾਮ, ਮੇਰੀ ਕਹਿ ਲਓ ਕਿ ਗਲਤੀ ਸੀ, ਗਲਤੀ ਤਾਂ ਨਹੀਂ ਸੀ ਪਰ ਮੇਰੀ ਮਜਬੂਰੀ ਸੀ, ਨਹੀਂ ਗੱਲ ਹੋ ਪਾਈ, ਬੜਾ ਕੁਛ ਲੰਘ ਗਿਆ, ਬੜਾ ਕੁਛ ਹੋ ਗਿਆ ਇਸ ਹਫ਼ਤੇ ਦੇ ਦੌਰਾਨ ਜਿਹੜਾ ਕਿ ਅਸੀਂ ਖੁਲਾਸਾ ਹੁਣ ਕਰਨਾ ਆ। ਪਹਿਲਾਂ ਤਾਂ ਜਿਹੜੇ ਸਾਡੇ ਐੱਨ ਆਰ ਆਈਆਂ ਦੀਆਂ ਦਰਪੇਸ਼ ਸਮੱਸਿਆਵਾਂ ਆ ਟਰੈਵਲ ਦੀਆਂ, ਉਹਦੇ ਬਾਰੇ ਜ਼ਿਕਰ ਕਰਦੇ ਹਾਂ। ਇੱਕ ਜਹਾਜ਼ ਚੜ੍ਹਦਾ ਇਟਲੀ ਤੋਂ 173 ਬੰਦਿਆਂ ਦਾ ਨੈਗੇਟਿਵ ਰਿਪੋਰਟ ਲੈ ਕੇ ਚੜ੍ਹਦਾ, ਅਤੇ ਜਦੋਂ ਉਹ 3-4-5 ਘੰਟੇ ਬਾਅਦ ਅੰਮ੍ਰਿਤਸਰ ਸਾਹਿਬ ਉੱਤਰਦਾ ਏਅਰਪੋਰਟ ਦੇ ਉੱਤੇ, ਤਾਂ ਉਹਨਾਂ ਦੇ ਵਿੱਚੋਂ 125 ਪੋਜ਼ਿਟਿਵ ਕੱਢ ਦਿੱਤੇ ਜਾਂਦੇ ਨੇ ਅਤੇ ਉੱਥੇ ਵਵਾਲ ਖੜ੍ਹਾ ਹੋ ਜਾਂਦਾ ਆ, ਅਤੇ ਤੁਸੀਂ ਇਸ ਦੀ ਕਵਰੇਜ ਕੀਤੀ ਆ, ਕੀ ਸੱਚਾਈ ਕੀ ਆ?
ਬਿਲਕੁਲ ਜੀ, ਦੂਜੇ ਦਿਨ 272 ਚੜ੍ਹਦੇ ਨੇ ਅਤੇ ਉਹਦੇ ਚੋਂ 175 ਜਿਹੜੇ ਪੋਜ਼ਿਟਿਵ ਆ ਜਾਂਦੇ ਨੇ।
ਹਾਂਜੀ,
ਤਾਂ ਮੈਨੂੰ ਵੀ ਹੈਰਾਨੀ ਸੀ ਵੀ ਇਹ ਕੀ ਹੋ ਰਿਹਾ, ਕਿਉਂਕਿ ਉਸ ਦਿਨ ਮੈਂ ਮੋਗੇ ਸੀਗਾ, ਫਿਰੋਜ਼ਪੁਰ ਦੀ ਰੈਲੀ ਤੋਂ ਬਾਅਦ ਮੈਂ ਮੋਗੇ ਚਲਾ ਗਿਆ ਅਤੇ ਮੈਨੂੰ ਮੋਗੇ, ਜਦੋਂ ਮੈਂ ਮੋਗੇ ਤੋਂ ਵਾਪਸ ਅੰਮ੍ਰਿਤਸਰ ਪਹੁੰਚਿਆ ਅਤੇ ਉਦੋਂ ਮੇਰੇ ਕੋਲ ਇਹ ਖਬਰ ਆਈ, ਇਹ ਕਾਫ਼ੀ ਖਬਰ ਫਲੈਸ਼ ਹੋ ਰਹੀ ਸੀ ਵੀ ਇਹ ਇਸ ਤਰ੍ਹਾਂ ਕਿਉਂ ਹੋਇਆ। ਪਰਸੋਂ ਦੀ ਗੱਲ ਹੈ, ਪਰਸੋਂ ਫਿਰ ਮੈਂ ਡਾਇਰੈਕਟਰ ਏਅਰਪੋਰਟ ਜਿਹੜੇ ਨੇ ਵੀ ਕੇ ਸੇਠ ਅੰਮ੍ਰਿਤਸਰ, ਕਿਉਂਕਿ ਡਾਇਰੈਕਟ ਤਾਂ ਉਹ ਕਿਸੇ ਮੀਡੀਆ ਨੂੰ ਮਿਲਦੇ ਨੀ, ਨਾ ਹੀ ਉਹਨਾਂ ਨੇ ਕੋਈ ਅਟ੍ਰੈਕਸ਼ਨ ਸੀਗੀ, ਤਾਂ ਉਦੋਂ ਪਹਿਲਾਂ ਮੈਨੂੰ 2:30 ਮੈਂ ਅੰਮ੍ਰਿਤਸਰ ਸੀਗਾ ਤੇ ਮੈਂ ਉੱਥੇ ਸਿਵਲ ਸਰਜਨ ਅੰਮ੍ਰਿਤਸਰ ਜਿਹੜੇ ਡਾਕਟਰ ਚਰਨਜੀਤ ਸਿੰਘ, ਉਹਨਾਂ ਨੂੰ ਟੈਲੀਫੋਨ ਕੀਤਾ, ਉਹ ਮੈਨੂੰ ਕਹਿੰਦੇ 5 ਮੀਟਿੰਗ ਹੈਗੀ ਹੈ ਏਅਰਪੋਰਟ ਤੇ, ਤੁਸੀਂ ਉੱਥੇ ਆ ਜਾਇਓ ਤੇ ਮੈਂ ਉੱਥੇ ਤੁਹਾਨੂੰ ਬਰੀਫ ਕਰ ਦੂੰਗਾ। ਅੱਛਾ, ਮੇਰੇ ਲਈ ਅੰਮ੍ਰਿਤਸਰ ਬਿਲਕੁਲ ਨਵਾਂ ਹੈਗਾ, ਕਿਉਂਕਿ ਮੈਂ ਮਾਲਵਾ ਦੇਖਿਆ, ਮੈਂ ਦੁਆਬਾ ਦੇਖਿਆ, ਮੈਂ ਮਾਝਾ ਘੱਟ ਦੇਖਿਆ, ਤਾਂ ਮੈਂ ਕਿਵੇਂ ਨਾ ਕਿਵੇਂ ਮੈਂ ਏਅਰਪੋਰਟ ਤੇ ਪਹੁੰਚ ਗਿਆ। ਏਅਰਪੋਰਟ ਤੇ ਜਦੋਂ ਪਹੁੰਚ ਗਿਆ ਤਾਂ ਉੱਥੇ ਅੱਜ ਕੱਲ ਤਾਂ ਸਨਾਟਾ ਛਾਇਆ ਹੋਇਆ, ਮਤਲਬ ਆਮ ਬੰਦਾ ਵੀ ਏਅਰਪੋਰਟ ਤੇ ਘੱਟ ਜਾਂਦਾ ਹੈ, ਕਿਉਂਕਿ ਜੇ ਉੱਥੇ ਇੰਨੇ ਜ਼ਿਆਦਾ ਪੋਜ਼ਿਟਿਵ ਆ ਜਾਂਦੇ ਆ ਤੇ ਲੋਕਾਂ ਦੇ ਵਿੱਚ ਬੜਾ ਪੈਨਿਕ ਹੈਗਾ।
ਬਿਲਕੁਲ,
ਤੇ ਮੈਂ ਉੱਥੇ ਜਦੋਂ ਗਿਆ 5:30 ਦੀ ਬਜਾਏ ਮੀਟਿੰਗ ਜਿਹੜੀ ਹੈਗੀ ਉਹ 7:30 ਖਤਮ ਹੋਈ, ਔਰ ਬਾਰਿਸ਼ ਵੀ ਸੀ, ਤਾਂ ਮੈਨੂੰ ਇੱਕ ਦੋ ਉੱਥੇ ਸਿਕਿਉਰਿਟੀ ਗਾਰਡ ਨੇ ਵੀ ਕਿਹਾ ਵੀ ਤੁਸੀਂ ਇੱਥੇ ਨਹੀਂ ਖੜੇ ਹੋ ਸਕਦੇ, ਕਿਉਂਕਿ CISF ਦੀ ਸਿਕਿਉਰਿਟੀ ਸੀ ਉੱਥੇ
ਜੀ।
ਤੇ ਮੈਂ ਬਾਹਰ ਆ ਕੇ ਉਹਦੇ ਕਾਰ 'ਚ ਬੈਠ ਗਿਆ, ਉੱਥੇ ਮੈਨੂੰ ਫੀਲ ਵੀ ਹੋਇਆ ਵੀ ਨਵਾਂ ਇਲਾਕਾ ਮੇਰੇ ਲਈ। ਤਾਂ ਇੰਨੇ ਨੂੰ 7:30 ਤਾਂ ਸਿਵਲ ਸਰਜਨ ਉਤਰੇ ਆਏ, ਤੇ ਮੈਨੂੰ ਉਹਨਾਂ ਦੀ ਪਹਿਚਾਣ ਵੀ ਨਹੀਂ ਸੀ, ਮੈਂ ਇੱਕ ਦੋ ਬੰਦਿਆਂ ਨੂੰ ਪੁੱਛਿਆ, ਮੈਂ ਕਿਹਾ ਮੈਂ ਸਿਵਲ ਸਰਜਨ ਨੂੰ ਮਿਲਣਾ, ਉਹ ਕਹਿੰਦੇ ਜੀ ਇਹ ਨੇ ਉਹਨਾਂ ਦੇ, ਮੇਰੇ ਦਿਮਾਗ 'ਚ ਸੀ ਵੀ ਉਹਨਾਂ ਦੀ ਦਸਤਾਰ ਬੰਨੀ ਹੋਊਗੀ ਕਿਉਂਕਿ ਨਾਮ ਸਿੰਘ ਹੈ, ਲੇਕਿਨ ਉਹ ਕਟਿੰਗ ਸੀਗੇ। ਤਾਂ ਉਹਨਾਂ ਨੇ ਮੈਨੂੰ ਗੱਲਬਾਤ ਮੇਰੇ ਨਾਲ ਕੀਤੀ, ਮੈਨੂੰ ਦੱਸਿਆ ਵੀ ਇੱਦਾਂ ਆਹ ਹੁੰਦਾ, ਆਹ ਪ੍ਰੀਕੋਸ਼ਨਸ ਹੈ ਕਿ ਨਹੀਂ, ਇੱਦਾਂ ਹੈਗਾ, ਇੱਦਾਂ ਕਿ ਜਿੱਦਾਂ ਉਹ ਫਾਰਮੈਲਿਟੀ ਜੋ ਸਰਕਾਰੀ ਭਾਸ਼ਾ ਉਹਨਾਂ ਨੇ ਬੋਲਣੀ ਸੀ ਉਹ ਬੋਲੀ। ਤਾਂ ਮੈਂ ਇੱਕਦਮ ਮੈਂ ਕਿਹਾ ਜੀ ਤੁਸੀਂ ਤਾਂ ਆਪਣੀ ਗੱਲ ਕਰ ਦਿੱਤੀ, ਪਰ ਜਿਹੜੀ ਲੋਕਾਂ ਦੀ ਗੱਲ ਹੈਗੀ, ਲੋਕਾਂ 'ਚ ਜਿਹੜਾ ਮਾਹੌਲ ਪੈਦਾ ਹੋ ਗਿਆ, NRI ਟਿਕਟਾਂ ਕੈਂਸਲ ਕਰਾਉਣ ਲੱਗ ਪਏ, ਇਟਲੀ ਤੋਂ ਜਿਹੜੇ ਬੰਦੇ ਆਉਣਾ ਚਾਹੁੰਦੇ ਨੇ ਉਹ ਬੜੇ ਪਰੇਸ਼ਾਨ ਨੇ, ਇੱਥੇ ਆ ਕੇ ਜਦੋਂ ਪੋਜ਼ਿਟਿਵ ਹੋ ਜਾਂਦੇ ਆ ਤੇ ਉਹ ਬੜਾ ਹੋ ਹੱਲਾ ਹੋ ਰਿਹਾ, ਮੀਡੀਆ ਦੇ ਵਿੱਚ ਪੂਰੀ ਗੱਲ ਉੱਠ ਰਹੀ ਹੈ ਵੀ ਸੱਚਾਈ ਕੀ ਹੈ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ ਏਅਰਪੋਰਟ ਡਾਇਰੈਕਟਰ ਨੂੰ, ਕਹਿੰਦੇ ਮਿਲੋ ਜੀ ਤੁਸੀਂ, ਮੈਂ ਕਿਹਾ ਜੀ ਮੈਨੂੰ ਤਾਂ ਜਾਣਦੇ ਨਹੀਂ ਨਾ ਮੇਰੇ ਕੋਲ ਇਹਨਾਂ ਦਾ ਕੋਈ ਕੰਟੈਕਟ ਨੰਬਰ ਹੈ, ਪਰ ਚਾਂਸ ਉਹਨਾਂ ਨੇ ਮੇਰੀ ਗੱਲਬਾਤ ਜਦੋਂ ਮੇਰੀ 8-10 ਮਿੰਟ ਉਹਨਾਂ ਨਾਲ ਡਿਸਕਸ਼ਨ ਹੋਈ, ਤਾਂ ਉਹਨਾਂ ਨੂੰ ਲੱਗਿਆ ਕਿ ਕੋਈ ਗੱਲ ਕੋਈ ਮਤਲਬ ਠੀਕ ਹੈ, ਮੈਸੇਜ ਠੀਕ ਜਾਣਾ ਚਾਹੀਦਾ, ਤਾਂ ਉਹਨਾਂ ਨੇ ਮੈਨੂੰ ਆਪਣੇ ਮੋਬਾਈਲ ਚੋਂ ਨੰਬਰ ਦੇ ਦਿੱਤਾ VK ਸੇਠ ਦਾ। ਤਾਂ ਮੈਂ ਇੰਨੇ ਨੂੰ ਮੈਂ VK ਸੇਠ ਨੂੰ ਉੱਥੇ ਟੈਲੀਫੋਨ ਕੀਤਾ, ਏਅਰਪੋਰਟ ਡਾਇਰੈਕਟਰ ਨੂੰ, ਉੱਥੇ ਖੜਿਆ ਨਹੀਂ, ਮੈਂ ਕਿਹਾ ਜੀ ਮੈਂ ਇੱਥੇ ਇਨਸਾਈਡ ਤੁਹਾਡੇ ਆਫਿਸ ਦੇ ਬਾਹਰ ਖੜਾ ਤੇ ਜੇ ਤੁਸੀਂ ਮੈਨੂੰ ਟਾਈਮ ਦੇ ਦਿਓ ਤਾਂ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਆਖਿਆ ਵੀ ਨਹੀਂ ਜੀ ਕੱਲ੍ਹ ਨੂੰ ਅਸੀਂ ਬਰੀਫਿੰਗ ਕਰਾਂਗੇ, ਅੱਜ ਤਾਂ ਹੁਣ ਮਤਲਬ ਹੀ ਕੋਈ ਬਣਦਾ ਨਹੀਂ ਕਿਉਂਕਿ ਹੁਣ ਸਾਡੀ ਮੀਟਿੰਗ ਹੋ ਚੁੱਕੀ ਹੈ।
ਅੱਛਾ,
ਮੈਂ ਕਿਹਾ ਮੈਂ ਇਨਸਾਈਡ ਹੀ ਹੈਗਾ ਤੁਹਾਡੇ ਤੇ, ਪਰ ਇਹ ਮੈਸੇਜ ਜਾਣਾ ਚਾਹੀਦਾ, ਬਹੁਤ ਜ਼ਿਆਦਾ ਪੈਨਿਕ ਹੈਗਾ NRI 'ਚ, ਜਿਹੜੀਆਂ ਫਲਾਈਟਾਂ ਇੱਥੇ ਅੰਮ੍ਰਿਤਸਰ ਜਿਹੜੇ ਯਾਤਰੂ ਉੱਤਰ ਰਹੇ ਨੇ ਉਹ ਬੜੇ ਪਰੇਸ਼ਾਨ ਨੇ, ਜਿਹੜੇ ਉਹਨਾਂ ਨੂੰ ਲੈਣ ਆ ਰਹੇ ਨੇ ਉਹ ਬੜੇ ਪਰੇਸ਼ਾਨ ਨੇ। ਤਾਂ ਫਿਰ ਉਹਨਾਂ ਨੇ ਆਖਿਆ ਤੁਸੀਂ 5 ਵੇਟ ਕਰੋ।
ਅੱਛਾ,
5 ਮਿੰਟਾਂ ਬਾਅਦ ਮੈਨੂੰ ਇੱਕ ਬੰਦਾ ਸਿਕਿਉਰਿਟੀ ਵਾਲਾ ਉਹਨਾਂ ਦਾ ਲੈਣ ਆ ਗਿਆ, ਮੈਂ ਉੱਥੇ ਐਂਟਰੀ ਕਰਕੇ ਜਦੋਂ ਮੈਂ ਅੰਦਰ ਗਿਆ ਤਾਂ ਉਹ ਕਾਫੀ ਮੀਟਿੰਗਾਂ ਚੱਲ ਰਹੀਆਂ ਸਨ, ਉਹ ਥੋੜਾ ਪਤਾ ਲੱਗਦਾ ਸੀਗਾ ਕਿ ਬੜਾ ਮਾਹੌਲ ਜਿਹੜਾ ਡਰਦਾ ਹੈਗਾ, ਤੇ ਨਾਲ ਉਹਨਾਂ ਨੂੰ ਇਹ ਵੀ ਲੱਗ ਰਿਹਾ ਸੀਗਾ ਵੀ ਸਾਹਮਣੇ ਬੰਦਾ ਬੈਠਾ ਇਹਨੂੰ ਮੀਡੀਆ ਬਰੀਫਿੰਗ ਕਰਨੀ ਹੈ ਤਾਂ ਮੈਨੂੰ ਕਹਿੰਦੇ ਮੇਰੇ ਕੋਲ ਤੇਰੇ ਲਈ 5 ਮਿੰਟ ਨੇ ਮੈਂ ਕਿਹਾ ਜੀ 5 ਮਿੰਟ ਤਾਂ ਨਹੀਂ ਮੈਨੂੰ ਤਾਂ 10 ਮਿੰਟ ਚਾਹੀਦੇ ਆ 5 ਮਿੰਟ ਚ ਤਾਂ ਮੇਰੀ ਗੱਲ ਨੀ ਕੰਪਲੀਟ ਹੋਣੀ ਕਹਿੰਦੇ ਠੀਕ ਹੈ ਤਾਂ ਇਹਨੇ ਨੂੰ ਮੇਰੇ ਫੋਨ ਦੇ ਉੱਤੇ ਨਾ ਡੀ ਪੀ ਆਰ ਓ ਨੇ ਪ੍ਰੈਸ ਨੋਟ ਭੇਜ ਦਿੱਤਾ ਸਿਵਲ ਸਰਜਨ ਦਫ਼ਤਰ ਵੱਲੋਂ ਕਿ ਜਿਹੜੀ ਇਹ ਗਲਤੀ ਹੈਗੀ ਹੈ ਇਹ ਲੈਬੋਰਟਰੀ ਦੀ ਗਲਤੀ ਹੈਗੀ ਹੈ ਸਾਡੀ ਸਿਹਤ ਵਿਭਾਗ ਦੀ ਕੋਈ ਗਲਤੀ ਨਹੀਂ ਤੇ ਲੈਬੋਰਟਰੀ ਜਿਹੜੀ ਹੈਗੀ ਉਹ ਏਅਰਪੋਰਟ ਤੇ ਬਣੀ ਹੈ ਤਾਂ ਮੈਂ ਹਾਂ ਮੈਂ ਉਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਕਹਿੰਦੇ ਤੁਸੀਂ ਚਲੋ ਆਪਾਂ ਕਰੀਏ ਸ਼ੁਰੂ ਮੈਂ ਕਹਿੰਦੀ ਜੀ 10 ਮਿੰਟ ਨਹੀਂ ਮੈਨੂੰ ਪਹਿਲਾਂ ਇਸ ਗੱਲ ਦਾ ਜਵਾਬ ਦਿਓ ਆ ਮੇਰੇ ਕੋਲ ਆ ਪ੍ਰੈਸ ਨੋਟ ਆ ਗਿਆ ਮੈਂ ਕਿਹਾ ਤਾਂ ਗੱਲ ਤੁਹਾਡੇ ਤੇ ਆ ਗਈ ਸਾਰੀ ਮੈਂ ਕਿਹਾ ਸਿਵਲ ਸਰਜਨ ਤੁਹਾਡੇ ਨਾਲ ਮੀਟਿੰਗ ਕਰਕੇ ਗਏ ਗੱਲ ਸੋਰੀ ਸਾਰੀ ਤੁਹਾਡੇ ਤੇ ਆ ਹੁਣ ਉਹਨਾਂ ਨੇ ਆ ਲਿਖ ਦਿੱਤਾ ਜਦੋਂ ਉਹਨਾਂ ਨੂੰ ਮੈਨੂੰ ਕਹਿੰਦੇ ਪੜ੍ਹ ਕੇ ਸੁਣਾਓ ਮੈਂ ਕਿਹਾ ਪੰਜਾਬੀ ਚ ਪੜ੍ਹ ਕੇ ਸੁਣਾਵਾ ਕਹਿੰਦੇ ਨੇ ਪੰਜਾਬੀ ਤੇ ਮੈਂ ਫੋਲੋ ਨਹੀਂ ਕਰਦਾ ਮੈਂ ਉਹਦੀ ਪੰਜਾਬੀ ਦੀ ਹਿੰਦੀ ਜਿੰਨੀ ਕੁ ਮੈਨੂੰ ਹਿੰਦੀ ਬਣੀ ਮੇਰੇ ਤੋਂ ਮੈਂ ਉਹਨਾਂ ਨੂੰ ਹਿੰਦੀ ਚ ਸਮਝਾ ਦਿੱਤਾ ਵੀ ਆਹ ਤੁਹਾਡਾ ਆਹ ਪ੍ਰੈਸ ਨੋਟ ਆਇਆ ਉਹਨਾਂ ਨੇ ਆਖਿਆ ਵੀ ਜਿਹੜੀ ਲੈਬੋਰਟਰੀ ਇੱਥੇ ਬਣੀ ਹੋਈ ਆ ਅਸੀਂ ਉਹਦੀ ਜਾਂਚ ਕੀਤੀ ਹੈ ਉਹਦੇ ਚ ਖਾਮੀਆਂ ਪਾਈਆਂ ਗਈਆਂ ਨੇ ਉੱਥੇ ਜਿਹੜਾ ਅਸਿਸਟੈਂਟ ਸਿਵਲ ਸਰਜਨ ਸੀ ਉਹਦੀ ਮੀਟਿੰਗ ਹੋਈ ਹੈ ਜਿਹੜੀ ਲੈਬੋਰਟਰੀ ਦੀਆਂ ਹੈਗੀਆਂ ਪੈਥੋਲੋਜਿਸਟ ਜਿਹੜੇ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਸਾਰੀ ਉਹ ਗੱਲ ਸੁੱਟ ਦਿੱਤੀ ਉਹਦੇ ਤੇ ਵੀ ਇਹ ਤੁਹਾਡੀ ਲੈਬੋਰਟਰੀ ਜਿਹੜੀ ਖਰਾਬ ਹੈ ਇਹਦੇ ਕਰਕੇ ਹੋਇਆ ਕਿਉਂਕਿ ਸਿਵਲ ਸਰਜਨ ਨੂੰ ਇਹ ਸੀਗਾ ਕਿ ਸਿਹਤ ਵਿਭਾਗ ਤੇ ਜੇ ਗੱਲ ਆਉਂਦੀ ਹੈ ਤਾਂ ਫਿਰ ਤਾਂ ਮੇਰੀ ਨੈਗਲੀਜੈਂਸੀ ਮੰਨੀ ਜਾਊਗੀ
ਬਿਲਕੁਲ
ਤਾਂ ਉਹਨਾਂ ਨੇ ਉਹ ਗੱਲ ਜਿਹੜੀ ਉਹ ਲੈਬੋਰਟਰੀ ਤੇ ਸੁੱਟ ਦਿੱਤੀ ਤੇ ਉਹ ਗੱਲ ਤਾਂ ਫਿਰ ਦੁਬਾਰਾ ਗੇਂਦ ਦੁਬਾਰਾ ਉਹਦੇ ਪਾਲੇ ਚ ਆ ਗਈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਹਿੰਦੇ ਜੀ ਫਿਰ ਹਾਂ ਬਿਲਕੁਲ ਠੀਕ ਹੈ ਕਹਿੰਦੇ ਅਸੀਂ ਵੀ ਪਰੇਸ਼ਾਨ ਇਸ ਗੱਲ ਤੋਂ ਹੈਗੇ ਹੈ ਔਰ ਮੈਨੂੰ ਉਸ ਦਿਨ ਹੀ ਇਹਨਾਂ ਨੇ ਕੀ ਕੀਤਾ ਜਿਹੜੀ ਲੈਬੋਰਟਰੀ ਪਹਿਲਾਂ ਆਲਰੇਡੀ ਕੰਮ ਕਰ ਰਹੀ ਹੈ ਹੁਣ ਕਿਸੇ ਹੋਰ ਲੈਬੋਰਟਰੀ ਨੂੰ ਉਹਦਾ ਠੇਕਾ ਦੇ ਦਿੱਤਾ ਲੈਬੋਰਟਰੀ ਦੀ ਜਿਹੜੀ ਕਿੱਟ ਹੈ ਉਹ 100% ਦੀ ਗਲਤ ਸੀ ਜਾਂ ਉਹਨਾਂ ਨੇ ਨੈਗਲੀਜੈਂਸੀ ਨਾਲੇ ਟੈਸਟ ਕੀਤੇ ਇਹ ਤਾਂ ਬਿਲਕੁਲ ਪਤਾ ਮੈਨੂੰ ਕੱਲ ਹੀ ਇੱਕ ਕੁਲਵੀਰ ਸਿੰਘ ਜੋੜਾ ਇਟਲੀ ਤੋਂ ਟੈਲੀਫੋਨ ਆਇਆ ਉਹਨਾਂ ਨੇ ਰਿਪੋਰਟ ਜਦੋਂ ਦੇਖੀ ਉਹਨਾਂ ਨੇ ਆਖਿਆ ਜੀ ਵੀ ਜਦੋਂ ਇੱਥੋਂ ਇੰਡੀਆ ਅਸੀਂ ਚੜ੍ਹਦੇ ਹਾਂ ਤਾਂ ਅਸੀਂ 100% ਸਾਨੂੰ 72 ਘੰਟੇ ਪਹਿਲਾਂ ਸਾਨੂੰ ਟੈਸਟ ਕਰਾਉਣਾ ਪੈਂਦਾ ਹਾਂ ਦੋਨੇ ਸਾਡੀਆਂ ਡੋਜ਼ ਲੱਗੀਆਂ ਹੁੰਦੀਆਂ ਜਿਹੜੇ ਵੀ ਉੱਥੇ 2 ਜਾਂ 3 ਜਿੰਨੀਆਂ ਵੀ ਡੋਜ਼ ਲੱਗਦੀਆਂ ਤੇ ਅਸੀਂ ਸਾਡੇ ਵਾਲੇ ਪਾਸਿਓਂ ਬਿਲਕੁਲ ਰਿਸਕ ਨਹੀਂ ਹੁੰਦਾ 1% ਵੀ ਰਿਸਕ ਫਰੀ ਅਸੀਂ ਟਰੈਵਲ ਕਰਦੇ ਹਾਂ ਤੇ ਜੇ ਤੁਸੀਂ 24 ਘੰਟੇ ਜਾਂ 10 ਘੰਟੇ ਜਾਂ 12 ਘੰਟੇ ਜੇ ਫਲਾਈਟ ਹੈ ਜਿੰਨੇ ਵੀ ਘੰਟੇ ਦੀ ਫਲਾਈਟ ਹੈ ਤੇ 19 ਘੰਟਿਆਂ ਦੇ ਵਿੱਚ ਤੁਸੀਂ ਪੋਜ਼ਿਟਿਵ ਕਿਵੇਂ ਆ ਸਕਦੇ ਹੋ ਅੰਮ੍ਰਿਤਸਰ ਜਦੋਂ ਹੋ ਹੱਲਾ ਇੰਨਾ ਮੱਚਿਆ ਤਾਂ ਫਿਰ ਉਹ ਪਤਾ ਲੱਗਿਆ ਕਿ ਜਿਹੜੀ ਲੈਬੋਰਟਰੀ ਹੈਗੀ ਹੈ ਉਹਨਾਂ ਨੇ ਜਿਹੜੇ ਟੈਸਟ ਕੀਤੇ ਉਹ ਗਲਤੀ ਨਾਲ ਕੀਤੇ ਹੈ ਨੈਗਲੀਜੈਂਸੀ ਨਾਲ ਕੀਤੇ ਹੈ ਔਰ ਉਦੋਂ ਹੀ ਸਜ਼ਾ ਜਿਹੜੀ ਭੁਗਤੀ ਹੈ ਉਹ ਪ੍ਰਵਾਸੀ ਭਾਰਤੀਆਂ ਨੇ ਭੁਗਤੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੇ ਭੁਗਤੀ ਹੈ ਜਿਹੜੇ ਉਹਨਾਂ ਨੂੰ ਲੈਣ ਆਏ ਸਨ ਹੁਣ ਉਹ ਜਿਹੜਾ ਲੀਜ਼ ਕੰਟਰੈਕਟ ਹੈਗਾ ਉਹਦਾ ਕੈਂਸਲ ਕਰਕੇ ਨਵੀਂ ਲੈਬੋਰਟਰੀ ਨੂੰ ਨਵੇਂ ਹਾਂ ਇੰਨਾ ਜ਼ਰੂਰ ਹੈ ਪਹਿਲਾਂ ਉਹ ਟੈਸਟ ਹੁੰਦਾ ਸੀ 1700 ਰੁਪਏ ਦਾ ਹੁਣ ਉਹ ਟੈਸਟ ਹੋਣ ਲੱਗ ਪਿਆ 2700 ਰੁਪਏ ਦਾ ਗਲਤੀ
ਇੱਕ ਹੋਰ ਸਜ਼ਾ ਦੇਖੋ ਇਨਕੰਪੀਟੈਂਸ ਮਤਲਬ ਕਹਿ ਲਓ ਕਿ ਜੌਬ ਦੇ ਵਾਜਿਬ ਨਹੀਂ ਕੋਈ ਵੀ ਮਤਲਬ ਦੇ ਕਾਂਟ ਈਵਨ ਸੈਟਅਪ ਅ ਲੈਬ ਹਨਾ ਉਹ ਆਪਣੀ ਲੈਬ ਨੂੰ ਸੈਟਅਪ ਵੀ ਨਹੀਂ ਕਰ ਸਕਦੇ ਚਲਾ ਵੀ ਨਹੀਂ ਸਕਦੇ ਔਰ ਫਾਊਲ ਪਲੇ ਤਾਂ ਇਹ ਕਹਿੰਦੇ ਕੀਤਾ ਜਾ ਰਿਹਾ ਵੀ ਲੈਬ ਵਗੈਰਾ ਤਾਂ ਸਾਰੀ ਠੀਕ ਸੀਗੀ ਇਹ ਤਾਂ ਪੈਸੇ ਖਾਣ ਦਾ ਚੱਕਰ ਸੀ ਰਿਸ਼ਵਤਖੋਰੀ ਦਾ ਇਹ ਇਲਜ਼ਾਮ ਹੈ ਇਹ ਇਲਜ਼ਾਮ ਹੈ ਨਹੀਂ ਨਹੀਂ 1000 ਰੁਪਏ ਤਾਂ ਨਹੀਂ ਨਹੀਂ 1000 ਰੁਪਏ ਤਾਂ ਵੱਧ ਗਿਆ ਤੇ ਜਿਹੜਾ ਉੱਥੇ ਘਟਨਾਕ੍ਰਮ ਚੱਲਦਾ ਵੀ ਪੈਸੇ ਦੇ ਕੇ 2 ਨੰਬਰ ਦਾ ਜਿਹੜੇ ਲੈਬ ਵਾਲੇ ਕਰਦੇ ਨੇ ਵੀ ਤੁਹਾਡਾ ਜੀ ਪੋਜ਼ਿਟਿਵ ਆ ਗਿਆ ਤੁਸੀਂ ਥੋੜੇ ਵੱਧ ਪੈਸੇ ਦਿਓ ਤੇ ਅਸੀਂ ਤੁਹਾਡਾ ਨੈਗੇਟਿਵ ਕਰ ਦਿੰਦੇ ਹਾਂ ਇਹ ਫੰਡਾ ਸੀ ਸਾਰਾ ਕਹਿੰਦੇ
ਬਿਲਕੁਲ ਇਹ ਤਾਂ ਬਿਲਕੁਲ ਸੀਗਾ ਕਿਉਂਕਿ ਜੇ ਦੂਜੇ ਪਾਸੇ ਤੁਸੀਂ ਦੇਖੋ ਜੇ ਰੌਲਾ ਨਾ ਪੈਂਦਾ ਜੇ ਮੀਡੀਆ ਚ ਨਾ ਆਉਂਦਾ ਕੱਲ ਮੇਰੀ ਬੇਟੀ ਮੈਨੂੰ ਉਹੀ ਦੱਸ ਰਹੀ ਸੀ ਕਹਿੰਦੀ ਪਾਪਾ ਜੇ ਰੌਲਾ ਨਾ ਪੈਂਦਾ ਮੈਂ ਕਿਹਾ ਫਿਰ ਉਵੇਂ ਚੱਲੀ ਜਾਣਾ ਸੀ ਫਿਰ ਕੀ ਹੋਣਾ ਸੀਗਾ
ਉਹ ਖਾਣ ਪੀਣ ਦਾ ਪ੍ਰਬੰਧ ਕਰ ਲਿਆ ਸੀਗਾ ਸਾਰਾ ਕੁਛ ਉਹਨਾਂ ਨੇ ਅੰਮ੍ਰਿਤਸਰ ਵੀ ਕਰਨ ਲੱਗ ਪਏ ਆਪਣੇ ਖਾਸ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿੱਥੇ ਮਤਲਬ ਚਲੋ ਇਹ ਤਾਂ ਬੜੇ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੀ ਇਹ ਨੋਰਮਲ ਚੀਜ਼ਾਂ ਹੀ ਹੋ ਗਈਆਂ ਨੇ ਖੱਜਲ ਖੁਆਰੀ ਜਿਹੜੀ ਖੱਜਲ ਖੁਆਰੀ ਹੁਣ ਪੰਜਾਬ ਸਰਕਾਰ ਦੀ ਹੋ ਰਹੀ ਹੈ ਚੰਨੀ ਸਾਹਿਬ ਦੀ ਹੋ ਰਹੀ ਹੈ ਉਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਕਿ ਸਾਰੀ ਗਾਜ ਜਿਹੜੀ ਆ ਉਹ CM ਸਾਹਿਬ 'ਤੇ ਸੁੱਟੀ ਜਾ ਰਹੀ ਹੈ ਲਓ ਜੀ ਉਹਨਾਂ ਨੇ ਜੀ ਆਏ ਨਹੀਂ ਉਹਨਾਂ ਨੇ ਬੰਦੇ ਨਹੀਂ ਉੱਤੇ ਪਹੁੰਚਣ ਦਿੱਤੇ ਉਹ ਜੀ ਸਕਿਉਰਿਟੀ 'ਚ ਲੈਪਸ ਹੋ ਗਿਆ ਇਹ ਰਾਸ਼ਟਰਪਤੀ ਰਾਜ ਲਾਗੂ ਹੋ ਜਾਊਗਾ ਤੁਹਾਡਾ ਕੀ ਵਿਚਾਰ ਹੈ ਸਾਰੇ ਘਟਨਾਕ੍ਰਮ 'ਤੇ
ਦੇਖੋ ਮੈਨੂੰ ਤਿੰਨ ਚਾਰ ਦਿਨ ਫਿਰੋਜ਼ਪੁਰ ਰਹਿਣਾ ਪਿਆ ਔਰ ਇਸ ਕਾਰਨ ਕਿ ਰੈਲੀ ਹੋ ਰਹੀ ਹੈ ਕਿਉਂਕਿ ਕਈ ਡਿਊਟੀਆਂ ਸੀਗੀਆਂ ਇੱਕ ਦੂਰਦਰਸ਼ਨ ਵੱਲੋਂ ਵੀ ਡਿਊਟੀ ਸੀ ਦੂਰਦਰਸ਼ਨ ਵੱਲੋਂ ਇਹ ਸੀਗਾ ਕਿ ਜਿਹੜੇ ਮਨਿਸਟਰ ਆਏ ਨੇ ਮੈਨੂੰ ਇਹ ਸੀਗਾ ਵੀ ਇਸ ਤੋਂ ਬਾਅਦ ਜੇ ਮੈਂ ਦਿੱਲੀ ਇਹਨਾਂ ਨੂੰ ਮਿਲਣ ਚਲਾ ਜਾਵਾਂ ਚਾਹੇ ਮਨਿਸਟਰ ਆਫ ਐਕਸਟਰਨਲ ਅਫੇਅਰ ਹੈ ਮੀਨਾਕਸ਼ੀ ਲੇਖੀ ਹੈ ਕੇਂਦਰੀ ਜਲ ਮੰਤਰੀ ਹੈ ਗਜਿੰਦਰ ਸਿੰਘ ਸ਼ੇਖਾਵਤ ਨੇ ਆਪਣੇ ਹਰਦੀਪ ਸਿੰਘ ਪੁਰੀ ਹੈ ਇਹ ਸਾਰੇ ਮੰਤਰੀਆਂ ਨੂੰ ਮਿਲਣ ਲਈ ਮੈਨੂੰ ਘੱਟੋ ਘੱਟ ਵੀ ਇੱਕ ਮਹੀਨਾ ਚਾਹੀਦਾ ਸੀ ਦਿੱਲੀ ਇਹ ਮੈਨੂੰ ਸਾਰੇ ਇੱਕੋ ਪਲੇਟ ਦੇ ਵਿੱਚ ਚਾਰ ਦਿਨਾਂ ਚ ਮਿਲ ਗਏ ਇੱਕ ਤਾਂ ਮੈਨੂੰ ਇਹ ਸੀ ਮੈਂ ਚਾਰ ਦਿਨ ਉੱਥੇ ਰਿਹਾ ਮੈਨੂੰ ਕਾਫੀ ਗੱਲਾਂ ਜਿਹੜੀਆਂ ਨੇੜੇ ਹੋ ਕੇ ਪਤਾ ਲੱਗੀਆਂ ਵੀ ਬੀਜੇਪੀ ਕੀ ਚਾਹੁੰਦੀ ਹੈ ਕੀ ਕਰਨਾ ਚਾਹੁੰਦੀ ਹੈ ਇੰਨਾ ਕਿਹਨਾਂ ਦਾ ਫੋਕਸ ਹੈ ਪੰਜਾਬ ਦਾ ਇਹਨਾਂ ਦਾ ਵਿਜ਼ਨ ਕੀ ਹੈਗਾ ਇੱਕ ਤਾਂ ਇਹ ਹੋ ਗਿਆ ਦੂਜਾ ਜਦੋਂ ਇਹ ਰੈਲੀ ਹੋਣੀ ਸੀ ਉਦੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਉਹਨੂੰ ਬੋਲਦੇ ਹੈ ਐਡਵਾਂਸ ਏ ਐਲ ਸੀ ਸ਼ਾਇਦ ਉਹਦਾ ਏ ਐਸ ਐਲ ਮੀਟਿੰਗ ਹੈ ਐਡਵਾਂਸ ਸਟੇਟਸ ਲਾਈਜ਼ਨਿੰਗ ਹਾਂ ਐਡਵਾਂਸ ਸਟੇਟ ਲਾਈਜ਼ਨਿੰਗ ਏ ਐਸ ਐਲ ਦੀ ਮੀਟਿੰਗ ਹੁੰਦੀ ਹੈ ਏ ਐਸ ਐਲ ਦੀ ਮੀਟਿੰਗ ਦੇ ਵਿੱਚ ਐਨ ਐਸ ਜੀ ਦੇ ਬੰਦੇ ਹੁੰਦੇ ਹੈ ਪੰਜਾਬ ਸਰਕਾਰ ਦੇ ਅਫਸਰ ਹੁੰਦੇ ਹੈ ਤੇ ਨਾਲ ਹੁੰਦੀ ਹੈ ਉਹਦੇ ਚ ਜਿਹੜੀ ਸੈਂਟਰਲ ਦੀਆਂ ਕੋਈ ਏਜੰਸੀਆਂ ਹੋਣ ਜਿਹਦੇ ਚ ਬੀ ਐਸ ਐਫ ਹੋਵੇ ਜਾਂ ਸੀ ਆਈ ਡੀ ਜਾਂ ਇਹਨਾਂ ਦੀ ਜੋ ਵੀ ਇਹਨਾਂ ਦੇ ਡਿਪਾਰਟਮੈਂਟਸ ਹੁੰਦੇ ਆ ਉਹ ਮੀਟਿੰਗ ਜਦੋਂ ਹੋਣੀ ਸੀ ਤਾਂ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਉਦੋਂ ਹੀ ਐਸ ਐਸ ਪੀ ਖੜਾ ਹੋ ਕੇ ਕਹਿੰਦਾ ਵੀ ਪ੍ਰਾਈਵੇਟ ਬੰਦਾ ਵਿੱਚ ਕੋਈ ਨਾ ਹੋਵੇ ਮੀਟਿੰਗ ਦੇ ਵਿੱਚ ਤੇ ਇੱਕ ਬੰਦਾ ਮੀਡੀਆ ਦਾ ਕੋਈ ਨਾ ਹੋਵੇ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਮੈਂ ਦੂਰਦਰਸ਼ਨ ਤੋਂ ਕਹਿੰਦੇ ਨਹੀਂ ਅਲਾਓ ਨਹੀਂ ਮੈਨੂੰ ਰਾਣਾ ਸੋਢੀ ਕਹਿੰਦਾ ਬੇਟਾ ਜੀ ਆਪਾਂ ਬਾਅਦ ਚ ਗੱਲ ਕਰਦੇ ਹਾਂ ਮੈਂ ਕਿਹਾ ਠੀਕ ਹੈ ਮੈਂ ਉਹਦੇ ਚ ਉਹ ਮੀਟਿੰਗ ਚੋਂ ਮੈਂ ਚਲਾ ਗਿਆ ਬਾਹਰ ਲੇਕਿਨ ਸਾਡੇ ਡੀ ਡੀ ਨਿਊਜ਼ ਤੋਂ ਕੁਛ ਬੰਦੇ ਆਏ ਹੋਏ ਸੀ ਤੇ ਉਸ ਮੀਟਿੰਗ ਦੇ ਵਿੱਚ ਬੈਠੇ ਸੀ ਤਾਂ ਉਹ ਮੈਂ ਮੀਟਿੰਗ ਕਿਉਂਕਿ ਮੈਨੂੰ ਇਹ ਸੀ ਵੀ ਸੀਕ੍ਰੇਟ ਮੀਟਿੰਗ ਹੈ ਇਹਨਾਂ ਦੀ ਜੇ ਕੋਈ ਮੈਂ ਗੱਲ ਸੁਣਨੀ ਵੀ ਤੇ ਮੈਨੂੰ ਸੁਣਨੀ ਨੀ ਚਾਹੀਦੀ ਕੱਲ ਨੂੰ ਕੋਈ ਗੱਲ ਉਸ ਤਰ੍ਹਾਂ ਦੀ ਗੱਲ ਨਾ ਹੋ ਜਾਵੇ ਤੇ ਮੈਂ ਮੀਟਿੰਗ ਚੋਂ ਆਪਣੇ ਆਪ ਹੀ ਮੈਂ ਪਾਸੇ ਹੋ ਗਿਆ ਉਹ ਜਦੋਂ ਮੀਟਿੰਗ ਹੋਈ ਖਤਮ ਹੋਈ ਤਾਂ ਮੈਨੂੰ ਡੀ ਡੀ ਨਿਊਜ਼ ਵਾਲਾ ਬੰਦਾ ਆ ਕੇ ਕਹਿੰਦਾ ਜੀ ਕਹਿੰਦਾ ਪੁਆਇੰਟ ਤਿੰਨ ਵੱਧ ਗਏ ਮੈਂ ਕਿਹਾ ਉਹ ਕਿੱਦਾਂ ਕਹਿੰਦਾ ਜੀ ਤਿੰਨ ਥਾਵਾਂ ਤੇ ਜਾਣਾ ਪੀ ਐਮ ਨੇ ਹੁਸੈਨੀ ਵਾਲਾ ਪਹਿਲਾਂ ਨਹੀਂ ਸੀ ਜਾਣਾ ਹੁਸੈਨੀ ਵਾਲਾ ਜਾਣਾ ਇੱਕ ਪੀ ਜੀ ਆਈ ਦਾ ਜਿਹੜਾ ਸੈਟੇਲਾਈਟ ਸੈਂਟਰ ਹੈਗਾ ਉਹਦਾ ਉਦਘਾਟਨ ਕਰਨਾ ਤੇ ਤੀਜਾ ਪੁਆਇੰਟ ਹੈਗਾ ਰੈਲੀ ਦਾ ਪੁਆਇੰਟ ਤੇ ਪੀ ਜੀ ਆਈ ਵਾਲਾ ਪੁਆਇੰਟ ਬਿਲਕੁਲ ਨਾਲ ਨਾਲ ਸੀਗਾ ਮੰਨ ਲਓ ਤੁਸੀਂ ਐਲ ਸ਼ੇਪ ਦੇ ਵਿੱਚ ਉਹ ਜਗ੍ਹਾ ਬਣੀ ਹੋਵੇ ਐਲ ਸ਼ੇਪ ਜਿੱਥੇ ਐਲ ਮਤਲਬ ਤੁਸੀਂ ਐਲ ਜਦੋਂ ਡਰਾਇੰਗ ਐਲ ਕਰੋਗੇ ਤਾਂ ਜਦੋਂ ਐਲ ਲਾਸਟ ਤੇ ਖਤਮ ਕਰੋਗੇ ਤਾਂ ਇਹ ਪੀ ਜੀ ਆਈ ਵਾਲਾ ਤੁਸੀਂ ਸਮਝ ਲਓ ਵੀ ਸੈਟੇਲਾਈਟ ਸੈਂਟਰ ਹੈ
ਠੀਕ
ਹਾਂ ਜਿੱਥੋਂ ਤੁਸੀਂ ਐਲ ਦੀ ਸ਼ੁਰੂ ਕਰਦੇ ਆ ਦੂਸਰੀ ਬਾਈ ਤਾਂ ਉੱਥੋਂ ਰੈਲੀ ਵਾਲਾ ਸਥਾਨ ਸ਼ੁਰੂ ਹੁੰਦਾ
ਸੀ ਲਾਗੇ ਲਾਗੇ ਫਿਰ ਮਤਲਬ ਵਿਦਿਨ 500 ਮੀਟਰ ਹੀ ਹੋਏਗਾ
ਬਿਲਕੁਲ ਉਹਨਾਂ ਨੇ ਉਸ ਤਰ੍ਹਾਂ ਪਲਾਨ ਕੀਤਾ ਸੀਗਾ ਵੀ ਜਦੋਂ ਫਾਊਂਡੇਸ਼ਨ ਸਟੋਨ ਰੱਖਣਾ ਹੈ ਤਾਂ ਉੱਥੇ 500 ਬੰਦੇ ਦਾ ਇਕੱਠ ਰੱਖਣਾ ਹੈ ਉੱਥੇ ਵਾਟਰਪਰੂਫ ਟੈਂਟ ਵੱਖਰਾ ਲਾਇਆ ਹੋਇਆ ਤੇ ਜਿਹੜਾ ਰੈਲੀ ਵਾਲਾ ਟੈਂਟ ਹੈ ਉਹ ਉੱਪਰ ਛੱਡਿਆ ਹੋਇਆ ਤੇ ਉਹਦੀ ਜਿਹੜੀ ਸਟੇਜ ਹੈਗੀ ਹੈ ਉਹ ਬਿਲਕੁਲ ਨਾਲ ਬਣਾਈ ਹੋਈ ਹੈ ਵੀ ਵਾਕਿੰਗ ਡਿਸਟੈਂਸ ਹੀ ਹੈ
ਠੀਕ
ਤਾਂ ਉਹ ਇਸ ਤੋਂ ਬਾਅਦ ਇੱਥੋਂ ਜਾ ਕੇ ਇਦੋਂ ਪਹਿਲਾਂ ਇਸੇ ਰਸਤੇ ਦੇ ਉੱਤੋਂ ਹੁਸੈਨੀ ਵਾਲਾ ਜਾਣਾ ਸੀਗਾ ਇਹੀ ਰਸਤਾ ਇਹ ਸਾਹਮਣੇ ਜਿਹੜੀ ਰੋਡ ਜਾਂਦੀ ਹੈ ਉਹ ਹੁਸੈਨੀ ਵਾਲੇ ਨੂੰ ਜਾਂਦੀ
ਜੀ ਜੀ
ਜਦੋਂ ਤੁਸੀਂ ਫਿਰੋਜ਼ਪੁਰ ਤੋਂ ਮੋਗੇ ਵਾਲੀ ਸੜਕ ਜਾਂਦੇ ਹੋ ਤੇ ਉਹ ਅੱਗੇ ਜਾ ਕੇ ਹੁਸੈਨੀ ਵਾਲਾ ਟੱਚ ਕਰਦੀ ਹੈ ਜੇ ਫਿਰੋਜ਼ਪੁਰ ਤੁਸੀਂ ਇਸ ਰੈਲੀ ਸਥਾਨ ਤੇ ਖੜੇ ਹੋ ਤਾਂ ਇੱਥੋਂ ਸਿਰਫ 13 ਕਿਲੋਮੀਟਰ ਤੁਹਾਨੂੰ ਹੁਸੈਨੀ ਵਾਲਾ ਤੇ ਇੱਥੋਂ ਜੇ ਤੁਸੀਂ ਮੋਗੇ ਵਾਲੇ ਪਾਸੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਉਹ 40-45 ਜਿੰਨੇ ਕਿਲੋਮੀਟਰ ਹੈ ਉਹ ਘੱਟ ਜਾਣਗੇ ਉੱਥੋਂ
ਜੀ ਜੀ
ਤੇ ਇਹ ਪੂਰਾ ਪਲਾਨ ਕੀਤਾ ਹੋਇਆ ਸੀਗਾ ਔਰ ਹੈਲੀਪੈਡ 9 ਹੈਲੀਪੈਡ ਬਣਾਏ ਹੋਏ ਸੀ ਮੇਰੇ ਕੋਲ ਉਹ ਫਾਈਲ ਵੀ ਮੇਰੇ ਉਹ ਹੱਥ ਲੱਗ ਗਈ ਜਿਹੜੇ ਵੀ ਵੀ ਆਈ ਪੀਜ ਉੱਥੇ ਆਉਣੇ ਸੀ ਔਰ ਜਿਹੜੀ ਉਹ ਜਿਹੜਾ ਉਹ ਭਾਸ਼ਣ ਜਿਹੜਾ ਉਹ ਸਪੀਚ ਜਿਹੜੀ ਬੋਲਣੀ ਸੀ ਪ੍ਰਧਾਨ ਮੰਤਰੀ ਤੋਂ ਪਹਿਲਾਂ ਜਿਸ ਬੰਦੇ ਨੇ ਉਹ ਆਪਣਾ ਉਹਨੂੰ ਕੰਡਕਟ ਕਰਨਾ ਸੀਗਾ ਉਸ ਸਾਰੇ ਪ੍ਰੋਗਰਾਮ ਨੂੰ ਵੀ ਇਹਦੇ ਚ ਕਿਹੜਾ ਪ੍ਰੋਜੈਕਟ ਹੈਗਾ ਕੌਣ ਆ ਰਹੇ ਨੇ ਹਰਿਆਣੇ ਦਾ ਮੁੱਖ ਮੰਤਰੀ ਹਿਮਾਚਲ ਦਾ ਮੁੱਖ ਮੰਤਰੀ ਪੰਜਾਬ ਦਾ ਰਾਜਪਾਲ ਪੰਜਾਬ ਦਾ ਮੁੱਖ ਮੰਤਰੀ ਬਾਕੀ ਜਿਹੜੇ ਮੰਤਰੀ ਜਿਹੜੇ ਉਸ ਨਾਲ ਸੰਬੰਧਿਤ ਉਹ ਸਾਰੇ ਉੱਥੇ ਆਉਣੇ ਸੀ 10 ਬੰਦਿਆਂ ਨੇ ਉੱਥੇ ਆਉਣਾ ਸੀਗਾ ਉਹ ਸਾਰਾ ਪੂਰਾ ਪਲਾਨ ਜਿਹੜਾ ਜਦੋਂ ਹੋ ਗਿਆ ਮਤਲਬ ਤਾਂ ਰੈਲੀ ਵਾਲੇ ਸਥਾਨ ਤੇ ਮੈਂ ਤਕਰੀਬਨ 11 ਕੁ ਵਜੇ ਪਹੁੰਚਿਆ ਕਿਉਂਕਿ ਮੈਂ 7:30 ਵਜੇ ਉੱਥੋਂ ਨਿਕਲ ਗਿਆ ਸੀ ਮੈਂ ਉੱਥੇ ਫਿਰੋਜ਼ਪੁਰ ਹੀ ਸੀ ਤਾਂ 11 ਕੁ ਵਜੇ ਜਦੋਂ ਮੈਂ ਨਿਕਲਿਆ ਕਿਉਂਕਿ ਮੇਰੇ ਕੋਲ ਟਾਈਮ ਸੀ ਉਹਦਾ ਸ਼ਡਿਊਲ ਸੀਗਾ ਵੀ 1:30 ਵਜੇ ਪੀ ਐਮ ਨੇ ਆਉਣਾ ਤਾਂ ਜਦੋਂ ਅਸੀਂ ਗਏ ਉੱਥੇ ਤਾਂ ਉਦੋਂ ਬਾਰਿਸ਼ ਹੁਣ ਬਾਰਿਸ਼ ਤਾਂ ਵੈਸੇ ਸਵੇਰ ਤੋਂ ਹੀ ਪੈਣੀ ਸ਼ੁਰੂ ਹੋ ਗਈ ਸੀ, ਉਦੋਂ ਤੱਕ ਉਹ ਜਿਹੜਾ ਰਸਤਾ ਸੀ ਕੱਚਾ ਜਿਹੜਾ ਵਾਹਿਆ ਹੋਇਆ ਸੀਗਾ, ਬਣਾਇਆ ਸੀ ਕੋਈ ਜਿਹੜਾ ਉਹ ਪਾਥਵੇ, ਤਾਂ ਉਹ ਤਿਲਕਣ ਬਹੁਤ ਸੀ ਉੱਥੇ। ਮੈਂ ਉੱਥੋਂ ਹੌਲੀ ਹੌਲੀ ਪੈਦਲ ਤੁਰ ਕੇ, ਕਿਉਂਕਿ ਮੈਨੂੰ ਪਹਿਲੇ ਰਸਤੇ ਪਤਾ ਸੀਗੇ, ਜੇ ਤੁਸੀਂ ਨਵੇਂ ਥਾਂ ਆਏ ਹੋ ਤਾਂ ਸ਼ਾਇਦ ਤੁਹਾਨੂੰ ਕਈ ਵਾਰੀ ਰੈਲੀ ਦਾ ਰਸਤਾ ਨਹੀਂ ਪਤਾ ਹੁੰਦਾ।
ਜੀ ਜੀ,
ਮੈਨੂੰ ਪਤਾ ਸੀ ਵੀ ਆਹ ਰਸਤਾ ਇੱਧਰ ਦੀ ਬਣਾਇਆ, ਵੀ ਆਈ ਪੀ ਇੱਧਰ ਦੀ ਬਣਾਇਆ, ਸੰਤ ਸਮਾਜ ਵਾਲਾ ਇੱਧਰ ਦੀ ਬਣਾਇਆ, ਮੀਡੀਆ ਵਾਲਾ ਇੱਧਰ ਦੀ ਬਣਾਇਆ, ਜਿਹੜੀ ਆਮ ਜਨਤਾ ਲਈ ਇੱਧਰ ਦੀ ਬਣਾਇਆ। ਮੈਂ ਉਹ ਆਮ ਜਨਤਾ ਵਾਲੇ ਪਾਸੇ ਦੀ ਜਦੋਂ ਚੱਲਿਆ ਤਾਂ ਮੈਨੂੰ ਉਹ ਦੋ ਤਿੰਨ ਸਿਕਿਉਰਿਟੀ ਗਾਰਡ ਨੇ ਕਿਹਾ ਵੀ ਤੁਹਾਡਾ ਜਿਹੜਾ ਮੀਡੀਆ ਵਾਲਾ ਰਸਤਾ ਉਹ ਪਰਲੇ ਪਾਸੇ। ਮੈਂ ਕਿਹਾ ਜੀ ਮੈਨੂੰ ਪਤਾ ਹੈ, ਪਰ ਮੈਂ ਇੱਧਰ ਥੋੜਾ ਜਿਹਾ ਸੀਨ ਦੇਖਣਾ ਚਾਹੁੰਦਾ ਵੀ ਲੋਕਾਂ ਦਾ ਕੀ ਹੈਗਾ, ਕਿੰਨਾ ਕੁ ਰੁਝਾਨ ਹੈਗਾ। ਤਾਂ ਉਹ ਦੋ ਤਿੰਨ ਬੰਦੇ ਕਹਿੰਦੇ ਜੀ ਰੁਝਾਨ ਕਾਹਦਾ ਹੈ, ਤੁਹਾਨੂੰ ਪਤਾ ਹੀ ਹੈ ਅਸੀਂ ਤਾਂ ਸਵੇਰ ਤੇ ਲੱਗੇ ਹੋਏ ਹਾਂ, ਨਾ ਕੋਈ ਇੱਥੇ ਰੋਟੀ ਨਾ ਪਾਣੀ ਨਾ ਚਾਹ।
ਹਾਂ, ਇਹ ਵੀ ਬਿੱਟਾ ਸਾਹਿਬ ਬਹੁਤ ਉਹਨਾਂ ਦੇ ਵਲੰਟੀਅਰਾਂ ਨੇ ਵੀ ਪਾਇਆ ਆ, ਇੱਕ ਗੁਰਸ਼ਮੀਰ ਸਿੰਘ ਨੇ ਪੱਤਰਕਾਰ ਉਹਨਾਂ ਨੇ ਵੀ ਇੰਟਰਵਿਊ, ਕਹਿੰਦੇ ਇੱਥੇ ਨਾ ਰੋਟੀ ਆ ਨਾ ਪਾਣੀ ਆ ਨਾ ਚਾਹ ਆ, ਅਤੇ ਇਹ ਤਾਂ ਪੰਜਾਬ ਦੀ ਬਿਰਤੀ ਤੋਂ ਬਿਲਕੁਲ ਉਲਟ ਆਪ ਹੀ ਕਰ ਰਹੇ ਬੀਜੇਪੀ ਕਿ ਉਹਨਾਂ ਨੇ ਰੈਲੀ ਰੱਖੀ ਅਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ, ਪਰਾਹੁਣੇ ਬਾਹਰੋਂ ਆਏ ਹੋਏ ਨੇ।
ਉਦੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਦਿਨ ਪਿੱਛੇ ਲੈ ਜਾਂਦਾ
ਜੀ,
ਜਿੱਦਣ ALS ਦੀ ਮੀਟਿੰਗ ਸੀਗੀ, ਉਸ ਦਿਨ ਕੀ ਹੋਇਆ, ਅਸੀਂ ਉਹ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਨਾ ਉਹ ਰੈਲੀ ਵਾਲੀ ਥਾਂ ਦੇਖਣ ਚਲੇ ਗਏ ਵੀ ਕਿੱਥੇ ਰੈਲੀ ਹੈ, ਕਿੱਥੇ ਕੈਮਰੇ ਲੱਗਣੇ ਹੈ, ਕਿੱਥੇ ਉਹ ਜਰਨੇਟਰ ਲੱਗਣਾ ਹੈ, ਕਿੱਥੇ ਤਾਰ ਲੱਗਣੀ ਹੈ, ਕਿਉਂਕਿ ਉੱਥੇ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਬਿਜਲੀ ਦਾ ਕਨੈਕਸ਼ਨ ਤੁਹਾਨੂੰ ਦੇਣਾ ਹੀ ਨਹੀਂ ਅਸੀਂ। ਤਾਂ ਉਹ ਬੜੇ ਮੇਰੇ ਨਾਲ ਜਿਹੜੇ ਡੀਡੀ ਨਿਊਜ਼ ਵਾਲੇ ਬੜੇ ਪਰੇਸ਼ਾਨ ਹੋ, ਕਹਿੰਦੇ ਕਿ ਅਸੀਂ ਤਾਂ ਹਰ ਰੋਜ਼ ਹੀ ਪੀਐਮ ਦੀ ਕਵਰੇਜ ਕਰਦੇ ਹਾਂ ਤੇ ਸਾਨੂੰ ਤਾਂ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਤੇ ਆਹ ਪਹਿਲੀ ਵਾਰੀ ਹੋਇਆ। ਮੈਂ ਕਿਹਾ ਕੋਈ ਨਹੀਂ, ਮੈਂ ਤੁਹਾਨੂੰ ਇੱਥੋਂ ਫਿਰੋਜ਼ਪੁਰੋਂ ਅਰੇਂਜਮੈਂਟ ਕਰ ਦਿੰਦਾ, ਜਰਨੇਟਰ ਦਾ ਅਰੇਂਜਮੈਂਟ ਵੀ ਕਰ ਦਿੰਦਾ, ਤੁਸੀਂ ਚਿੰਤਾ ਨਾ ਕਰੋ। ਅੱਛਾ, ਉਹ ਲੋਕਲ ਹੋਣ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਸਪੋਰਟ ਵੀ ਕਰਨੀ ਸੀਗੀ, ਔਰ ਮੇਰੀ ਡਿਊਟੀ ਵੀ ਬਣਦੀ ਸੀ। ਫਿਰ ਅਸੀਂ ਚਲੇ ਗਏ DPRO ਦਫ਼ਤਰ, DPRO ਦਫ਼ਤਰ ਅਸੀਂ ਕਿਹਾ ਵੀ ਪਾਸ ਚਾਹੀਦੇ ਸਾਨੂੰ, ਉਹ ਕਹਿੰਦੇ ਕਿੰਨੇ ਬੰਦਿਆਂ ਦੇ ਪਾਸ ਚਾਹੀਦੇ ਆ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਲਿਆਓ ਜੀ ਕਿੰਨੇ ਬੰਦਿਆਂ ਦੇ ਪਾਸ ਚਾਹੀਦੇ, ਆਪਣੀ ਲਿਸਟ ਦਿਓ, ਤੇ ਉਹਨਾਂ ਨੇ ਮੈਨੂੰ ਲਿਸਟ ਦਿੱਤੀ 164 ਬੰਦਿਆਂ ਦੀ।
ਅੱਛਾ,
ਜਿਹੜੇ DD ਨਿਊਜ਼ ਵਾਲੇ ਨੇ, ਉਹ DPRO ਜਿਹੜਾ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਹੈ, ਉਹ ਮੇਰੇ ਹੱਥ ਖੜੇ ਕਰ ਗਿਆ। ਉਹ ਕਹਿੰਦਾ ਨਾ ਜੀ ਨਾ, ਇੰਨੇ ਬੰਦੇ ਤੁਹਾਡੇ ਇੰਨੇ ਬੰਦੇ ਆ, ਅਸੀਂ ਬਾਕੀ ਬੰਦਿਆਂ ਨੂੰ ਵੀ ਅਪਲਾਈਜ਼ ਕਰਨਾ, ਤੇ ਸਾਡੇ ਕੋਲ ਤਾਂ 250-300 ਬੰਦਾ ਤਾਂ ਸਾਡਾ ਪ੍ਰੈਸ ਗੈਲਰੀ ਚ ਹੋਜੂਗਾ, ਤੇ ਅਸੀਂ ਅਰੇਂਜਮੈਂਟ ਕਰਨਾ, ਨਾਲੇ ਇਹ ਕਿਹੜਾ ਸਾਡੀ ਰੈਲੀ ਹੈ, ਸਟੇਟ ਗਵਰਨਮੈਂਟ ਦੀ, ਇਹ ਤਾਂ BJP ਦੀ ਰੈਲੀ ਹੈ। ਮੈਂ ਕਿਹਾ ਜੀ ਤੁਸੀਂ ਬਿਲਕੁਲ ਨਾ ਕਰੋ, ਉਹ ਫੜਾਓ ਕਾਗਜ਼, ਮੈਂ ਕਿਹਾ ਤੁਸੀਂ ਮਨਾ ਕਰ ਦਿਓ, ਅਸੀਂ ਆਪੇ ਕਰਾਉਣਾ। ਉਹ ਇੰਨੇ ਨੂੰ ਉਹ ਮੈਨੂੰ DD ਨਿਊਜ਼ ਵਾਲਾ ਮੈਨੂੰ ਬੰਦਾ ਕਹਿੰਦਾ ਜੀ ਤੁਸੀਂ ਨਾ ਇੰਨਾ ਜਿੱਦ ਨਾ ਕਰੋ। ਮੈਂ ਕਿਹਾ ਜਿੱਦ ਨਹੀਂ ਗੱਲ, ਜਿਹੜੀ ਤੁਹਾਡੀ ਡਿਊਟੀ ਹੈ ਸਾਡੀ ਡਿਊਟੀ ਹੈ, ਸਾਨੂੰ ਤਾਂ ਉਹ ਚਾਹੀਦੀ ਹੈ, ਅਸੀਂ ਕੀ ਲੈਣਾ ਇਹਦੋਂ, ਅਸੀਂ ਕੋਈ ਖਰਾਬ ਥੋੜੀ ਮੰਗ ਰਹੇ ਹਾਂ। ਉਹ ਚਲੋ ਉਹ ਗੱਲ ਨਿਬੜ ਗਈ, ਉਹ ਪਾਸ ਬਣ ਗਏ, ਸਾਰਾ ਕੁਛ ਹੋ ਗਿਆ, ਅਸੀਂ ਉੱਥੇ ਪਹੁੰਚ ਗਏ। ਤਾਂ ਉੱਥੇ ਜਾ ਕੇ ਮੈਂ ਕੀ ਵੇਖਦਾ, ਤੁਸੀਂ ਮੰਨੋ ਕਿ ਕੁਰਸੀਆਂ ਦੇ ਜਿਹੜੇ ਥੱਲੇ ਮੈਟਿੰਗ ਕੀਤੀ ਹੋਈ ਹੈ ਉਹ ਪੂਰੀ ਪਾਣੀ ਦੀ ਭਰੀ ਹੋਈ ਹੈ, ਪੂਰੀ ਪੂਰੀ ਰਾਤ ਮੀਂਹ ਪੈਂਦਾ ਰਿਹਾ।
ਅੱਛਾ,
ਤੇ ਜਿਹੜੇ ਬੰਦੇ ਉੱਥੇ ਮੁਲਾਜ਼ਮ ਖੜੇ ਸੀਗੇ ਤੇ ਉਹ ਮੈਨੂੰ ਵੇਖ ਕੇ ਹੱਸ ਪਏ। ਮੈਂ ਕਿਹਾ ਹੱਸਦੇ ਕਿਉਂ ਹੈ? ਕਹਿੰਦੇ ਜੀ ਤੁਸੀਂ ਵੀ ਉਹਨਾਂ ਕੱਪੜਿਆਂ 'ਚ ਫਿਰਦੇ ਹੋ ਤੇ ਅਸੀਂ ਵੀ ਉਸ ਵਰਦੀ 'ਚ ਫਿਰਦੇ ਹਾਂ। ਮੈਂ ਕਿਹਾ ਕਿਵੇਂ? ਕਹਿੰਦੀ ਪਰਸੋਂ ਵੀ ਤੁਹਾਡੇ ਇਹੀ ਕੱਪੜੇ ਪਾਏ ਸੀ। ਮੈਂ ਕਿਹਾ ਮੈਂ ਕਿਹੜਾ ਘਰੇ ਗਿਆ, ਮੈਂ ਤਾਂ ਇੱਥੇ ਰਿਹਾ। ਉਹ ਵੀ ਕਹਿੰਦੇ ਤੁਸੀਂ ਤਾਂ ਫਿਰ ਰੋਟੀ ਤਾਂ ਖਾਲੀ ਹੋਣੀ ਨਾ। ਮੈਂ ਕਿਹਾ ਕੀ ਮਤਲਬ? ਕਹਿੰਦੇ ਜੀ ਅਸੀਂ ਤਾਂ ਇੱਥੇ ਭੁੱਖੇ ਖੜੇ ਹਾਂ, ਕੋਈ ਦੋਸਤ ਮਿੱਤਰ ਨੂੰ ਕਿਸੇ ਨੂੰ ਕਿਹਾ ਜਰੋ ਆਂਢ ਗੁਆਂਢੋ ਰੋਟੀ ਲੈ ਕੇ ਆਇਆ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਤੁਸੀਂ ਮੈਨੂੰ ਪਹਿਲਾਂ ਦੱਸ ਦਿਓ। ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀ। ਮੈਂ ਕਿਹਾ ਤੁਸੀਂ ਪਹਿਲਾਂ ਦੱਸ ਦਿਓ, ਇੱਥੇ ਗੁਰਦੁਆਰਾ ਮਜੀਦਪੁਰ ਹੈਗਾ, ਕੋਈ ਹੋਰ ਸੰਸਥਾਵਾਂ ਹੈਗੀਆਂ, ਅਸੀਂ ਉਹਨਾਂ ਨੂੰ ਕਹਿੰਦੇ ਤੁਹਾਨੂੰ ਪੈਕਿੰਗ ਫੂਡ ਲਿਆ ਕੇ ਉਹ ਦੇ ਦਿੰਦੇ, ਕੋਈ ਪਾਣੀ ਦੀਆਂ ਬੋਤਲਾਂ ਦਾ ਇੱਥੇ ਅਰੇਂਜਮੈਂਟ ਕਰ ਦਿੰਦੇ। ਏਡੀ ਪੈਂਗਾ ਆਪਾਂ ਕਿਹੜਾ, ਕੋਈ ਬਾਹਰੋਂ ਆਏ ਹਾਂ, ਫਿਰੋਜ਼ਪੁਰ ਤੇ ਮੁਕਤਸਰ ਕਿੰਨੀ ਕੁ ਦੂਰ ਹੈਗਾ। ਚਲੋ ਉਹ ਗੱਲ ਹੋ ਗਈ, ਉਹ ਕਹਿੰਦੇ ਨੇ ਜੀ ਹੁਣ ਤਾਂ ਅਸੀਂ ਕੁਛ ਨਾ ਕੁਛ ਅਰੇਂਜਮੈਂਟ ਕਰ ਲਿਆ, ਪਰ ਕੱਲ੍ਹ ਦੀ ਹੁਣ ਔਖੇ ਹੈਗੇ ਹੈ ਵੀ ਇੱਥੇ ਨਾ ਤਾਂ ਕੋਈ ਵਾਸ਼ਰੂਮ ਦਾ ਪ੍ਰਬੰਧ ਹੈ, ਨਾ ਕੋਈ ਸਾਡੇ ਕੋਲ ਛੱਤਰੀ ਹੈ, ਨਾ ਸਾਡੇ ਕੋਲ ਕੋਈ ਬਰਸਾਤੀ ਹੈ। ਬੜਾ ਪਰੇਸ਼ਾਨ। ਮੈਂ ਕਿਹਾ ਚਲੋ ਕੋਈ ਨੀ, ਦੇਖਦੇ ਹਾਂ ਕੀ ਹੁੰਦਾ। ਇੰਨੇ ਨੂੰ ਨਾ ਤਾਂ ਬਰਸਾਤੀ ਮੇਰੇ ਕੋਲ ਸੀ, ਨਾ ਛਤਰੀ ਮੇਰੇ ਕੋਲ ਸੀ, ਤੇ ਮੈਂ ਵੀ ਭੇਜਦਾ ਭੁਜਦਾ ਉੱਥੇ ਤੁਰਿਆ ਫਿਰਦਾ ਰਿਹਾ ਇੱਦਾਂ ਹੀ। ਤੇ ਬਿਲਕੁਲ ਨਾਲ ਉੱਥੇ ਸ਼ਹੀਦ ਭਗਤ ਸਿੰਘ ਕਾਲਜ ਹੈ, ਉੱਥੇ ਕੋਈ ਪੁਰਾਣੇ ਲਿਆਜੀ ਸੀ, ਮੈਂ ਇਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਵੀ ਜੇ ਛਤਰੀ ਪਈ ਹੈ ਤੇ ਮੈਂ ਤੁਹਾਡੇ ਤੋਂ ਲੈ ਜਾ, ਤੇ ਮੈਂ ਚਲੋ ਉੱਥੋਂ ਲੈ ਕੇ ਦੁਬਾਰਾ ਮੈਂ ਉੱਥੇ ਆ ਗਿਆ। ਇੰਨੇ ਨੂੰ ਕੀ ਹੁੰਦਾ, ਉਸ ਰੈਲੀ ਦੇ ਜਿਹੜੇ ਮੰਚ ਦੇ ਉੱਤੇ ਹੰਸਰਾਜ ਹੰਸ, ਸੋਮ ਪ੍ਰਕਾਸ਼, ਸ਼ਵੇਤ ਮਲਿਕ, ਜਿਹੜਾ ਰੈਲੀ ਦਾ ਇੰਚਾਰਜ ਜੀਵਨ ਗੁਪਤਾ, ਇਹ ਇਸ ਤਰ੍ਹਾਂ ਦੇ ਜਿਹੜੇ ਬੰਦੇ ਜਿਹੜੇ ਉੱਥੋਂ ਦੇ, ਉਹ ਆ ਕੇ ਮੰਚ ਤੇ ਬਹਿ ਜਾਂਦੇ। ਮੂਹਰੇ 12 ਕੁਰਸੀਆਂ ਲੱਗੀਆਂ, ਪਿੱਛੇ 12 ਕੁਰਸੀਆਂ ਲੱਗੀਆਂ, ਤੇ ਸਾਹਮਣੇ ਜਿਹੜੀ ਸਟੇਜ ਆ ਓਪਨ ਹੈਗੀ ਆ, ਅਸੀਂ ਭੇਜ ਰਹੇ ਹਾਂ, ਕਿਸੇ ਨੂੰ ਕੋਈ ਫਰਕ ਨਹੀਂ, ਕੋਈ ਕੋਈ ਨੀ ਕੁਛ ਇੱਕ ਬੰਦਾ ਸਟੇਜ ਤੇ ਆ ਕੇ ਮੰਚ ਤੇ ਆ ਕੇ ਇੱਕ ਗੱਲ ਦਾ ਐਲਾਨ ਕਰਦਾ ਹੈ, ਉਹ ਕਹਿੰਦਾ ਕਿ ਮੀਡੀਆ ਵਾਲੇ ਜਿਹੜੇ ਨੇ ਉਹ ਇੱਧਰ PGI ਵਾਲੇ ਸੈਟੇਲਾਈਟ ਸੈਂਟਰ ਵਾਲੇ ਕੈਂਪ ਦੇ ਵਿੱਚ ਆ ਜਾਣ। ਜਦੋਂ ਉਹਨੇ ਇਹ ਗੱਲ ਕਹੀ ਤਾਂ ਮੇਰੇ ਮੱਥਾ ਠਣਕਿਆ, ਮੈਂ ਕਿਹਾ ਇਹਦਾ ਮਤਲਬ ਹੈ PM ਨਹੀਂ ਆ ਰਿਹਾ ਇਹਦੇ ਚ।
ਅੱਛਾ,
ਤਾਂ ਮੈਂ ਉੱਥੋਂ ਨਿਕਲਿਆ ਬਾਹਰ, ਮੈਂ ਸਭ ਤੋਂ ਪਹਿਲਾਂ ਮੈਂ ਹੀ ਨਿਕਲਿਆ, ਸ਼ਾਇਦ ਇੱਕ ਦੋ ਬੰਦੇ ਹੋਰ ਨਿਕਲੇ ਹੋਣਗੇ। ਮੈਂ ਉੱਥੋਂ ਜਦੋਂ ਬਾਹਰ ਨਿਕਲਿਆ ਤਾਂ ਜਦੋਂ ਮੈਂ VIP ਗੇਟ ਦੇ ਵਿੱਚੋਂ ਐਂਟਰੀ ਕੀਤੀ ਸੀ ਤੇ ਮੈਂ ਉੱਥੇ ਸਿਕਿਉਰਿਟੀ ਗਾਰਡ ਵਾਲਾ ਇੱਕ ਦੋ SP ਮੇਰੇ ਕੋਲੇ ਹੋਏ ਮਾੜਾ ਜਿਹਾ ਨੇੜੇ ਹੋਏ ਵੀ ਕਿਉਂ ਜਾ ਰਹੇ ਹੋ ਬਾਹਰ, ਕੈਂਸਲ ਹੋ ਗਿਆ ਏਦਾਂ? ਉਹਨੇ ਕਿਹਾ ਵੀ ਕਿਉਂ ਜਾ ਰਹੇ ਹੋ? ਮੈਂ ਕਿਹਾ ਜੀ ਮੈਂ ਕਿਹਾ 99% ਕੈਂਸਲ ਹੈ ਪਰ ਉਹ ਦੱਸ ਨਹੀਂ ਰਹੇ, ਮੇਰੇ ਮੂੰਹ ਚੋਂ ਇਹ ਗੱਲ ਨਿਕਲੀ। ਉਹ ਜਿੱਦਾਂ ਹੁੰਦਾ ਨਾ ਵੀ ਸਾਰਿਆਂ ਦੇ ਕੰਨ ਚੱਕੇ ਹੁੰਦੇ ਵੀ ਇਹ ਬੰਦੇ ਨੇ ਗੱਲ ਕੀ ਕਹੀ। ਉਹ ਗੱਲ ਇੱਕਦਮ ਟਰੈਵਲ ਕੀਤੀ, ਮੈਂ ਉਸ ਤੋਂ ਅਗਲੇ ਚੈੱਕ ਪੁਆਇੰਟ ਤੇ ਆਇਆ, ਉੱਥੇ ਮੈਨੂੰ ਇੱਕ ਲੇਡੀ ਪੁਲਿਸ ਸੀਗੀ, ਸ਼ਾਇਦ ਹੋ ਸਕਦਾ SHO ਹੋਵੇ, ਤਾਂ ਉਹਨੇ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਤਾਂ ਜਾ ਰਹੇ ਹੋ, ਫਿਰ ਕੈਂਸਲ ਹੋ ਗਿਆ। ਤੇ ਮੈਂ ਕਿਹਾ ਜੀ ਉਹ ਪਿਛਲੀ ਜਿਹੜੀ ਪਿੱਛੇ ਮੈਂ ਗੱਲ ਕੀਤੀ ਉਹਦਾ ਮਤਲਬ ਇੱਥੇ ਟਰੈਵਲ ਹੋ ਗਈ,
ਉਹ ਤਾਂ ਰੇਡੀਓ ਰਾਹੀਂ ਹੋ ਗਈ ਹੋਣੀ।
ਹਾਂਜੀ, ਉਹ ਹੱਸ ਵੀ ਕਹਿੰਦੀ ਫਿਰ ਤੁਸੀਂ ਤੁਹਾਡੇ ਮੂੰਹ ਹਾਂ ਸੁਣਨੀ ਚਾਹੁੰਦੀ ਹੈ ਨਾ, ਕਹਿੰਦੀ ਮੈਂ ਤਾਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ। ਮੈਂ ਕਿਹਾ ਪਿਛਲੀ ਜਿਹੜੀ ਗੱਲ ਕੀਤੀ ਹੈ ਤਾਂ ਮਤਲਬ ਇੱਥੇ ਟਰੈਵਲ ਹੋ ਗਈ? ਮੈਂ ਕਿਹਾ ਠੀਕ ਹੈ ਹਾਂ। ਮੈਂ ਕਿਹਾ ਇੱਦਾਂ ਹੀ ਹੋਇਆ। ਮੈਂ ਕਿਹਾ ਪਰ ਉਹ ਦੱਸ ਨਹੀਂ ਰਹੇ। ਮੈਂ ਕਿਹਾ ਕਹਿੰਦੇ ਜੀ ਸਾਨੂੰ ਦੱਸਣ ਤੇ ਅਸੀਂ ਤਾਂ 3 ਦਿਨ ਹੋ ਗਏ ਇੱਥੇ ਖੜਿਆਂ ਨੂੰ। ਅੱਛਾ, ਉਦੋਂ ਤੱਕ ਮੇਰੇ ਮਨ ਦੇ ਵਿੱਚ ਕੋਈ ਸੀਨ ਨਹੀਂ ਸੀਗਾ ਵੀ ਇਹ ਬੰਦੇ ਮੇਰੇ ਦਿਮਾਗ ਦੇ ਵਿੱਚ ਉਹ ਜਿੱਦਾਂ ਮੈਂ ਜਰਨਲਿਜ਼ਮ ਪੜ੍ਹਿਆ ਵੀ ਆਪਾਂ ਕੋਈ ਸੰਸਨੀ ਨਹੀਂ ਫੈਲਾਉਣੀ, ਆਪਾਂ ਉਹ ਜੀ ਗੱਲ ਨਹੀਂ ਕਰਨੀ ਕਿਉਂਕਿ ਅਸੀਂ ਉਸ ਕੈਟਾਗਰੀ ਨੂੰ ਬਿਲੋਂਗ ਕਰਦੇ ਹਾਂ ਵੀ ਅਸੀਂ ਉਹ ਗੱਲ ਨਹੀਂ ਕਰਨੀ।
ਜੀ,
ਮੈਂ ਅੱਗੇ ਸੋਚ ਰਿਹਾ ਸੀ, ਮੈਂ ਕਿਹਾ ਮੇਰੇ ਦਿਮਾਗ 'ਚ ਬਿਲਕੁਲ ਨਹੀਂ ਆਇਆ। ਅੱਛਾ, ਮੇਰੇ ਦਿਮਾਗ 'ਚ ਵੀ ਰੈਲੀ ਰੱਦ ਹੋ ਗਈ, PM ਨਹੀਂ ਆ ਰਿਹਾ ਤਾਂ ਇਟ ਇਜ਼ ਬਸ ਵੀ ਆਪਦਾ ਪੈਕ ਕਰੋ ਸਮਾਨ ਤੇ ਆਪਣਾ ਚਲੋ ਬਈ ਆਪਦੇ ਘਰਾਂ ਨੂੰ ਜਾਓ। ਤੇ ਮੈਂ ਉਹ ਜਿਹੜੀ ਜਗ੍ਹਾ ਤੇ ਦੂਰਦਰਸ਼ਨ ਦੀਆਂ ਲਾਈਵ ਵਿਊ ਦੇ ਜਾਂ ਉਹ ਵੀ ਵੈਨਾਂ ਲੱਗੀਆਂ ਸੀ ਤੇ ਮੈਂ ਹੌਲੀ ਹੌਲੀ ਤੁਰਦਾ ਤੁਰਦਾ ਉੱਥੇ ਆ ਗਿਆ, ਉੱਥੇ ਤੱਕ ਆ ਗਿਆ। ਉੱਥੇ ਵੀ ਇਹੀ ਮੈਸੇਜ ਵੀ ਹਾਂਜੀ ਪੈਕਅਪ ਕਰੋ ਤੇ ਆਪਾਂ ਜਾਣਾ ਹੈ ਬਸ। ਤੇ ਉੱਥੇ ਜਾ ਕੇ ਜਦੋਂ ਮੈਂ ਸਮਾਨ ਰੱਖ ਦਿੱਤਾ ਤਾਂ ਅੱਧੇ ਘੰਟੇ ਬਾਅਦ ਜਦੋਂ ਅਸੀਂ ਵਾਪਸ ਜਿਹੜੀ ਜਗ੍ਹਾ ਤੇ ਅਸੀਂ ਜਾਣਾ ਸੀਗਾ ਉਸ ਜਗ੍ਹਾ ਤੇ ਜਦੋਂ ਜਾਣ ਤੋਂ ਪਹਿਲਾਂ ਮੈਂ ਕੀ ਦੇਖਦਾ ਉੱਥੇ ਇੱਕ ਗੱਲ ਆਉਂਦੀ ਹੈ ਕਿ ਇੱਕ ਜਿਹੜਾ ਹੁਸੈਨੀ ਵਾਲੇ ਤੋਂ ਪਹਿਲਾਂ ਜਿਹੜਾ ਬ੍ਰਿਜ ਆਉਂਦਾ ਵੀ ਉਸ ਬ੍ਰਿਜ ਦੇ ਵਿੱਚ ਕੋਈ ਰੁਕਾਵਟ ਪੈ ਗਈ ਤੇ PM ਸਾਹਿਬ ਇੱਥੇ ਰੁਕ ਗਏ, ਇੱਥੇ ਨਹੀਂ ਆ ਸਕੇ, ਅਸੀਂ ਉਸ ਬ੍ਰਿਜ ਤੋਂ ਹੀ ਲੰਘਣਾ ਸੀਗਾ।
ਅੱਛਾ,
ਜਦੋਂ ਮੈਂ ਸਾਰਾ ਕੁਛ ਦੇਖਦਾ ਹੈ ਤਾਂ ਉਹ ਮੈਨੂੰ DD ਨਿਊਜ਼ ਵਾਲਾ ਬੰਦਾ ਕਹਿੰਦਾ ਵੀ ਇਸ ਬ੍ਰਿਜ ਤੇ ਉਹ ਕੋਈ ਸਿਕਿਉਰਿਟੀ ਲੈਪਸ ਹੋਈ ਹੈ ਵੀ ਗੱਡੀਆਂ ਇੱਥੇ ਰੁਕ ਗਈਆਂ। ਮੇਰੇ ਦਿਮਾਗ 'ਚ ਫਿਰ ਵੀ ਨਹੀਂ ਆਈ, ਮੈਂ ਕਿਹਾ ਨਹੀਂ ਹੋ ਸਕਦਾ, ਮੈਂ ਕਿਹਾ ਇਹਦਾ ਮਤਲਬ ਇਹ ਰੈਲੀ ਤੋਂ ਲੰਘ ਕੇ ਗਏ ਆ PM ਸਾਹਿਬ।
ਹਾਂਜੀ,
ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ 2 ਵਾਰੀ, ਮੈਂ ਕਿਹਾ ਜੀ ਤੁਸੀਂ ਇਹ ਕਹਿ ਰਹੇ ਹੋ ਗੱਲ ਕਿ ਰੈਲੀ ਵਾਲੇ ਸਥਾਨ ਤੋਂ ਪਹਿਲਾਂ ਜਿਹੜਾ ਬ੍ਰਿਜ ਹੈ ਉੱਥੇ PM ਦਾ ਕਾਫਲਾ ਰੁਕਿਆ ਤਾਂ ਇਹ ਕਿੱਦਾਂ ਹੋ ਸਕਦਾ? 10-15 ਮਿੰਟਾਂ ਬਾਅਦ ਮੈਨੂੰ ਪਤਾ ਲੱਗਦਾ ਕਿ PM ਦੀ ਰੈਲੀ ਇੱਥੋਂ ਲੰਘੀ ਨਹੀਂ, ਉਹ ਕੋਈ ਹੋਰ ਪੁਲ ਹੈ ਤਾਂ ਉੱਥੇ IG ਦੀ ਡਿਊਟੀ ਲੱਗੀ ਹੋਈ, ਇੰਦਰਵੀਰ ਸਿੰਘ ਦੀ DIG ਦੀ ਡਿਊਟੀ ਲੱਗੀ ਹੋਈ। ਤਾਂ ਮੈਂ ਬਾਹਰ ਆ ਕੇ ਜਦੋਂ ਮੈਂ ਹੌਲੀ ਹੌਲੀ ਤੁਰਿਆ ਆ ਤੇ ਮੈਂ ਉਹ ਰਿਪੋਰਟਿੰਗ ਕਰਦਾ ਵੀ IG ਜਾ ਰਿਹਾ ਇੱਦਾਂ ਜਾ ਰਿਹਾ, ਉਹ ਮੈਨੂੰ ਇੱਕ ਬੰਦਾ ਹੌਲੀ ਕਿਸੇ ਨੇ ਕਹਿੰਦਾ IG ਨਹੀਂ ਜੀ DIG। ਮੈਂ ਕਿਹਾ ਅੱਛਾ ਠੀਕ ਹੈ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਵੀ ਕੀ ਹੋਇਆ? ਉਹ ਕਹਿੰਦੇ ਜੀ ਉਹ ਪਿਛਲਾ ਪੁਲ ਹੈ, ਪਿਆਰਿਆਣੇ ਵਾਲਾ ਪੁਲ ਹੈ, ਬਸ ਇੰਨਾ ਹੀ ਹੈ। ਉਹਨਾਂ ਨੇ ਕਿਹਾ ਵੀ ਹੋਰ ਕੁਛ ਨੀ ਆਖਿਆ ਵੀ PM ਦਾ ਕਾਫਲਾ ਰੁਕਿਆ ਜਾਂ ਕਿੱਦਾਂ। ਉਹ ਤਾਂ ਸ਼ਾਮ ਨੂੰ 6 ਵਜੇ ਮੈਨੂੰ ਪਤਾ ਲੱਗਦਾ ਜਦੋਂ ਅਸੀਂ ਸਾਰਾ ਪੈਕਅਪ ਕਰਕੇ ਮੈਂ ਵਾਪਸ ਜਿਹੜੀ ਜਗ੍ਹਾ ਤੇ ਠਹਿਰਿਆ ਸੀ ਉੱਥੇ ਮੈਨੂੰ ਜਾ ਕੇ ਪਤਾ ਲੱਗਦਾ ਕਿ PM ਦੀ ਸਿਕਿਉਰਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅੜਚਨ ਆ ਗਈ ਤੇ ਉੱਥੋਂ ਉਹਨਾਂ ਨੇ ਕਾਫਲਾ ਵਾਪਸ ਆਉਣਾ ਪਿਆ। ਉਦੋਂ ਤੱਕ ਮੈਨੂੰ, ਤੁਸੀਂ ਦੇਖੋ ਵੀ ਉਦੋਂ ਤੱਕ ਕੁਛ ਵੀ ਨਹੀਂ ਪਤਾ, ਉੱਥੇ ਆਮ ਬੰਦੇ ਨੂੰ ਕੁਛ ਨਹੀਂ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ। ਹਾਂ, ਕਿਉਂਕਿ ਤੁਸੀਂ ਕਿਹੜਾ ਉੱਥੇ ਮੀਡੀਆ ਦੇਖ ਰਹੇ ਹੋ ਜਾਂ ਕੁਛ ਜਾਂ TV ਚੈਨਲ ਦੇਖ ਰਹੇ ਹੋ, ਕਿਉਂਕਿ ਤੁਹਾਡੇ ਕੋਲ ਤੁਸੀਂ ਤਾਂ ਗਰਾਊਂਡ ਤੇ ਫਿਰਦੇ ਹੋ।
ਬਿੱਟਾ ਸਾਹਿਬ, ਤੁਸੀਂ ਦੇਖਿਆ ਸਾਰੀ ਰੈਲੀ ਨੂੰ, ਮਤਲਬ ਤੁਸੀਂ ਵਿੱਚ ਸੀਗੇ ਤੇ ਬਹੁਤ ਸਾਰੇ ਸ਼ੰਕੇ ਖੜੇ ਕੀਤੇ ਜਾ ਰਹੇ ਸੀ। ਕਈ ਚੰਨੀ ਸਾਹਿਬ ਨੇ ਖੁਦ ਕਿਹਾ ਕਿ ਉੱਥੇ 700 ਬੰਦਾ ਸੀ, ਕੋਈ ਕਹਿ ਰਿਹਾ ਜੀ ਉੱਥੇ 1,00,000 ਬੰਦਾ ਸੀ, ਉੱਥੇ ਜੀ ਰਸ਼ ਬਹੁਤ ਸੀ। ਤੁਸੀਂ ਹੁਣ ਮਤਲਬ ਟਰੂ ਫਿਗਰ ਦੱਸੋ, ਫਿਰ ਉੱਥੇ ਕਿੰਨੀਆਂ ਕੁਰਸੀਆਂ ਲੱਗੀਆਂ ਸੀ, ਕਿੰਨਾ ਇਕੱਠ ਸੀ?
ਜਿਹੜੇ ਪਹਿਲੇ ਦਿਨ ਜਿੱਦਣ ਮੈਂ ਰੈਲੀ ਦਾ ਇੰਚਾਰਜ ਨੂੰ ਪੁੱਛਿਆ, ਮੈਂ ਕਿਹਾ ਕਿੰਨੀ ਜਗ੍ਹਾ ਹੈ? ਕਹਿੰਦਾ ਜੀ 23 ਏਕੜ ਜਗ੍ਹਾ। ਮੈਂ ਕਿਹਾ ਕੁਰਸੀਆਂ ਕਿੰਨੀਆਂ? ਕਹਿੰਦਾ ਜੀ 70,000 ਕੁਰਸੀ ਹੈ। ਏਦਾਂ ਉਹਨੇ ਜਦੋਂ ਦੋ ਵਾਰੀ ਵੀ ਨਾ ਜੀ 70,000 ਕੁਰਸੀ ਹੈ, ਮੈਂ ਕਿਹਾ ਸੈਕਟਰ ਕਿੰਨੇ ਬਣਾਏ? ਕਹਿੰਦਾ ਜੀ 12 ਸੈਕਟਰ ਬਣਾਏ ਹੋਏ ਆ, ਮਤਲਬ ਰੈਲੀ ਦੇ 12 ਸੈਕਟਰ ਬਣਾਏ ਹੋਏ ਨੇ 23 ਏਕੜ ਜ਼ਮੀਨ ਦੇ ਵਿੱਚ। ਇੱਕ ਇੱਕ ਸੈਕਟਰ ਉਹਨਾਂ ਨੇ ਭਰਨਾ ਸੀ ਵੀ ਜਿਵੇਂ ਮੰਨ ਲਓ ਮਾਨਸਾ ਤੋਂ ਬੰਦੇ ਆ ਗਏ ਉਹਨੂੰ ਇਸ ਸੈਕਟਰ ਚ ਪਾ ਦਿਓ, ਮੁਕਤਸਰ ਤੋਂ ਆ ਗਏ ਇਸ ਸੈਕਟਰ ਚ ਪਾ ਦਿਓ, ਫਿਰੋਜ਼ਪੁਰ ਤੋਂ ਆ ਗਏ ਇਸ ਸੈਕਟਰ। ਉਹ 12 ਸੈਕਟਰ ਬਣਾਏ ਹੋਏ ਸੀ ਉਹਨਾਂ ਨੇ।
ਅੱਛਾ।
ਤੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਅਰੇਂਜਮੈਂਟ ਕਿੰਨੀ ਆ ਬੱਸਾਂ ਦਾ? ਤਾਂ ਇੱਕ DSP ਮੈਨੂੰ ਪਤਾ ਸੀਗਾ, ਇੱਕ DSP ਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਤੁਸੀਂ, ਕਹਿੰਦਾ ਜੀ ਮੈਂ 2000 ਬੱਸਾਂ ਦੀ ਪਾਰਕਿੰਗ ਦਾ ਪ੍ਰਬੰਧ ਕਰਨਾ, ਮੈਨੂੰ ਜੀ ਡਿਊਟੀ ਲੱਗੀ ਹੈ ਤੇ ਮੈਨੂੰ ਜਗ੍ਹਾ ਨੀ ਲੱਭ ਰਹੀ। ਅਗਲਾ ਗੋਡਾਂ ਕੱਢ ਲੈਂਦਾ, ਮੈਂ ਤਾਂ ਕਣਕ ਬੀਜੀ ਹੈ ਤੇ ਮੈਂ ਤੈਨੂੰ ਤਾਂ 2000 ਮਤਲਬ ਬੱਸਾਂ ਦੀ ਪਾਰਕਿੰਗ ਲਈ ਜਗ੍ਹਾ ਕਿੱਥੇ ਦੇ ਦਿਆਂ। ਇਹ ਸਾਰਾ ਵਰਤਾਂਤ ਉਸ ਤੋਂ ਇੱਕ ਦਿਨ ਪਹਿਲਾਂ ਵਾਪਰਦਾ।
ਬੇਟਾ ਸਾਹਿਬ ਜੇ 2000 ਬੱਸ ਵੀ ਆ ਤੇ ਮੰਨ ਲਓ 70 ਬੰਦੇ ਆ, ਤਾਂ ਵੀ 12-13,000 ਬੰਦਾ ਹੀ ਬਣਦਾ ਉਹਦੇ ਚ।
ਹਾਂ ਮੈਂ ਉਹੀ ਦੱਸ ਰਿਹਾ ਨਾ ਜੀ, ਮੈਂ ਉੱਥੇ ਹੀ ਆਉਣਾ, ਮੈਂ ਉਸ ਗੱਲ ਤੇ ਹੀ ਆਉਣਾ। ਜਿਹੜਾ ਅਸਲ ਇਕੱਠ ਸੀਗਾ, ਅਸਲ ਜਿਹੜਾ ਤੁਸੀਂ, ਮੈਂ ਬਿਲਕੁਲ ਨੇੜਿਓਂ ਦੇਖਿਆ ਵੀ ਜਿਹੜੇ ਉਹਨਾਂ ਨੇ ਸੈਕਟਰ ਬਣਾਏ ਹੋਏ ਸੀਗੇ 12 ਸੈਕਟਰ, ਜੇ ਤੁਸੀਂ ਸਾਰੀ ਰੈਲੀ ਦਾ ਇੱਕ ਸੈਕਟਰ ਭਰਨਾ ਹੋਵੇ ਤਾਂ ਤੁਹਾਡੇ ਤੋਂ ਇੱਕ ਸੈਕਟਰ ਵੀ ਨਹੀਂ ਭਰਿਆ ਜਾਣਾ। ਮਤਲਬ ਇੱਕ ਸੈਕਟਰ ਦਾ 1/4 ਹਿੱਸਾ ਮੂਰੇ ਮੂਰੇ ਬੰਦੇ ਬੈਠੇ ਸੀ। ਹਾਂ ਇੱਕ ਸੈਕਟਰ ਦਾ, ਜਿਹਦਾ ਮਤਲਬ ਤੁਸੀਂ ਸਮਝ ਲਓ ਵੀ ਜੇ 1200 ਸਕੇਅਰ ਫੁੱਟ ਦੇ 12 ਸੈਕਟਰ ਬਣਾਉਂਦੇ 100-100 ਸਕੇਅਰ ਫੁੱਟ ਦੇ, ਤਾਂ 2 ਸੈਕਟਰ ਵੀ ਭਰਨੇ ਹੋਣ ਤਾਂ ਨਹੀਂ ਭਰੇ।
ਮਤਲਬ ਤਕਰੀਬਨ 5800 ਬੰਦਾ ਇੱਕ ਸੈਕਟਰ ਚ ਆਉਣਾ ਸੀ ਤੇ ਉਹ ਵੀ ਚੌਥਾ ਭਰਿਆ ਹੋਇਆ ਸੀ, ਤਕਰੀਬਨ 1450-1450 ਬੰਦਾ ਹੋਏਗਾ ਟੋਟਲ।
ਹਾਂ ਇੰਨਾ ਕੁ ਬੰਦਾ ਲਾ ਲਓ ਤੁਸੀਂ। ਉਹ ਵੀ ਮਤਲਬ ਕਈ ਥਾਵਾਂ ਤੇ ਕੁਰਸੀਆਂ ਖਾਲੀ ਸੀ, ਕਈ ਥਾਵਾਂ ਤੇ ਮੇਰੇ ਵਰਗਿਆਂ ਨੇ ਭੇਜਣ ਤੋਂ ਮਾਰੇ ਦੇ ਕੁਰਸੀ ਉੱਤੇ ਮਤਲਬ ਸਿਰ ਉੱਤੇ ਲਈ ਹੋਈ ਸੀ।
ਤੁਹਾਡਾ ਹਜੇ 150 ਵੀ ਵਿੱਚ, 150 ਬੰਦਾ ਤੁਹਾਡਾ ਵੀ ਪਾ ਲਿਆ ਵਿੱਚ।
ਮੈਂ ਉਹਦੀ ਵੈਂਡੀ ਪੀਅਰ ਨੂੰ ਆਖਿਆ, ਮੈਂ ਕਿਹਾ ਵੀ ਜੇ ਤੁਸੀਂ ਆ ਵੈਬ ਪੋਰਟਲ ਵਾਲਿਆਂ ਨੂੰ, ਦੂਜਿਆਂ ਨੂੰ ਜੇ ਤੁਸੀਂ ਦੇ ਦਿੰਦੇ ਨਾ ਪਾਸ ਬਣਾ ਦਿੰਦੇ, ਮੈਂ ਕਿਹਾ 1,00,000 ਬੰਦਾ ਤਾਂ ਇਹਨਾਂ ਨੇ ਭਰ ਦੇਣਾ ਸੀਗਾ, ਉਹਨੂੰ ਤਾਂ ਲੋੜ ਹੀ ਨਹੀਂ ਪੈਣੀ ਕੁਛ ਨਹੀਂ।
ਆਪਣੇ ਕਾਂਗਰਸ ਦੀਆਂ ਉਪਲਬਧੀਆਂ ਗਣਾਈਆਂ ਜਦੋਂ ਚੀਫ ਮਿਨਿਸਟਰ ਸੀ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਫਿਰ ਮਤਲਬ ਜਿਹੜੀ ਮਤਲਬ ਰੈਲੀ ਸੀ ਉਹ BJP ਦੀ ਸੀ ਤੇ ਲਾਹਾ ਲੈਣ ਦੀ ਕੋਸ਼ਿਸ਼ ਕਾਂਗਰਸ ਵਾਲੇ ਕਰ ਰਹੇ ਸੀ।
ਬਿਲਕੁਲ, ਮੈਂ ਉੱਥੇ ਮੈਂ ਦੇਖਿਆ, ਮੈਂ ਮਲੋਟ ਵੀ ਪ੍ਰਧਾਨ ਮੰਤਰੀ ਦੀ ਜਿਹੜੀ ਰੈਲੀ ਹੈ ਮੈਂ ਬੜੀ ਨੇੜਿਓਂ ਦੇਖੀ ਹੈ, ਜਦੋਂ ਪਹਿਲਾਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠਾ ਜਦੋਂ ਇਸ ਜਗ੍ਹਾ ਦੇ ਉੱਤੇ ਸੀ, ਇਸ ਰੈਲੀ ਦੇ ਵਿੱਚ ਮੈਂ ਦੇਖਦਾ ਵੀ ਮੈਨੂੰ ਉਹ ਬੰਦੇ ਦਿਸ ਨਹੀਂ ਰਹੇ। ਇਸ ਰੈਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਦਿਸ ਰਿਹਾ ਮੈਨੂੰ, ਪਰ ਦਿਸ ਰਿਹਾ ਕੈਪਟਨ ਅਮਰਿੰਦਰ ਸਿੰਘ, ਇਹਦੇ ਚ ਮੈਨੂੰ ਸੁਖਬੀਰ ਸਿੰਘ ਬਾਦਲ ਨਹੀਂ ਦਿਸ ਰਿਹਾ।
ਤੁਹਾਨੂੰ ਨੀ ਲੱਗਦਾ ਬਿੱਟਾ ਸਾਹਿਬ, ਤੁਹਾਨੂੰ ਨੀ ਲੱਗਦਾ ਵੀ ਸਾਰੀ ਹਾਲਤ ਕੈਪਟਨ ਸਾਹਿਬ ਨੇ ਕਰਵਾਈ ਆ ਬੇਇੱਜ਼ਤੀ ਕਰਾਉਣ ਦੀ? ਜਿੱਦਾਂ ਜੇਟਲੀ ਸਾਹਿਬ ਨੂੰ ਹਰਵਾਇਆ ਸੀਗਾ ਅੰਮ੍ਰਿਤਸਰ ਸਾਹਿਬ ਦੇ ਵਿੱਚ, ਠੀਕ ਹੈ, ਸੱਦ ਕੇ ਬੇਇੱਜ਼ਤੀ ਹੋਈ ਸੀਗੀ, ਤੇ ਤੁਹਾਨੂੰ ਨੀ ਲੱਗਦਾ ਵੀ ਕੈਪਟਨ ਸਾਹਿਬ ਨੇ ਮਿਸ ਗਾਈਡ ਕਰਕੇ ਫਿਰ ਜੋ ਵੀ ਕੀਤਾ? ਮਤਲਬ ਜੇ ਹੋ ਵੀ ਜਾਂਦੀ ਰੈਲੀ, ਮਤਲਬ ਇਹਦੇ ਚ ਆ ਵੀ ਜਾਂਦਾ 10-15,000 ਬੰਦਾ, ਤਾਂ ਵੀ ਤਾਂ ਉਹ ਇੱਕ ਤਰ੍ਹਾਂ ਨਾਲ ਸ਼ੇਮਫੁਲ ਐਕਟ ਹੀ ਸੀਗਾ, ਕਿਉਂਕਿ BJP ਦਾ ਆਪਣਾ ਕੇਡਰ ਤਾਂ ਸਟੇਜ ਤੇ ਹੈ ਹੀ ਨਹੀਂ ਸੀਗਾ, ਉਹ ਤਾਂ ਸਾਬਕਾ ਸਾਰੇ ਕਾਂਗਰਸ ਵਾਲੇ ਹੀ ਸੀਗੇ ਉੱਥੇ, ਉਹਨੀ ਹੋਰ ਕਿਸੇ ਨੂੰ ਫੜਕਣ ਨਹੀਂ ਸੀ ਦੇਣਾ, ਤਾਂ ਵੀ ਮਤਲਬ
ਹਾਂ ਮੈਨੂੰ ਤੁਸੀਂ ਪਹਿਲਾਂ ਮਨਾ ਕੀਤਾ ਸੀ ਨਾ ਨੀ ਜ਼ਿਆਦਾ ਲੈਣੇ, ਹੁਣ ਨਾ ਲੈਣੇ ਪੈਣੇ ਆ। ਜਗਦੀਪ ਸਿੰਘ ਨਕਈ ਜਿਹੜਾ ਹੁਣੇ ਹੁਣੇ BJP ਦਾ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਤਾਂ ਸਰਬਜੀਤ ਸਿੰਘ ਮੱਕੜ, ਇਹ ਦੋਨੇ ਇੱਦਾਂ ਤੁਰੇ ਫਿਰਦੇ ਸੀ ਜਿਵੇਂ ਮੇਲੇ ਚੱਕੀ ਰਾਇਆ, ਵੀ ਕੋਈ ਨੀ ਪੁੱਛਦਾ ਸੀ ਇਹਨਾਂ ਨੂੰ। ਤੇ ਮੈਂ ਇੱਕ ਦੋ ਬੰਦਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਕਿਵੇਂ? ਕਹਿੰਦੇ ਜੀ ਹਾਂਜੀ ਉਹ ਇਹਨਾਂ ਦਾ ਕਲਚਰ ਹੋਰ ਹੈ ਨਾ, ਕਹਿੰਦੇ ਫਿਰ ਅਸੀਂ ਇਹਨਾਂ ਦੇ ਕਲਚਰ ਚ ਹਲੇ ਫਿੱਟ ਨੀ ਨਾ ਬੈਠੇ, BJP ਵਾਲਿਆਂ ਦੇ ਇਹ ਸਾਰੇ ਜਾਇਦਾਰਾਂ ਦੇ ਨਾਲ ਰਹੇ ਆ, ਸੁਖਬੀਰ ਬਾਦਲ ਦੇ ਨਾਲ ਸੱਜੇ ਖੱਬੇ ਰਹੇ ਆ, ਤਾਂ ਇਹਨਾਂ ਦੀ ਪੂਰੀ ਮਤਲਬ ਚੜ੍ਹਾਈ ਰਹੀ ਆ ਵੀ ਸਟੇਜ ਚ ਇੱਧਰ ਜਾਣਾ ਉੱਧਰ ਜਾਣਾ, ਇੱਥੇ ਇਹਨਾਂ ਨੂੰ ਕੋਈ ਪੁੱਛਦਾ ਨੀ ਸੀਗਾ। ਸੋ ਉਦੋਂ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਕੋਈ ਪ੍ਰਬੰਧ ਹੀ ਨੀ ਕੀਤਾ, ਨਾ ਸਾਨੂੰ ਬੈਠਣ ਨੂੰ, ਨਾ ਕੋਈ ਖੜਨ ਨੂੰ। ਉਦੋਂ ਮੈਂ ਦੇਖਦਾ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਵੀ ਵਾਕਈ ਤਾਂ ਬੰਦੇ ਇੰਨੇ ਜਲੀਲ ਹੋ ਰਹੇ ਨੇ।
ਸੋ ਬੇਟਾ ਸਾਹਿਬ ਗੱਲ ਆਪਾਂ ਅੱਗੇ ਤੋਰਦੇ ਹਾਂ, ਹੁਣ ਸਿਕਿਉਰਿਟੀ ਲੈਪਸ ਦੀ ਗੱਲ ਚੱਲ ਰਹੀ ਹੈ ਅਤੇ ਆਪਣੇ ਰਾਸ਼ਟਰਪਤੀ ਨੂੰ ਮਿਲੇ ਨੇ ਪੀਐਮ ਸਾਹਿਬ। ਇੱਕ ਪਾਰਟੀ ਦੀ ਇਹ ਪੀਐਮ ਦੀ ਰੈਲੀ ਨਹੀਂ ਸੀ, ਇੱਕ ਪਾਰਟੀ ਦੀ ਰੈਲੀ ਸੀਗੀ। ਹੁਣ ਦੋ ਕੁਐਸਚਨ ਅਹਿਮ ਹੈ ਕਿ ਹਾਊ ਕੈਨ ਹੀ ਗੋ ਟੂ ਦਾ ਪ੍ਰੈਜੀਡੈਂਟ, ਉਹ ਪ੍ਰੈਜੀਡੈਂਟ ਕੋਲ ਕਿੱਦਾਂ ਜਾ ਕੇ ਕਹਿ ਸਕਦੇ ਜੀ ਮੇਰੀ ਰੈਲੀ ਫੇਲ ਹੋ ਗਈ ਬੀਜੇਪੀ ਦੇ, ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਪਹਿਲਾਂ ਤਾਂ ਇੱਕ ਦੋ ਮਿੰਟਾਂ 'ਚ ਇਹਦੇ ਬਾਰੇ ਦੱਸਿਓ ਬਈ, ਮੈਨੂੰ ਨਹੀਂ ਲੱਗਦਾ ਹੋਏਗਾ ਕਿਉਂਕਿ ਚੋਣ ਤਾਂ ਡਿਕਲੇਅਰ ਹੋ ਗਈ ਆ, ਇਹ ਸਿਰਫ ਡਰਾਵੇ ਦਿੱਤੇ ਜਾ ਰਹੇ ਨੇ।
ਬਿਲਕੁਲ, ਪਹਿਲੀ ਗੱਲ ਤਾਂ ਇਹ ਸੀਗੀ ਜਦੋਂ ਮੌਸਮ ਵਿਭਾਗ ਨੇ ਇਹ ਕਹਿ ਦਿੱਤਾ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਤੇਜ਼ ਬਾਰਿਸ਼ ਹੈਗੀ ਔਰ 90% ਇੱਥੇ ਬਾਰਿਸ਼ ਆਉਣੀ ਆ, ਤਾਂ ਫਿਰ ਉੱਥੇ ਰੈਲੀ ਰੱਖਣ ਦਾ ਮਤਲਬ ਹੀ ਕੋਈ ਨਹੀਂ ਸੀਗਾ। ਪਹਿਲੀ ਗੱਲ ਤਾਂ ਇਹ, ਸਭ ਤੋਂ ਪਹਿਲੀ ਗੱਲ, ਜੇ ਪੀਐਮ ਆ ਰਿਹਾ ਹੈ ਤਾਂ ਉਦੋਂ ਤੁਸੀਂ ਇਸ ਤਰ੍ਹਾਂ ਦਾ ਅਨੁਮਾਨਿਤ, ਜੇ ਤੁਹਾਨੂੰ ਕੋਈ ਆਮ ਬੰਦੇ ਨੂੰ ਵੀ ਪਤਾ ਅੱਜ ਤਾਂ ਵੀ ਅੱਜ 90% ਮੀਂਹ ਪੈਣਾ, ਤਾਂ ਫਿਰ ਪੀਐਮ ਦੀ ਰੈਲੀ ਉਸ ਦਿਨ
ਬਿੱਟਾ ਸਾਹਿਬ। ਪਹਿਲੀ ਗੱਲ ਬਿੱਟਾ ਸਾਹਿਬ, ਮੈਨੂੰ ਤਾਂ ਲੱਗਦਾ ਜਿਹੜੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਰੈਲੀ ਉਹ ਪੰਜਾਬੀ ਹੈ ਹੀ ਨਹੀਂ ਸੀਗੇ, ਕਿਉਂਕਿ ਪੰਜਾਬ ਦੇ ਜੰਮਿਆਂ ਨੂੰ, ਪੰਜਾਬ ਦੇ ਪਲਿਆਂ ਨੂੰ ਇਹ ਭਲੀ ਭਾਂਤੀ ਪਤਾ ਹੈ ਕਿ ਹਜ਼ਾਰਾਂ ਸਾਲ ਪੁਰਾਣਾ ਕਹਾਵਤ ਬਣੀ ਹੋਈ ਹੈ ਕਿ ਪੋਹ ਮਹੀਨੇ ਦੇ ਵਿੱਚ ਤਾਂ ਵਿਆਹ ਨਹੀਂ ਰੱਖਦੇ ਲੋਕੀ, ਫੰਕਸ਼ਨ ਨਹੀਂ ਰੱਖਦੇ, ਕੋਈ ਝੜੀ ਲੱਗ ਜਾਵੇ ਤਾਂ ਰੁਕਦੀ ਨਹੀਂ ਹੈਗੀ, ਤੇ ਇਹ ਰੈਲੀ ਰੱਖੀ ਬੈਠੇ ਨੇ
ਹੁਣ ਲੱਗੀ ਹੋਈ ਹੈ ਜੀ ਝੜੀ।
ਹਾਂ, ਇਹ
ਪਹਿਲਾਂ ਵੀ ਤਿੰਨ ਦਿਨ
ਇਹ ਰੈਲੀ ਰੱਖੀ ਬੈਠੇ ਨੇ ਲੋਕੀ, ਆਪਣਾ ਕੋਈ ਅਖੰਡ ਪਾਠ ਸਾਹਿਬ ਨਹੀਂ ਕਰਾਉਂਦੇ, ਕੋਈ ਫੰਕਸ਼ਨ ਨਹੀਂ ਕਰਾਉਂਦੇ, ਇਹ ਧੁੰਦਾਂ ਤੋਂ ਡਰਦੇ ਜਾਂ ਮੀਂਹ ਦੀ ਝੜੀਆਂ ਤੋਂ ਡਰਦੇ, ਜਿਹੜੀਆਂ ਮੌਨਸੂਨ ਬਾਰਿਸ਼ਾਂ ਵਾਪਸ ਮੁੜ ਪਰਤ ਰਹੀਆਂ ਹੁੰਦੀਆਂ ਸਾਇਬੇਰੀਆ ਤੋਂ ਠੰਡੀਆਂ, ਅਤੇ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਤਾਂ ਵੈਰੀ ਪੂਅਰ ਸਾਰਾ ਕੁਛ, ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਸਾਰਾ ਕੁਛ ਮਤਲਬ ਜਾਣ ਕੇ ਕਰਵਾਇਆ ਇਹਨੂੰ। ਸੋ ਚਲੋ ਬਿੱਟਾ ਸਾਹਿਬ, ਅੱਗੇ ਗੱਲ ਆਪਾਂ ਤੋਰਦੇ ਹਾਂ ਕਿ ਜਿਹੜਾ ਹੁਣ ਸਿਕਿਉਰਿਟੀ ਦਾ ਮਤਲਬ ਐਸ ਐਸ ਪੀ ਸ਼ਾਇਦ ਬਰਖਾਸਤ ਕੀਤੇ ਗਏ ਆ, ਡੀ ਜੀ ਪੀ ਵੀ ਚੇਂਜ ਕਰਤਾ, ਨਵਾਂ ਡੀ ਜੀ ਪੀ, ਇਹਦੇ ਬਾਰੇ ਕੀ ਖੁਲਾਸਾ ਤੁਹਾਡਾ?
ਜਿਸ ਦਿਨ ਰੈਲੀ ਹੋਈ ਹੈ, ਮਤਲਬ ਡੇਟ ਸੀ, ਉਸ ਤੋਂ ਅਗਲੇ ਦਿਨ ਸਵੇਰੇ ਸਵੇਰੇ ਕੀ ਹੋਇਆ, ਮੈਨੂੰ ਪਤਾ ਲੱਗਿਆ ਕਿ ਇਹ ਕੰਮ ਹੋ ਗਿਆ ਵੀ, ਮੈਂ ਕਲੈਰਿਟੀ ਲੈਣ ਦੇ ਲਈ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਐਸ ਐਸ ਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਡੀ ਆਈ ਜੀ ਦਾ ਤਬਾਦਲਾ ਕਰ ਦਿੱਤਾ ਗਿਆ। ਐਸ ਐਸ ਪੀ ਨੇ ਮੈਨੂੰ ਮਿਲਣਾ ਨੀ ਸੀਗਾ ਕਿਉਂਕਿ ਉਹਨੇ ਮੈਨੂੰ ਬਿਲਕੁਲ ਨੀ ਅਬਲਾਈਜ਼ ਕਰਨਾ ਸੀ, ਨਾ ਹੀ ਉਹਨੇ ਦੱਸਣਾ ਸੀ ਕਿ ਮੈਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਮੈਂ ਡੀ ਆਈ ਜੀ ਦਾ, ਮੈਨੂੰ ਅੰਦਾਜ਼ਾ ਸੀ ਵੀ ਡੀ ਆਈ ਜੀ ਦਾ ਘਰ ਇਸ ਜਗ੍ਹਾ ਤੇ ਹੈਗਾ, ਤੇ ਮੈਂ ਸਵੇਰੇ ਸਵੇਰੇ ਡੀ ਆਈ ਜੀ ਦੇ ਘਰ ਪਹੁੰਚ ਗਿਆ। ਡੀ ਆਈ ਜੀ ਇੰਦਰਬੀਰ ਸਿੰਘ ਦੇ ਜਦੋਂ ਮੈਂ ਘਰ ਪਹੁੰਚਿਆ, ਘਰ ਦੇ ਗੇਟ ਦੇ ਬਾਹਰ, ਤੇ ਉਦੋਂ ਮੈਨੂੰ ਲੱਗਿਆ, ਮੈਂ ਕਿਹਾ ਵੀ ਇਹਨਾਂ ਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਅਫਸਰ 10-12 ਦਿਨਾਂ ਤੋਂ ਲਗਾਤਾਰ ਬਿਜ਼ੀ ਸੀਗੇ ਤੇ ਸਵੇਰੇ ਲੇਟ ਉੱਠਣਗੇ ਕਿਉਂਕਿ ਉਸ ਦਿਨ ਉਹ ਸਾਰਾ ਮੇਲਾ ਲੁੱਟਿਆ ਗਿਆ ਸੀਗਾ, ਸਾਰਾ ਕੁਛ ਹੋ ਚੁੱਕਿਆ ਸੀਗਾ। ਤੇ ਮੈਂ ਡੀ ਆਈ ਜੀ ਦੇ ਘਰ ਦੇ ਬਾਹਰ ਜਦੋਂ ਖੜਾ ਤੇ ਮੈਨੂੰ ਸਿਕਿਉਰਿਟੀ ਗਾਰਡ ਕਹਿੰਦਾ ਕਿ ਤੁਹਾਡਾ ਟਾਈਮ ਹੈ ਮਿਲਣ ਦਾ? ਮੈਂ ਕਿਹਾ ਨਹੀਂ, ਟਾਈਮ ਤਾਂ ਨਹੀਂ, ਕਹਿੰਦੇ ਗੱਡੀ ਪਾਸੇ ਕਰੋ, ਉੱਥੇ ਲਾਓ ਪਾਰਕਿੰਗ 'ਚ ਪਰੇ। ਮੈਂ ਕਿਹਾ ਠੀਕ ਹੈ। ਇੰਨੇ ਨੂੰ ਮੈਂ ਇੱਕ ਅਫਸਰ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਮੈਂ ਸਰ ਇਹਨਾਂ ਦੇ ਘਰ ਦੇ ਬਾਹਰ ਖੜਾ ਤੇ ਤੁਸੀਂ ਮਾੜਾ ਜਿਹਾ ਟੈਲੀਫੋਨ ਇਹਨਾਂ ਨੂੰ ਕਰ ਦਿਓ, ਮੈਂ ਸਿਰਫ ਇਹਨਾਂ ਨੂੰ ਮਿਲਣਾ ਹੀ ਹੈ, ਮੈਂ ਕੋਈ ਇੰਟਰਵਿਊ ਨਹੀਂ ਕਰਨੀ, ਮੈਂ ਸਿਰਫ ਇਹਨਾਂ ਨੂੰ ਮਿਲਣਾ ਹੀ। ਉਹ ਕਹਿੰਦੇ ਕਿੱਥੇ ਖੜਾ ਤੁਸੀਂ? ਮੈਂ ਕਿਹਾ ਜੀ ਮੈਂ ਉਹਨਾਂ ਦੇ ਘਰ ਦੇ ਬਾਹਰ ਖੜਾ। ਉਹਨਾਂ ਨੇ ਮਤਲਬ ਡੀ ਆਈ ਜੀ ਨੂੰ ਟੈਲੀਫੋਨ ਕਰ ਦਿੱਤਾ ਵੀ ਇਸ ਤਰ੍ਹਾਂ ਕਰਕੇ ਵੀ ਬੰਦਾ ਬਾਹਰ ਖੜਾ। ਇੰਨੇ ਨੂੰ ਜਿਹੜਾ ਮੈਂ ਪਹਿਲਾਂ ਮੈਸੇਜ ਲਾਇਆ ਹੋਇਆ ਸੀਗਾ ਤੇ ਉਹ ਮੈਸੇਜ ਵੀ ਪਹੁੰਚ ਗਿਆ, ਤਾਂ ਮੈਨੂੰ ਉਹ ਬੰਦਾ ਕਹਿੰਦਾ, ਇੱਕ ਬੰਦਾ ਕਹਿੰਦਾ ਜੀ ਤੁਸੀਂ ਕੈਮਰਾ ਨਾ ਲੈ ਕੇ ਜਾਇਓ ਤੇ ਤੁਸੀਂ ਇਕੱਲੇ ਚਲੇ ਜਾਓ। ਮੈਂ ਉੱਥੇ ਅੰਦਰ ਉਹਦੇ ਆਫਿਸ ਚਲਾ ਗਿਆ, ਮੈਂ ਆਫਿਸ ਚਲਾ ਗਿਆ ਤੇ ਉਹਨਾਂ ਨੇ 5 ਮਿੰਟਾਂ ਬਾਅਦ ਉਹ ਡੀ ਆਈ ਜੀ ਆਪਣਾ ਟਰੈਕ ਸੂਟ ਪਾ ਕੇ ਮੇਰੇ ਕੋਲੇ ਉੱਥੇ ਦਫ਼ਤਰ ਚ ਆ ਗਏ। ਮੈਨੂੰ ਕਹਿੰਦੇ ਸੋਰੀ ਬ੍ਰਦਰ, ਮੈਂ ਰਾਤ ਦਾ ਲੇਟ ਉੱਠਿਆ ਤੇ ਮੈਂ ਹੁਣ ਤੁਹਾਨੂੰ ਤਾਂ ਮਨਾ ਨੀ ਕਰ ਸਕਿਆ ਕਿ ਤੁਹਾਡੀ ਸਿਫਾਰਿਸ਼ ਵੀ ਆ ਗਈ, ਡੀ ਸੀ ਸਾਹਿਬ ਦਾ ਫੋਨ ਵੀ ਆ ਗਿਆ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਤਾਂ ਤੁਹਾਨੂੰ ਮਿਲਣਾ ਸੀ ਆਹ ਗੱਲ। ਉਹ ਗੱਲਾਂ ਬਾਤਾਂ ਕਰਦੇ ਕਰਦੇ ਉਹ ਸਾਰੀ ਗੱਲ ਉਹਨਾਂ ਨੇ ਦੱਸੀ ਵੀ ਕਿਸ ਤਰ੍ਹਾਂ ਹੋਇਆ, ਕੀ ਹੋਇਆ, ਕਿਹੜਾ ਪੁਲ ਹੈ। ਮੈਂ ਕਿਹਾ ਜੀ ਪਿਆਰਿਆਂ ਵਾਲਾ ਪੁਲ ਮੈਨੂੰ ਸਮਝ ਨਹੀਂ ਲੱਗ ਰਿਹਾ ਵੀ ਪਿਆਰਿਆਂ ਵਾਲਾ ਪੁਲ। ਫਿਰ ਉਹਨਾਂ ਨੇ ਦੱਸਿਆ ਵੀ ਉਹ ਫਲਾਨਾ ਪੁਲ। ਮੈਂ ਕਿਹਾ ਜੀ ਮੈਂ ਤਾਂ ਹੁਸੈਨੀ ਵਾਲੇ ਵਾਲਾ ਪੁਲ ਸਮਝਦਾ ਰਿਹਾ, ਤੇ ਮੈਂ ਉੱਥੋਂ ਕਾਰ ਚੱਕੀ, ਉਹਨਾਂ ਦੇ ਘਰੋਂ ਨਿਕਲਿਆ। ਮੈਂ ਉਹ ਪਿਆਰਿਆਂ ਵਾਲੇ ਪੁਲ ਤੇ ਪਹੁੰਚ ਗਿਆ। ਮੈਂ ਉੱਥੇ ਜਾ ਕੇ ਕੀ ਦੇਖਦਾ, ਉੱਥੇ ਜਿਹੜੀਆਂ ਹੈਗੀਆਂ ਅਰਨਬ ਗੋਸਵਾਮੀ ਦਾ ਜਿਹੜਾ ਟੀਵੀ ਚੈਨਲ ਹੈਗਾ ਆਰ ਭਾਰਤ, ਤੇ ਇੱਕ ਦੋ ਟਾਈਮਸ ਨਾਓ, ਮਤਲਬ ਇੰਗਲਿਸ਼ ਅਖਬਾਰ ਜਿਹੜੇ ਪ੍ਰੋ ਗਵਰਨਮੈਂਟ ਹੈਗੇ ਨੇ, ਜਿਹੜੇ ਪ੍ਰੋ ਮੋਦੀ ਹੈਗੇ ਨੇ, ਉਹ ਉੱਥੇ ਲੱਗੇ ਹੋਏ ਇਕੱਲੇ।
ਅੱਛਾ,
ਮਤਲਬ ਮੈਂ ਉਹ ਮੁੰਡੇ ਨੂੰ ਆਖਿਆ, ਮੈਂ ਕਿਹਾ ਵੀ ਕੈਮਰਾ ਨਾ ਕੱਢੀ, ਤੇ ਅਸੀਂ ਹੌਲੀ ਹੌਲੀ ਉਸ ਪੁਲ ਤੇ ਤੁਰ ਕੇ ਉਹ ਦੇਖਿਆ ਵੀ ਇੱਧਰ ਉੱਧਰ ਦੀ ਉਹ ਕਵਣੀਆਂ ਮਾਰੀ ਜਾਣ ਵੀ ਐਸੇ ਹੋ ਗਿਆ, ਐਸੇ ਹੋ ਗਿਆ, ਜਿਵੇਂ ਵੀ ਉਹ ਜਿੰਨੀਆਂ ਗੱਲਾਂ ਉਹ ਕਰ ਸਕਦੇ ਸੀਗੇ। ਤੇ ਉਹ ਇੱਕ ਇੱਕ ਬੱਚੀ ਜੀ ਛੋਟੀ ਜੀ ਨਵੀਂ ਵਿਚਾਰੀ ਜਵਾਕੜੀ ਜਿਹੜੀ ਐਂਕਰ ਸੀ ਨਵੀਂ, ਉਹ ਕਹਿੰਦੀ ਜੀ ਆਪ ਬੋਲੋਗੇ ਕੁਛ? ਮੈਂ ਕਿਹਾ ਹਾਂ ਬੋਲੂੰਗਾ, ਆਪ ਸੁਣਾ ਦੋਗੇ? ਮੈਂ ਇਹਦਾ ਹੀ ਬੋਲਿਆ ਵੀ ਆਪ ਮੇਰੇ ਕਹਿੰਦੇ ਉਹ ਬਾਅਦ ਚੋਂ ਬੰਦਾ ਹੱਸ ਪਿਆ ਦੂਜਾ। ਮੈਂ ਕਿਹਾ ਕਿਵੇਂ? ਉਹ ਕਹਿੰਦਾ ਜੀ ਮੈਂ ਤੁਹਾਨੂੰ ਜਾਣਦਾ ਤੁਸੀਂ ਨਿਊਜ਼ ਨਿਊਜ਼ ਵਾਲੇ ਹੋ। ਮੈਂ ਕਿਹਾ ਹਾਂ। ਉਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਸਾਰੀ ਕਹਾਣੀ ਜਿਹੜੀ ਹੈਗੀ ਆ ਇਹ ਤਾਂ ਨਵੀਂ ਬਣ ਗਈ। ਇੱਥੇ ਜਿਹੜੀ ਗੱਲ ਅਸੀਂ ਸੋਚਦੇ ਸੀ ਉਹਦੇ ਉਲਟ ਹੋ ਗਿਆ ਕੰਮ। ਉਦੋਂ ਬਾਅਦ ਤਾਂ ਤੁਸੀਂ ਦੇਖੋ ਵੀ ਉਹ ਕੱਲ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਆ ਗਈਆਂ, ਉਦੋਂ ਬਾਅਦ ਪੁਲਿਸ ਤੇ ਪਰਚਾ ਦਰਜ ਹੋ ਗਿਆ, ਥਾਣਾ ਕੋਲਗੜੀ ਪਰਚਾ ਦਰਜ ਕਰ ਦਿੱਤਾ ਵੀ 200 ਬੰਦੇ ਅਣਪਛਾਤੇ ਇੱਥੇ ਆ ਗਏ, ਜਿੱਦਾਂ ਹੋ ਗਿਆ ਜਿੱਦਾਂ ਹੋ ਗਿਆ। ਇਸ ਤੋਂ ਬਾਅਦ ਸਾਰੀ ਗੇਮ ਹੀ ਬਦਲ ਗਈ। ਜਿਵੇਂ ਤੁਸੀਂ ਦੱਸ ਰਹੇ ਹੋ ਵੀ ਰਾਸ਼ਟਰਪਤੀ ਨੂੰ ਮਿਲਣ ਚਲੇ ਗਏ, ਉਦੋਂ ਬਾਅਦ ਤਾਂ ਜਿਹੜਾ ਮੀਡੀਆ ਨੇ ਜਿਹੜੀ ਗੱਲ ਚੱਕ ਦਿੱਤੀ, ਜੋ ਪੰਜਾਬ ਦੀ ਬਦਨਾਮੀ ਜਿੰਨੀ ਕਰ ਸਕਦੇ ਸੀ ਉਹ ਕਰ ਦਿੱਤੀ, ਕੋਈ ਕਸਰ ਇਹਨਾਂ ਨੇ ਛੱਡੀ ਨਹੀਂ।
ਭਾਜੀ ਮੈਨੂੰ ਇਹ ਨੀ ਗੱਲ ਸਮਝਦੇ ਵੀ ਫਰਕ ਕੀ ਪੈਣਾ, ਕੁਛ ਵੀ ਨੀ ਪੈਣਾ, ਅੱਗੇ ਕਿਹੜੇ ਘੱਟ ਕਰਦੇ ਆ? ਦੁਨੀਆਂ ਚ ਸਿੱਖਾਂ ਨੂੰ ਕੌਣ ਨੀ ਜਾਣਦਾ? ਮੈਨੂੰ ਤਾਂ ਇਹ ਨੀ ਸਮਝ ਆਉਂਦੀ ਪੰਜਾਬੀਆਂ ਨੂੰ ਕੌਣ ਨੀ ਜਾਣਦਾ, ਪੰਜਾਬੀਆਂ ਦੇ ਕੰਟਰੀਬਿਊਸ਼ਨ ਨੂੰ ਕੌਣ ਨੀ ਜਾਣਦਾ, ਸਾਰੇ ਜਾਣਦੇ ਨੇ ਹਨਾ। ਤੇ
ਕੱਲ ਇੱਕ ਗੱਲ ਹੋ ਰਹੀ ਸੀ, ਕੱਲ ਕਿਸੇ ਦਾ ਮੈਸੇਜ ਆਇਆ ਵੀ ਵਾਇਆ ਬਠਿੰਡਾ ਹੀ ਕਿਉਂ ਗਏ, ਸਰਸਾ ਸਹਾਰ ਚਲੇ ਜਾਂਦੇ? ਉਹ ਇੱਕ ਬੰਦਾ ਥੱਲੇ ਕਹਿੰਦਾ ਵੀ ਉਹ ਰਾਹ ਚ ਮਲੋਟ ਪੈਂਦਾ ਨਾ ਜੀ, ਤਾਂ ਇੱਧਰ ਦੀ
ਸਰਵਿਸ ਹੋਈ ਸੀਗੀ। ਸੋ ਬਿੱਟਾ ਸਾਹਿਬ ਮਿੰਟ ਰਹਿੰਦੇ ਆਪਣੇ ਕੋਲ, 5 ਤੇ ਇਲੈਕਸ਼ਨਾਂ ਦੀ ਗੱਲ ਕਰਨੀ ਆ। ਮੈਨੂੰ ਲੱਗਦਾ ਵੀ ਇਹਦਾ ਜਿਹੜਾ ਪ੍ਰਭਾਵ ਹੈ ਇਸ ਰੈਲੀ ਦੇ ਕੈਂਸਲ ਹੋਣ ਦਾ, ਨੈਗੇਟਿਵ ਇਫੈਕਟ ਬੀਜੇਪੀ ਤੇ ਪਏਗਾ ਪੰਜਾਬ ਦੇ ਵਿੱਚ, ਕਿਉਂਕਿ ਸੀਐਮ ਚੰਨੀ ਸਾਹਿਬ ਨੇ ਵੀ ਬੜਾ ਸਟੈਂਡ ਲੈ ਲਿਆ ਹੈ ਤੇ ਦੇਖੋ ਪੋਲਰਾਈਜੇਸ਼ਨ ਤਾਂ ਹੋ ਰਹੀ ਹੈ। ਤੇ ਹੁਣ 14 ਫਰਵਰੀ ਡੇਟ ਡਿਕਲੇਅਰ ਹੋਈ ਹੈ ਇਲੈਕਸ਼ਨ ਦੀ।
ਹਾਂ ਬਿਲਕੁਲ, ਮੈਂ ਇੱਕ ਗੱਲ ਛੋਟੀ ਜਿਹੀ ਵਿੱਚ ਐਡ ਕਰ ਦਿਆਂ।
ਹਾਂਜੀ,
ਮੈਨੂੰ DAG ਕਹਿੰਦੇ ਨਾ ਤਾਂ SSP ਦਾ ਤਬਾਦਲਾ ਹੋਇਆ, ਨਾ ਤਾਂ SSP ਦੀ ਮਤਲਬ ਸਸਪੈਂਸ਼ਨ ਹੋਈ ਹੈ ਤੇ ਨਾ ਹੀ ਮੇਰਾ ਤਬਾਦਲਾ ਹੋਇਆ।
ਅੱਛਾ,
ਮੈਂ ਕਿਹਾ ਜੀ ਅਖਬਾਰਾਂ ਚ ਤਾਂ ਲੱਗਿਆ ਹੋਇਆ, ਕਹਿੰਦਾ ਲਾਉਣ ਵਾਲੇ ਤਾਂ ਤੁਸੀਂ ਹੋ।
ਉਹ ਕਿਆ ਪਤਾ ਉਹ ਕਿਤੇ ਉਹ ਤਾਂ ਨੀ ਸਾਰੇ ਪੰਜਾਬੀ ਰਲ ਕੇ ਇਹਨਾਂ ਨੂੰ ਸਦਾਈ ਬਣਾਈ ਜਾਂਦੇ ਜੇ।
ਮੈਂ ਕਿਹਾ ਜੀ ਇਹ ਕੀ ਮਤਲਬ? ਕਹਿੰਦੇ ਕੱਲ ਤੁਸੀਂ CM ਸਾਹਿਬ ਵਾਲੀ ਸਟੇਟਮੈਂਟ ਨੀ ਸੁਣੀ? ਮੈਂ ਕਿਹਾ ਨਹੀਂ। ਕਹਿੰਦੇ ਇੱਕ ਮਿੰਟ ਸੁਣਾਉਣਾ, ਉਹਨਾਂ ਨੇ ਸੁਣਾਈ ਵੀ ਸਾਡੀ ਕੋਈ ਸਿਕਿਉਰਿਟੀ ਬ੍ਰੀਚ ਨੀ। ਕਹਿੰਦੇ ਜਦੋਂ CM ਨੇ ਕਹਿ ਦਿੱਤਾ ਕੋਈ ਸਿਕਿਉਰਿਟੀ ਬ੍ਰਿਜ ਨਹੀਂ, ਫਿਰ ਮੇਰਾ ਤਬਾਦਲਾ ਕਿਵੇਂ ਹੋ
ਸਕਦਾ?
ਮੈਂ ਉਹਨਾਂ ਨੂੰ ਅਗਲੀ ਗੱਲ ਕਹੀ, ਮੈਂ ਕਿਹਾ ਜੀ ਫਿਰ ਉਹਨਾਂ ਨੇ ਜਿਹੜੀ 2 ਮੈਂਬਰੀ ਕਮੇਟੀ ਬਣਾਈ ਹੈ ਜਸਟਿਸ ਮਹਿਤਾਬ ਸਿੰਘ ਤੇ ਅਨੁਰਾਗ ਵਰਮਾ ਵਾਲੀ, ਇਹਦਾ ਮਤਲਬ ਉਹਦਾ ਵੀ ਕਹਿੰਦੇ ਜੀ ਸਿਕਿਉਰਿਟੀ ਜਿਹੜੀ ਬਣਾਈ ਹੈ ਕਮੇਟੀ CM ਦੇ ਬਿਆਨ ਦੇ ਉੱਪਰ ਉਹਦੀ ਥੋੜੀ ਹੋ ਕੇ ਆਪਣੀ ਰਿਪੋਰਟ ਦੇ ਦੋ।
ਬਿਲਕੁਲ ਬਿੱਟਾ ਸਾਹਿਬ, ਸੁਖਜੀਵਨ ਗਰੇਵਾਲ ਕਹਿੰਦੇ ਨੇ ਕਿ ਜਿਹੜੇ ਉੱਥੇ ਭਾਜਪਾ ਦੇ ਸਪੋਰਟਰ ਪਹੁੰਚੇ ਹੋਏ ਸੀ ਉਹਨਾਂ ਤੇ ਵੀ ਕੋਈ ਕਾਰਵਾਈ ਹੋਊਗੀ?
ਬਿਲਕੁਲ ਹੋਏਗੀ, 100% ਹੋਏਗੀ। ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ, ਜਿਹੜਾ 1-2 ਬੰਦੇ ਉਹਦੇ ਕੋਲ ਸੀਗੇ, ਤੇ ਉਹਦੀ ਜਾਂਚ ਵੀ ਹੋਏਗੀ ਕਿ ਉਹ ਉੱਥੋਂ ਤੱਕ ਕਿਵੇਂ ਪਹੁੰਚ ਗਿਆ ਬੰਦਾ, ਉਹਦੇ ਪਿੱਛੇ ਮਨਸ਼ਾ ਕੀ ਸੀਗੀ। ਔਰ ਇਹ ਤਾਂ ਚੰਗਾ ਹੋਇਆ ਕਿ ਉਹ ਵੀਡੀਓ ਬਾਹਰ ਆ ਗਈ, ਜੇ ਵੀਡੀਓ ਨਾ ਬਾਹਰ ਆਉਂਦੀ ਤਾਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਕਿੱਡੀ ਵੱਡੀ ਇਹਨਾਂ ਨੇ ਮੁਹਿੰਮ ਛੇੜ ਦੇਣੀ ਸੀ। ਹੁਣ ਇਹ BJP ਵਾਲੇ ਜਿਹੜੇ ਆਪਣੇ ਬੰਦੇ ਦੇ ਖਿਲਾਫ਼ ਕਿਉਂ ਨੀ ਬੋਲ ਰਹੇ, ਇਹ ਦੇਖਣ ਵਾਲੀ ਗੱਲ।
ਠੀਕ ਹੈ ਬਿੱਟਾ ਸਾਹਿਬ, ਇਲੈਕਸ਼ਨ ਦੀ ਗੱਲ ਕਰੀਏ ਕਿਉਂਕਿ ਮਿੰਟ ਥੋੜ੍ਹੇ ਹੀ ਰਹਿੰਦੇ ਨੇ। ਅਤੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਲੰਧਰ ਦੇ ਵਿੱਚ ਕਾਫ਼ੀ ਗੱਲ ਕੁੱਟਮਾਰ ਹੋਈ ਹੈ। ਦੋਸ਼ ਲੱਗੇ ਨੇ ਕਿ ਟਿਕਟਾਂ ਵੰਡੀਆਂ ਜਾ ਰਹੀਆਂ ਨੇ, ਖਰੀਦੀਆਂ ਜਾ ਰਹੀਆਂ ਨੇ, ਵੇਚੀਆਂ ਜਾ ਰਹੀਆਂ ਨੇ, ਅਤੇ ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਇਹਨਾਂ ਦੇ ਵੀਡੀਓ ਪੁਖਤਾ ਸਬੂਤਾਂ ਦੇ ਨਾਲ ਆ ਰਹੇ ਨੇ। ਅਤੇ ਪੰਜਾਬ ਦੇ ਵਿੱਚ ਸ਼ਾਂਤੀ ਮਾਰਚ ਕਰਨ ਵਾਲੇ, ਤਿਰੰਗਾ ਮਾਰਚ ਕਰਨ ਵਾਲੇ ਕੱਲ੍ਹ ਆਪਸ 'ਚ ਲੜਦੇ ਦਿਖਾਈ ਦਿੱਤੇ ਨੇ, ਕੀ ਮਾਜਰਾ ਹੈ?
ਮੈਂ ਪਰਸੋਂ, ਮੈਨੂੰ ਫਿਰੋਜ਼ਪੁਰ, ਇੱਕ ਜ਼ਿਲ੍ਹਾ ਫਿਰੋਜ਼ਪੁਰ ਦੇ 4 ਹਲਕਿਆਂ ਦੇ ਵਿੱਚੋਂ 3 ਹਲਕਿਆਂ ਦੇ ਬੰਦੇ ਆ ਕੇ ਇਹ ਕਹਿੰਦੇ ਸੀ ਵੀ ਸਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਜਿਹਦੇ ਚ ਫਾਜ਼ਿਲਕਾ, ਜਿਹਦੇ ਚ ਜਲਾਲਾਬਾਦ, ਜਿਹਦੇ ਚ ਬੱਲੂਆਣਾ, ਤੇ ਮੈਨੂੰ ਕਹਿੰਦੇ ਸਾਡੀ ਕਿਸੇ ਨੂੰ ਬਾਂਹ ਫੜਾ ਦੇ। ਮੈਂ ਕਿਹਾ ਮਤਲਬ? ਕਹਿੰਦੇ ਯਾਰ ਵੀ ਟਿਕਟ ਦਵਾ ਦੇ। ਮੈਂ ਕਿੱਦਾਂ ਦਵਾ ਸਕਦਾ? ਕਹਿੰਦੇ ਨਹੀਂ, ਦਿੱਲੀ ਤੁਸੀਂ ਮਨਜਿੰਦਰ ਸਿੰਘ ਸਰਸਾ ਨਾਲ ਗੱਲ ਕਰੋ ਤੇ ਸਾਡੀ ਬਾਂਹ ਫੜਾਓ ਤੇ ਅਸੀਂ ਇਹਨਾਂ ਦਾ ਖੁਲਾਸਾ ਕਰਾਂਗੇ, ਨਾਲੇ ਦਿੱਲੀ ਦੇ ਵਿੱਚ ਇਹਨਾਂ ਨੂੰ ਦੱਸਾਂਗੇ ਜਾ ਕੇ ਵੀ ਇਹਨਾਂ ਨੇ ਕੀ ਕੁਛ ਕੀਤਾ।
ਅੱਛਾ,
ਟਿਕਟਾਂ ਦਾ ਜਿਹੜੇ ਪੈਸੇ ਲੈਣ ਦਾ ਜਿਹੜਾ ਇਲਜ਼ਾਮ ਹੈ ਇਹ ਬਿਲਕੁਲ ਸੱਚਾ ਹੈਗਾ, ਇਹ ਅੱਜ ਮੰਨਣ ਜਾਂ ਨਾ ਮੰਨਣ, ਜਿਹੜੇ ਬੰਦੇ 1.5-2-3 ਸਾਲ ਤੋਂ ਲਗਾਤਾਰ ਲੱਗੇ ਹੋਏ ਸੀ ਉਹਨਾਂ ਦੀਆਂ ਟਿਕਟਾਂ ਕੱਟੀਆਂ ਇਹਨਾਂ ਨੇ, ਨਵੇਂ ਬੰਦਿਆਂ ਨੂੰ ਪੈਸੇ ਲੈ ਕੇ ਇਹਨਾਂ ਨੂੰ ਟਿਕਟਾਂ ਦਿੱਤੀਆਂ, ਸਬੂਤ ਇਹਨਾਂ ਦੇ ਕੋਲ ਹੈਗੇ ਨੇ, ਔਰ ਹੁਣ ਇਹ ਸਬੂਤ ਜਿਵੇਂ ਨਸ਼ਰ ਵੀ ਹੋ ਜਾਣਗੇ। ਇਹ ਗੱਲ ਜਿਹੜੀ ਹੋਈ ਹੈ ਜਗ ਜਾਹਰ ਹੋਈ ਹੈ, ਇਹ ਪਾਰਟੀਆਂ ਸਾਰੀਆਂ ਹੀ ਪੈਸੇ ਲੈਂਦੀਆਂ, ਫੰਡ ਲੈਂਦੀਆਂ, ਕੋਈ ਇਹ ਨਹੀਂ ਕੋਈ ਇਹ ਜ਼ਿਆਦਾ ਲੈਂਦੀਆਂ ਤੇ ਬਾਕੀ ਨਹੀਂ ਲੈਂਦੀਆਂ, ਪਰ ਉਹ ਸਹਿਮਤੀ ਨਾਲ ਐਡਜਸਟਮੈਂਟ ਕਰਦੀਆਂ। ਇਹ ਐਡਜਸਟਮੈਂਟ ਨਹੀਂ ਹੋਈ ਰਾਘਵ ਚੱਡਾ ਨਾਲ, ਜਿਹੜੀ ਜਲੰਧਰ ਹੋਈ ਹੈ ਉਹ ਮੇਰੇ ਖਿਆਲ ਰਾਘਵ ਚੱਡਾ ਭੁੱਲ ਨਹੀਂ ਸਕੂਗਾ। ਔਰ ਦੂਜੀ ਗੱਲ ਇਹ ਹੈ,
ਰਾਘਵ ਚੱਡਾ ਵੀ ਬਹੁਤ ਲੈਕਚਰ ਦਿੰਦਾ ਹੁੰਦਾ ਸੀ ਤੇ ਉਹ ਕੁੱਟਮਾਰ ਹੋਈ ਹੈ, ਮਤਲਬ ਥੋੜਾ ਖੁਲਾਸਾ ਕਰੋ ਵੀ ਕਿਹਨੂੰ ਕੁੱਟ ਰਹੇ ਸੀ ਉਹ, ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ।
ਰਾਘਵ ਚੱਡਾ ਦੇ ਧੱਕੇ ਵੱਜੇ ਆ ਜੀ, ਕੁੱਟਮਾਰ ਨਹੀਂ ਹੋਈ, ਧੱਕੇ ਵੱਜੇ ਆ ਉਹਨੂੰ, ਤੇ ਉਹਨੂੰ ਕਾਫੀ ਗਾਲੀ ਗਲੋਚ ਵੀ ਉਹਨਾਂ ਨੇ ਕੀਤਾ ਵੀ ਤੁਸੀਂ ਪੰਜਾਬ ਆ ਕੇ ਪਿਛਲੇ ਸਾਲ ਵੀ ਤੁਸੀਂ ਪਿਛਲੇ ਵਾਰੀ ਵੀ ਇਹੀ ਕੁਛ ਕੀਤਾ ਤੇ ਇਸ ਵਾਰੀ ਵੀ ਤੁਸੀਂ ਇਹੀ ਕੁਛ ਕਰ ਰਹੇ ਹੋ। ਉਹ ਕਾਫੀ ਹੋ ਹੱਲਾ ਮੱਚਿਆ। ਹੁਣ ਟਿਕਟਾਂ ਕਿਉਂਕਿ ਹਾਲੇ ਤਾਂ ਇਲੈਕਸ਼ਨ ਡਿਕਲੇਅਰ ਕੱਲ ਹੋਇਆ, ਹਜੇ ਟਿਕਟਾਂ ਬਦਲੀਆਂ ਜਾ ਸਕਦੀਆਂ। ਕੱਲ ਮਰੋਲਦੂ ਸਿੰਘ ਮਾਨਸਾ ਮੈਨੂੰ ਅੰਮ੍ਰਿਤਸਰ ਮਿਲੇ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ 104 ਬੰਦਿਆਂ ਨੇ ਉਮੀਦਵਾਰਾਂ ਦੀ ਆਪਣੀ ਲਿਸਟ ਹੈ ਆਮ ਆਦਮੀ ਪਾਰਟੀ ਨੇ ਡਿਕਲੇਅਰ ਕਰ ਦਿੱਤੀ ਹੈ, ਤੁਹਾਡੇ ਨਾਲ ਜੇ ਰਾਜੀਨਾਮਾ ਹੁੰਦਾ। ਉਹ ਕਹਿੰਦੇ ਨਹੀਂ, ਸਾਡੇ ਨਾਲ ਜੇ ਰਾਜੀਨਾਮਾ ਹੁੰਦਾ ਤੇ ਉਹ ਉਮੀਦਵਾਰ ਜਿਹੜੇ ਉਹ ਵਾਪਸ ਲੈਣਗੇ, ਤੇ ਇਦੋਂ ਬਾਅਦ ਵੀ ਇਹਦਾ ਮਤਲਬ ਹੈ ਕਿ ਇਦੋਂ ਬਾਅਦ ਵੀ ਰੌਲਾ ਪਊਗਾ। ਮੰਨ ਲਓ ਤੁਸੀਂ ਮੈਨੂੰ ਟਿਕਟ ਦੇ ਦਿੱਤੀ, ਮੈਂ ਖਰਚਾ ਕਰਨਾ ਸ਼ੁਰੂ ਕਰ ਦਿੱਤਾ, ਮੈਂ ਪੋਸਟਰ ਬੈਨਰ ਛਪਵਾ ਲਏ, ਤੇ ਹੁਣ ਤੁਸੀਂ ਮੈਨੂੰ ਕਹੋ ਵੀ ਤੇਰੀ ਟਿਕਟ ਤਾਂ ਜੀ ਅਸੀਂ ਕਿਸਾਨ ਜਥੇਬੰਦੀਆਂ ਨੂੰ ਦੇਣ ਲੱਗੇ ਆ, ਇਹ ਇਦੋਂ ਬਾਅਦ ਵੀ ਜੁੱਤੋ ਜੁੱਤੀ ਹੋਣਗੇ।
ਬਿੱਟਾ ਸਾਹਿਬ, ਜੇ ਆਹ ਮਾਜਰਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਤੇ ਆਪਣੀ ਪਾਰਟੀ ਤਾਂ ਬਣੀ ਪਈ ਆ ਕਈ ਸਾਲ ਤੋਂ, ਦੁੱਕੀ ਨਹੀਂ ਦੇਣੀ ਪਾਰਟੀ, ਉਹਦੀਆਂ ਟਿਕਟਾਂ ਦਵਾ ਦਿਓ ਉਹਨਾਂ ਨੂੰ। ਗੱਲ ਤਾਂ ਟਿਕਟਾਂ ਦੀ,
ਮੈਂ ਉਹਨਾਂ ਨੂੰ ਇਹ ਆਫਰ ਦਿੱਤੀ ਸੀ, ਮੈਂ ਕਿਹਾ ਵੀ ਜੇ ਤੁਹਾਨੂੰ ਕਿਤੋਂ ਟਿਕਟਾਂ ਮਿਲੀ ਤੁਹਾਨੂੰ ਟਿਕਟ ਜ਼ਰੂਰ ਦਵਾ ਦਿਆਂਗੇ
ਅਸੀਂ, ਆਪਣੀ ਪਾਰਟੀ ਹੈਗੀ ਆ ਬਣੀ ਬਣਾਈ ਪਈ ਆ।
ਹਾਂ ਬਿਲਕੁਲ ਨਹੀਂ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਵੀ ਆਪਾਂ ਮਰਜ਼ ਕਰ ਲੈਂਦੇ ਹਾਂ, ਅਸੀਂ ਵੀ ਤੁਹਾਡੇ ਵਰਗੇ ਹੀ ਆ, ਉਮੀਦਵਾਰ ਸਾਨੂੰ ਵੀ ਨਹੀਂ ਲੱਭਦੇ।
ਨਾਲੇ ਦੇਖੋ ਬਾਹਰਲੀ ਪਾਰਟੀ ਆ, ਕਹਿਣਾ ਵੀ ਫੋਰਨ ਰਿਟਰਨ, ਮਤਲਬ ਵਿਦੇਸ਼ਾਂ ਦੇ ਵਿੱਚ ਰਜਿਸਟਰ ਹੋਈ ਪਾਰਟੀ ਆ, ਬਾਹਰਲੀ ਆ, ਨਵਾਂ ਚੇਂਜਸ
ਪਾਰਟੀ
ਨੀਟ ਐਂਡ ਕਲੀਨ। ਨਾਲੇ ਦੇਖੋ ਆਪਾਂ ਦਿੱਲੀ ਤੱਕ ਕਿਉਂ ਜਾਣਾ, ਦਿੱਲੀ ਤੋਂ ਕੱਲ੍ਹ ਆਪਾਂ ਲੈ ਕੇ ਆਉਣੀ ਪਾਰਟੀ, ਆਪਾਂ ਬਾਹਰਲੀ ਆਸਟ੍ਰੇਲੀਆ ਦੀ ਪਾਰਟੀ ਲੈ ਕੇ ਆਉਣੇ, ਨਾਲੇ ਵਧੀਆ ਪਾਰਟੀ ਆ, ਬਾਹਰਲਾ ਮੋਹਰ ਲੱਗੀ ਹੋਈ, ਮੇਡ ਇਨ ਆਸਟ੍ਰੇਲੀਆ,
ਔਰਗੈਨਿਕ।
ਠੀਕ ਹੈ ਠੀਕ ਹੈ ਬਿੱਟਾ ਸਾਹਿਬ, ਤੁਸੀਂ ਹੁਣ ਕਰੋ ਟਰਾਈ, ਕਿਉਂਕਿ 117 ਹਲਕੇ ਨੇ, ਤਾਂ ਆਪਾਂ ਮਤਲਬ ਦੇਖੋ ਆਪਾਂ ਤਾਂ ਐਵੇਂ ਹੀ ਧੱਕੇ ਤੁਸੀਂ ਖਾਈ ਜਾਂਦੇ ਆ ਗਾਰਿਆਂ ਦੇ ਵਿੱਚ ਜਾ ਕੇ ਬਿਨਾਂ ਬਿਜਲੀ ਤੋਂ ਭੁੱਖੇ ਭਾਣੇ, ਕਿੱਧਰ ਕਿਹੜੇ ਚੱਕਰਾਂ 'ਚ ਤੁਸੀਂ ਪਏ ਹੋਏ, ਛੱਡੋ ਪਰੇ ਕੰਮ ਸਾਰੇ।
ਨਹੀਂ ਬਿਲਕੁਲ, ਆਹ 40 ਦਿਨ ਹੁਣ ਲਾਉਣੇ ਇਸੇ ਕੰਮ 'ਤੇ ਲਾਉਣੇ।
ਹਾਂ 40 ਦਿਨ ਬਸ, ਉਹ ਜਿੱਦਾਂ 40 ਕੱਟਣ ਵਾਲਾ ਕੰਮ ਰੱਖੋ ਤੁਸੀਂ ਹੁਣ, ਅਤੇ ਇਹ ਮਿਹਨਤ ਹੀ ਹੈ ਇੱਕ ਤਰ੍ਹਾਂ ਨਾਲ। ਪਿੱਟਾ ਸਾਹਿਬ ਲੈਂਦੇ ਹਾਂ ਇਜਾਜ਼ਤ, ਸਮਾਂ ਹੋ ਗਿਆ ਹੈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਡਿਟੇਲ ਦੇ ਵਿੱਚ ਨਿਗਾਹ ਰੱਖੀ, ਅਤੇ ਆਉਣ ਵਾਲੇ 40 ਦਿਨ ਤਾਂ ਹੁਣ ਆਪਾਂ ਪੂਰਾ ਕੜਮਾਸ ਪਾਵਾਂਗੇ ਪ੍ਰੋਗਰਾਮਾਂ ਦੇ ਵਿੱਚ। ਸ਼ੁਕਰਾਨਾ ਜੀ ਬਹੁਤ ਬਹੁਤ ਬਿੱਟਾ ਸਾਹਿਬ ਤੁਹਾਡਾ, ਥੈਂਕ ਯੂ
ਜੀ, ਸ਼ੁਕਰੀਆ ਜੀ ਤੁਹਾਨੂੰ।
ਹਾਂਜੀ, ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ, ਔਰ ਤੁਸੀਂ ਸੁਣ ਹੀ ਲਈਆਂ ਅੱਜ ਦੇ ਖੁਲਾਸੇ, ਗੁਰਿੰਦਰ ਸਿੰਘ ਹੁਣੀ ਵੀ ਜੁੜਦੇ ਸੀ ਪ੍ਰੋਗਰਾਮ ਦੇ ਵਿੱਚ, ਅਤੇ ਕਹਿੰਦੇ ਕਿ ਸਾਰਿਆਂ ਨੇ ਮਿਲ ਕੇ ਧਰਨੇ ਦੀ ਕਿਸ ਕੱਢ ਲਈ, ਪ੍ਰਧਾਨ ਮੰਤਰੀ ਬਰੰਗ ਮੋੜਤਾ। ਵੈਸੇ ਇਹ ਬਰੰਗ ਨਹੀਂ ਮੋੜਤਾ, ਇਹ ਉਹ ਜਿਹਦੀ ਪਾਰਟੀ ਦਾ ਹੀ ਕਸੂਰ ਹੈ, ਵੈਰੀ ਪੂਅਰਲੀ ਮੈਨੇਜਡ, ਪੂਅਰਲੀ ਕੰਸੀਵਡ, ਅਤੇ ਮਤਲਬ ਇਹਦੇ 'ਚੋਂ ਬੀਜੇਪੀ ਪਾਰਟੀ ਦੇ ਜਿਹੜੇ ਕਮਜ਼ੋਰੀਆਂ ਨੇ ਉਹ ਜੱਗ ਜ਼ਾਹਰ ਹੁੰਦੀਆਂ ਨੇ। ਸਾਰਾ ਕਬਜ਼ਾ ਕਾਂਗਰਸ ਦੇ ਪੁਰਾਣੇ ਆਗੂ ਉਹਨਾਂ ਨੇ ਕੀਤਾ ਹੋਇਆ ਸੀ, ਕੋਈ ਉੱਥੇ ਚਾਹ ਨਹੀਂ ਸੀ ਵਰਕਰਾਂ ਵਾਸਤੇ, ਕੋਈ ਉੱਥੇ ਲੰਗਰ ਨਹੀਂ ਸੀਗਾ, ਕੋਈ ਫੂਡ ਨਹੀਂ ਸੀਗਾ। ਚਲੋ ਮੀਂਹ ਪੈਂਦਾ ਵੀ ਆ, ਖਾਣ ਪੀਣ ਤਾਂ ਪੂਰਾ ਹੋਵੇ ਨਾ ਉੱਥੇ, ਅਤੇ ਉਹ ਵਿਚਾਰੇ ਪਿੱਟਦੇ ਨਜ਼ਰ ਆ ਰਹੇ ਨੇ, ਮੂੰਹ ਲੁਕਾਉਂਦੇ ਨਜ਼ਰ ਆ ਰਹੇ ਨੇ। ਔਰ ਕਈ ਬੰਦੇ ਤਾਂ ਉੱਥੇ ਇਹੋ ਜਿਹੇ ਗਰੁੱਪ ਆਏ ਦੇਖੇ, ਸ਼ਾਇਦ ਹਿਮਾਚਲ ਤੋਂ ਆਏ ਸੀ, ਉਹ ਕਹਿੰਦੇ ਅਸੀਂ ਸੰਸਕ੍ਰਿਤ ਲਾਗੂ ਕਰਾਉਣ ਆਏ ਹਾਂ ਪੰਜਾਬ ਦੇ ਵਿੱਚ, ਏਜੰਡਾ ਦੇਖੋ ਉਹਨਾਂ ਦਾ, ਹੈ ਨਾ, ਮਤਲਬ ਕਿਆ ਬਾਤ ਹੈ ਬੰਦੇ, ਮਤਲਬ ਇੱਦਾਂ ਲੱਗ ਰਿਹਾ ਵੀ ਜਿੱਦਾਂ ਏਲੀਅਨ ਆਏ ਹੁੰਦੇ ਚੰਦ ਤੋਂ, ਉਹਨਾਂ ਨੂੰ ਪੰਜਾਬ ਦਾ ਪਤਾ ਹੀ ਨਹੀਂ ਹੁੰਦਾ, ਧਰਤੀ 'ਤੇ ਕਿੱਦਾਂ ਰਹਿਣਾ ਇਹ ਵੀ ਨਹੀਂ ਪਤਾ ਹੁੰਦਾ। ਖੈਰ ਗੱਲਾਂ ਬਾਤਾਂ ਕਰਦੇ ਹਾਂ, ਕਈ ਗੱਲਾਂ ਜਿਹੜੀਆਂ ਵੱਧ ਘੱਟ ਕਹਿ ਹੋ ਜਿੰਨੀਆਂ, ਮਾਫ਼ੀ ਚਾਹੁੰਦੇ ਹਾਂ, ਪਰ ਇਹ ਸਾਡੇ ਦਿਲ ਦੇ ਵਲਵਲੇ ਆ, ਗੱਲਾਂ ਨੇ, ਅਤੇ ਪੋਜ਼ਿਟਿਵ ਨੈਗੇਟਿਵ ਦੋਨੋਂ ਪਾਸੇ ਅਸੀਂ ਕੋਸ਼ਿਸ਼ ਕਰਦੇ ਹਾਂ। ਗੁਰਪ੍ਰੀਤ ਗਿੱਲ ਹੁਣੀ ਮੈਸੇਜ ਭੇਜਿਆ ਸੀ, ਇੱਧਰ ਖਵਾਜਾ ਨਾਲ ਦੇਖ ਲਓ ਕੀ ਹੋ ਰਹੀ ਹੈ, 2 ਸੈਂਚਰੀਆਂ ਮਾਰੀਆਂ ਹੁਣ ਇੱਕੋ ਮੈਚ ਦੇ ਵਿੱਚ ਬੈਕ ਟੂ ਬੈਕ, ਪਰ ਜਿਹੜਾ ਅਗਲਾ 5ਵਾਂ ਟੈਸਟ ਹੈ ਉਹਦੇ ਵਿੱਚ ਉਹ ਨਹੀਂ ਖੇਡੇਗਾ, ਕਿਉਂਕਿ ਉਹ ਕਿਸੇ ਸੱਟ ਲੱਗਣ ਕਰਕੇ, ਕੋਵਿਡ ਕਰਕੇ ਟੀਮ 'ਚ ਆਇਆ ਸੀ। ਗੁਰਪ੍ਰੀਤ ਕਹਿੰਦੇ ਨੇ ਕਿ ਆਹ ਦੇਖ ਲਓ ਹਾਲ, ਫਿਰ ਏਸ਼ੀਅਨ ਬੱਚੇ ਜਿਹੜੇ ਏਸ਼ੀਅਨ ਪੇਰੈਂਟ ਹੈ ਉਹ ਬੱਚਿਆਂ ਨੂੰ ਕਿੱਦਾਂ ਘਲਾਉਣਗੇ ਜਦੋਂ ਉਹਨਾਂ ਦੇ ਬੱਚਿਆਂ ਨਾਲ ਇੱਦਾਂ ਕੀਤੀ ਜਾਂਦੀ ਆ। ਮੈਂ ਤਾਂ ਆਪ ਇਸ ਦੇ ਬਹੁਤ ਦੇਰ ਤੋਂ ਇਹ ਕਹਿ ਰਿਹਾ, ਸਾਡੇ ਬੱਚੇ ਵੀ ਖੇਡਦੇ ਸੀ, ਕਦੇ ਬਹੁਤਾ ਪ੍ਰਾਇਓਰਿਟੀ ਨਹੀਂ ਦਿੱਤੀ, ਫਸਟ ਪ੍ਰਾਇਓਰਿਟੀ ਇਹਨਾਂ ਨੇ ਆਪਣੀ ਰੱਖਣੀ ਹੁੰਦੀ ਆ। ਬਹੁਤ ਟਾਈਮ ਲੱਗੇਗਾ, ਪਤਾ ਨਹੀਂ ਕੀ ਕੀ ਕਰਨਾ ਪਏਗਾ। ਪਿਆਰਿਓ, ਪ੍ਰੋਗਰਾਮ ਸਮਾਪਤ ਕਰਦੇ ਹਾਂ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਵੇਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪੁਰਬ 'ਤੇ ਇੱਕ ਵਾਰੀ ਫੇਰ ਆਪ ਸਭ ਨੂੰ ਮੁਬਾਰਕਾਂ ਵਧਾਈਆਂ। ਅਤੇ ਅਸੀਂ ਉਹਨਾਂ ਦੇ ਜੀਵਨ ਤੋਂ ਬਹੁਤ ਕੁਛ ਸਿੱਖਣਾ ਆ, ਪੜ੍ਹਨਾ ਆ, ਗੁਰੂ ਸਾਹਿਬ ਦਾ ਚਿੰਤਨ ਕਰੀਏ, ਉਹਨਾਂ ਨੂੰ ਚਿਤ ਵੀ ਆਪਣੇ ਮਨ ਦੇ ਵਿੱਚ, ਅਤੇ ਜੋ ਉਹਨਾਂ ਨੇ ਕੀਤਾ ਆ ਉਹਦਾ ਸ਼ੁਕਰਾਨਾ ਕਰੀਏ ਕਿ ਉਹਨਾਂ ਦੇ ਇਸ ਜੀਵਨ ਕਾਲ ਜਿੰਨਾ ਉਹਨਾਂ ਨੇ ਧਰਤੀ 'ਤੇ ਬਿਤਾਇਆ ਆ ਉਸ ਕਾਰਨ ਅਸੀਂ ਆਜ਼ਾਦੀ ਦਾ, ਮਾਨਸਿਕ ਆਜ਼ਾਦੀ ਦਾ, ਦੁਨਿਆਵੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਅਤੇ ਦਿਲੋਂ ਸ਼ੁਕਰਾਨਾ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ ਕਿ ਉਹਨਾਂ ਨੇ ਸਾਨੂੰ ਸੇਧ ਦਿੱਤੀ ਅਤੇ ਰੂਹਾਨੀਅਤ ਨੂੰ ਕੰਟੀਨਿਊ ਰੱਖਣ ਦੇ ਵਿੱਚ ਸਹਾਈ ਹੋਏ। ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਇਹੀ ਕਹਾਂਗਾ ਕਿ ਆਉਣ ਵਾਲੇ ਹਫ਼ਤੇ ਫਿਰ ਮਿਲਾਂਗੇ। ਆਪਣਾ ਰੱਖਿਓ ਖਿਆਲ ਅਤੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਛੇਤੀ ਚੜ੍ਹਾ ਦਿੱਤਾ ਜਾਵੇਗਾ। ਰੱਬ ਰੱਖਾ ਜੀ।